ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਉਤਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਸਰੋਤਿਆਂ ਦਾ ਬੜਾ ਹੀ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਆਪ ਸਭ ਦੇ ਨਾਲ ਫਤਿਹ ਦੀ ਸਾਂਝ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ। ਅੱਜ ਦਿਨ ਐਤਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਸਵੇਰ ਦੇ 9:02 ਹੋਏ ਨੇ ਸਿਡਨੀ ਸਮੇਂ ਦੇ ਮੁਤਾਬਿਕ, ਪਰ ਬ੍ਰਿਸਬਨ ਦੇ ਵਿਚ 8:02 ਨੇ, ਐਡਲੇਡ ਦੇ ਵਿਚ 8:32 ਤੇ 6:02 ਪਰਥ ਦੇ ਵਿਚ। ਕੀ ਹਾਲ ਚਾਲ ਹੈ ਆਸਟ੍ਰੇਲੀਆ ਵਾਲਿਓ, ਤੰਦਰੁਸਤ ਹੋ? ਗਰਮੀਆਂ ਦਾ ਦੂਜਾ ਦਿਨ ਹੈ ਤੇ ਅੱਜ ਗਰਮੀ ਪੂਰਾ ਆਪਣਾ ਰੰਗ ਦਿਖਾਏਗੀ। ਕੌਫ ਸਾਰਬਰ ਦੇ ਵਿਚ 38 ਡਿਗਰੀ ਤਾਪਮਾਨ ਅੱਜ ਜਾਣਾ ਹੈ। ਚਲੋ ਚਲਦੇ ਹਾਂ ਭਾਰਤ, ਜਿੱਥੇ ਹੁਣ ਸਿਆਲ ਸ਼ੁਰੂ ਹੋਣ ਵਾਲਾ। 10 ਡਿਗਰੀ ਦੇ ਤਕਰੀਬਨ ਸਵੇਰ ਨੂੰ ਮੌਸਮ ਉਥੇ ਤਾਪਮਾਨ ਹੁੰਦਾ ਹੈ ਤੇ 3:32 ਇਸ ਵੇਲੇ ਹੋਏ ਨੇ। ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਪਈ ਹੋਈ ਹੈ ਤੇ 10:02 ਨੇ। ਨਿਊਯਾਰਕ ਤੇ ਟੋਰਾਂਟੋ ਦੇ ਵਿਚ 5:02 ਤੇ ਸ਼ਨਿਚਰਵਾਰ ਦੇ ਹੀ 2:02 ਲਾਸ ਏਂਜਲਸ ਤੇ ਵੈਨਕੂਵਰ ਦੇ ਵਿਚ ਹੈ। ਤੇ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆਣਗੇ, ਸਾਡੇ ਨਾਲ ਜੁਆਇਨ ਕਰਨਗੇ। ਤੁਸੀਂ ਸਾਡੇ ਨਾਲ ਜੁਆਇਨ ਕਰ ਰਹੇ ਹੋ ਸਵੇਰ ਦੇ ਹੀ ਪ੍ਰੋਗਰਾਮ ਦੇ ਵਿਚ, ਆਪਣੇ ਮੈਸੇਜ ਭੇਜ ਰਹੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਤੋਂ ਹੀ ਪ੍ਰੋਗਰਾਮ ਗੁਰਬਾਣੀ ਵਿਚਾਰ ਸੰਚਾਲਨ ਕਰਦੇ ਨੇ। ਉਨ੍ਹਾਂ ਦਾ ਵੀ ਮੈਸੇਜ ਆ ਗਿਆ ਕਿ ਉਨ੍ਹਾਂ ਦਾ ਗਲਾ ਹਜੇ ਤੱਕ ਠੀਕ ਨਹੀਂ ਹੋਇਆ, ਕਿਉਂਕਿ ਉਨ੍ਹਾਂ ਨੇ ਸਾਡੇ ਨਾਲ ਨਨਕਾਣਾ ਸਾਹਿਬ ਦੀ ਯਾਤਰਾ ਦੀ ਰਿਪੋਰਟ ਸਾਂਝੀ ਕਰਨੀ ਸੀ, ਸੋ ਉਹ ਅਸੀਂ ਅਗਲੇ ਹਫ਼ਤੇ ਕਰਾਂਗੇ। ਤੇ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਹੋਏਗੀ, ਖ਼ਬਰਾਂ ਹੋਣਗੀਆਂ, ਵਿਚ ਆਪਾਂ ਥੋੜੇ ਥੋੜੇ ਸੋਹਣੇ ਸੋਹਣੇ ਗੀਤ ਵੀ ਤੁਹਾਨੂੰ ਸੁਣਾਈ ਜਾਣੇ ਆ, ਜਿੱਦਾਂ ਵੀ ਸਾਡਾ ਸੈੱਟ ਲੱਗਦਾ, ਤੇ ਸੁਨੇਹੇ ਵੀ ਪੜ੍ਹਨੇ ਆ, ਚਿੰਤਨ ਵੀ ਬਹੁਤ ਹੋਣਾ, ਮਸਲੇ ਵੀ ਬਹੁਤ ਨੇ। ਅੱਜ ਮੈਂ ਸੋਚਦਾ ਸੀ ਕਿ ਵਿਚਾਰ ਤੁਹਾਡੇ ਨਾਲ ਕਿਹੜਾ ਮੈਂ ਸਾਂਝਾ ਕਰਾਂ। ਵਿਚਾਰ ਇੱਦਾਂ ਹੈ ਕਿ ਜਿਹੜੀ ਮਨ ਕੀ ਬਾਤ ਹੈ ਨਾ, ਜਿੱਦਾਂ ਮੋਦੀ ਸਾਹਿਬ ਦੀ ਹੈ, ਤੇ ਦਿਲ ਵਾਲੀ ਗੱਲ ਤਕਰੀਬਨ ਹਰੇਕ ਦੇ ਅੰਦਰ ਹੁੰਦੀ ਆ, ਉਹਦੇ ਦਿਲ ਚ ਇੱਕ ਫੀਲਿੰਗ ਹੁੰਦੀ ਆ, ਪਰ ਉਸ ਨੂੰ ਉਹ ਐਕਸਪ੍ਰੈਸ ਕਿੱਦਾਂ ਕਰਦਾ, ਬਾਹਰ ਕਿੱਦਾਂ ਕੱਢਦਾ, ਇਹ ਆਪਣੇ ਆਪ ਚ ਸਾਨੂੰ ਆਪ ਅਧਿਐਨ ਕਰਨਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਸ ਨੂੰ ਅਸੀਂ ਕਿੱਦਾਂ ਪੇਸ਼ ਕਰਨਾ ਹੈ, ਬਾਹਰ ਕਿੱਦਾਂ ਕੱਢਣਾ। ਕਿਉਂਕਿ ਇੱਕ ਗੱਲ ਤਾਂ ਸਾਰੇ ਆਪਾਂ ਜਾਣ ਲੈਣੀ ਚਾਹੀਦੀ ਹੈ, ਗੁਰਬਾਣੀ ਵੀ ਕਹਿੰਦੀ ਆ, ਗੁਰੂ ਸਾਹਿਬ ਕਹਿੰਦੇ ਨੇ, ਹਰ ਥਾਂ ਤੇ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਆ ਉਹ ਦਿਲ ਵਿੱਚ ਵੱਸਦਾ, ਹੀਰੇ ਹਿਰਦੇ ਚ। ਸੋ ਹਿਰਦਾ ਜਿਹੜਾ ਆ ਉਹ ਪਰਮਾਤਮਾ ਦੀ ਧੁਰ ਆਵਾਜ਼ ਸਾਡੇ ਤੱਕ ਪਹੁੰਚਾਉਂਦਾ ਆ, ਪੰਪ ਕਰਦਾ, ਸਾਨੂੰ ਤੋਰਦਾ ਫਿਰਦਾ ਆ। ਸੋ ਜੇ ਅਸੀਂ ਆਪਣੇ ਉਸ ਦਿਲ ਦੀ ਆਵਾਜ਼ ਨਹੀਂ ਸੁਣਾਂਗੇ ਤਾਂ ਫਿਰ ਕੀ ਹੋਏਗਾ? ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਫਿਰ ਕੀ ਹੁੰਦਾ ਆ। ਜਿਹੜੇ ਆਪਣੇ ਦਿਲ ਦੀ ਆਵਾਜ਼ ਨਹੀਂ ਸੁਣਦੇ ਉਹ ਜ਼ਾਲਮ ਹੋ ਜਾਂਦੇ ਨੇ, ਉਹ ਡਿਪਰੈਸ਼ਨ ਚ ਚਲੇ ਜਾਂਦੇ ਨੇ, ਉਹ ਚਿੜਚਿੜੇ ਹੋ ਜਾਂਦੇ ਨੇ, ਉਹ ਸੁਸਾਈਡ ਕਰਦੇ ਨੇ। ਸੋ ਆਪਣੇ ਆਪ ਨਾਲ ਦਿਲ ਨਾਲ ਗੱਲਾਂ ਜ਼ਰੂਰ ਕਰਿਆ ਕਰੋ, ਔਰ ਜਿਹੜੀ ਆਪਣੀ ਦਿਲ ਦੀ ਗੱਲ ਹੈ ਨਾ ਉਹ ਐਕਸਪ੍ਰੈਸ ਕਿੱਦਾਂ ਕਰਨੀ ਹੈ? ਚਲੋ ਅਸੀਂ ਪ੍ਰੋਗਰਾਮ ਕਰ ਲਈਦਾ, ਆਪਣੀ ਦਿਲ ਦੀ ਭੜਾਸ ਕੱਢ ਲਈਦੀ ਹੈ, ਕਿਸੇ ਨੂੰ ਫੋਨ ਲਾ ਲਈਦਾ, ਗੱਲ ਕਰ ਲਈਦੀ ਹੈ, ਹੱਸੀ ਖੇਡੀਦਾ, ਆਪਣੀ ਵੀ ਕਹਿ ਲਈਦੀ ਹੈ, ਹੋਰਨਾਂ ਦੀ ਵੀ ਸੁਣੀਦੀ ਹੈ। ਸੋ ਕਈ ਤਰੀਕੇ ਨੇ, ਤੁਸੀਂ ਕਈ ਜਿਹੜੇ ਨੇ ਉਹ ਕਲਾ ਦੇ ਰਾਹੀਂ ਕੱਢਦੇ ਨੇ, ਕੋਈ ਆਰਟ ਦੇ ਰਾਹੀਂ ਕੱਢਦਾ ਆ, ਕੋਈ ਪੇਂਟਿੰਗ ਕਰਦਾ ਆ, ਕੋਈ ਨੱਚਦਾ ਆ, ਕੋਈ ਟੱਪਦਾ ਆ, ਕੋਈ ਗਾਉਂਦਾ ਆ। ਸੋ ਇਹ ਸਾਰੀਆਂ ਦਿਲ ਦੀਆਂ ਗੱਲਾਂ ਨੇ, ਇਹ ਇਸ ਤਰ੍ਹਾਂ ਕਰੀਦੀਆਂ। ਸੋ ਤੁਸੀਂ ਆਪਣੇ ਆਪ ਨੂੰ ਰੋਕੋ ਨਾ, ਜਿਸ ਤਰ੍ਹਾਂ ਤੁਸੀਂ ਆਪਣੇ ਦਿਲ ਦੀ ਗੱਲ ਕੱਢ ਸਕਦੇ ਹੋ ਜ਼ਰੂਰ ਕੱਢੋ। ਤੇ ਅੱਜ ਜਿਹੜੀ ਮੇਰੇ ਦਿਲ ਦੀ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ, ਇੱਕ ਖਬਰ ਮੇਰੇ ਸਾਹਮਣੇ ਆਈ ਹੈ, ਪਹਿਲਾਂ ਮੈਂ ਇਹਦੇ ਬਾਰੇ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਅਮਰੀਕਾ ਦੇ ਵਿੱਚ ਇੱਕ ਅੱਗ ਲੱਗੀ ਪਿਛਲੇ ਸਾਲ ਹੀ, ਤੇ ਇਸ ਸਾਲ ਦੇ ਸ਼ਾਇਦ ਸ਼ੁਰੂ ਚ ਲੱਗੀ ਹੋਗੀ, 23 ਅਪ੍ਰੈਲ ਨੂੰ ਅੱਗ ਲੱਗੀ, ਤੇ 4700 ਖੇਤ ਸੜ ਗਿਆ, ਸਵਾਹ ਹੋ ਗਿਆ। ਉਸ ਦੇ ਉਪਰ ਜਿੰਨਾ ਘਾਹ ਫੂਸ ਬਨਸਪਤੀ, ਉਹਦੇ ਵਿਚ ਜਿੰਨੇ ਜਾਨਵਰ ਸੀ ਮਰ ਗਏ, ਤੇ ਉਸ ਦੇ ਵਿਚ ਜਿੰਨੀਆਂ ਮਤਲਬ ਸੜਕਾਂ, ਚਲੋ ਡੈਮੇਜ ਨਹੀਂ ਹੁੰਦਾ, ਪਰ ਜਿਹੜੇ ਪੁਲ ਲੱਕੜ ਦੇ ਸੀ ਉਹ ਵੀ ਖਰਾਬ ਹੋ ਗਏ। ਤੇ ਕੁੱਲ ਮਿਲਾ ਕੇ ਇਸ ਅੱਗ ਦੇ ਵਿਚ ਦਿਲ ਵਾਲੀ ਗੱਲ ਹੋਰ ਹੁੰਦੀ ਆ, ਇਕ ਹੁੰਦੀ ਆ, ਹੁਣ ਮੈਂ ਗਿੱਟਿਆਂ ਵਾਲੀ ਗੱਲ ਕਹਿ ਦਿੰਦਾ, ਉਹ ਗਿੱਟਿਆਂ ਵਾਲੀ ਗੱਲ ਕਰਨੀ, ਉਹਨਾਂ ਦੀ ਅਕਲ ਗਿੱਟਿਆਂ ਚ ਹੁੰਦੀ ਆ, ਤੇ ਇਸ ਕਰਕੇ ਹੋਈ। ਇਕ ਸਮਾਂ ਸੀ ਜਦੋਂ ਜਣੇਪਾ ਹੋਣਾ ਹੁੰਦਾ ਸੀ, ਘਰ ਦੇ ਵਿਚ ਬੇਬੀ ਬੋਰਨ ਹੋਣਾ ਹੁੰਦਾ ਸੀ, ਪ੍ਰੈਗਨੈਂਸੀ ਘਰ ਦੇ ਵਿਚ ਹੁੰਦੀ ਸੀ, ਤਾਂ ਬੜਾ ਸਾਂਭ ਸਾਂਭ ਕੇ ਘਰ ਦਾ ਮਾਹੌਲ ਰੱਖਣਾ ਪੈਂਦਾ ਸੀ, ਬੜਾ ਅਲਕੋਹਲ ਕੋ ਕੇ ਰੱਖਣਾ ਪੈਂਦਾ ਸੀ ਕਿ ਕਿਤੇ ਕੋਈ, ਇਹ ਗੱਲ ਸੱਚੀ ਹੈ ਦੋਸਤੋ, ਇਹ ਕੋਈ ਅੰਧ ਵਿਸ਼ਵਾਸ ਨਹੀਂ ਹੈਗਾ, ਜਿਹੜਾ ਜਦੋਂ ਜਣੇਪਾ ਹੋਣਾ ਹੁੰਦਾ ਤਾਂ ਬੜਾ ਖਿਆਲ ਰੱਖਣਾ ਪੈਂਦਾ। ਤੁਸੀਂ ਦੇਖੋ, ਨੈਚੁਰਲ ਤਰੀਕੇ ਚ ਦੇਖੋ, ਪੰਛੀ ਦੇਖੋ, ਪਸ਼ੂ ਦੇਖੋ, ਤੇ ਜਦੋਂ ਉਹਨਾਂ ਦਾ ਜਣੇਪਾ ਹੋਣਾ ਹੁੰਦਾ ਤਾਂ ਉਹ ਲੁਕਦੇ ਨੇ, ਉਹ ਲੁਕ ਜਾਂਦੇ ਨੇ, ਤੇ ਉਹਨਾਂ ਦੇ ਜਿਹੜੇ ਮੇਲ ਜਾਂ ਮਾਦਾ ਹੁੰਦੇ ਨੇ ਉਹ ਉਹਨਾਂ ਦੀ ਪ੍ਰੋਟੈਕਸ਼ਨ ਕਰਦੇ ਆ, ਉਹ ਲਾਗੇ ਕਿਸੇ ਨੂੰ ਆਉਣ ਨਹੀਂ ਦਿੰਦੇ, ਉਹਨਾਂ ਨੂੰ ਖਾਣਾ ਲਿਆ ਕੇ ਦਿੰਦੇ ਆ ਫੀਮੇਲ ਨੂੰ। ਇਹ ਕੁਦਰਤੀ ਵਰਤਾਰਾ ਆ, ਇਸੇ ਤਰ੍ਹਾਂ ਮਨੁੱਖਾਂ ਦੇ ਵਿਚ ਆ ਕਿ ਜਦੋਂ ਘਰ ਦੇ ਵਿਚ ਜਣੇਪਾ ਹੋਣਾ ਹੁੰਦਾ ਤਾਂ ਆਪਾਂ ਔਰਤ ਨੂੰ ਬੜਾ ਧਿਆਨ ਨਾਲ ਰੱਖਣਾ ਹੁੰਦਾ ਆ, ਬੀਬੀਆਂ ਰੱਖਦੀਆਂ ਨੇ, ਸੰਭਾਲਦੀਆਂ ਨੇ, ਬਾਹਰੋਂ ਉੱਚਾ ਨੀਵਾਂ ਨਹੀਂ ਬੋਲਣ ਦਿੰਦੀਆਂ, ਉਹ ਇੱਕ ਕੁਦਰਤੀ ਕਾਨੂੰਨ ਹੈ। ਉਸ ਕਾਨੂੰਨ ਦੇ ਹੁਣ ਅਸੀਂ ਉਲਟ ਤੁਰ ਪਏ ਹਾਂ, ਅਸੀਂ ਪੁੱਠੇ ਪਾਸੇ ਨੂੰ ਤੁਰ ਪਏ ਹਾਂ, ਅਸੀਂ ਇਸ ਚੀਜ਼ ਨੂੰ ਨਮਾਇਸ਼ ਲਾਉਣੀ ਸ਼ੁਰੂ ਕਰਤੀ ਹੈ, ਬੇਬੀ ਸ਼ਾਵਰ ਹੋਣ ਲੱਗ ਗਿਆ, ਫੋਟੋਆਂ ਖਿਚਾਈਦੀਆਂ, ਪਬਲਿਕ 'ਚ ਜਾਓ ਜੀ, ਹੁਣ ਇੱਥੋਂ ਤੱਕ ਕਿ ਗੋਰੇ ਗੋਰੀਆਂ ਦਾਰੂ ਵੀ ਪੀਂਦੇ ਨੇ, ਸ਼ਰਾਬਾਂ ਵੀ ਪੀਂਦੇ ਨੇ, ਸਿਗਰਟਾਂ ਵੀ ਪੀਂਦੇ ਨੇ, ਜਿਹੜਾ ਕਿ ਹੁਣ ਡਾਕਟਰ ਕਹਿ ਰਹੇ ਨੇ ਕਿ ਨਹੀਂ ਤੁਹਾਡੇ ਬੱਚੇ ਨੂੰ ਇਹ ਪ੍ਰਭਾਵਿਤ ਕਰਨਗੇ, ਪਰ ਜਿਹੜਾ ਸ਼ੋਰ ਸ਼ਰਾਬਾ ਆ ਸਾਰਿਆਂ ਨਾਲੋਂ ਵੱਧ ਬੱਚੇ ਨੂੰ ਕੀ ਪ੍ਰਭਾਵਿਤ ਕਰਦਾ ਹੈ? ਸ਼ੋਰ ਸ਼ਰਾਬਾ, ਫੁਕਰਾਪੰਥੀ, ਮਨੋ ਅਵਸਥਾ ਔਰਤ ਦੀ ਤੇ ਬੰਦੇ ਦੀ, ਬਾਪ ਦੀ ਵੀ। ਸੋ ਜੇ ਬਾਪ ਤੇ ਔਰਤ ਜਿਹੜੇ ਨੇ ਉਹ ਆਪਸ ਦੇ ਵਿਚ ਲੜਦੇ ਨੇ, ਖਿੱਚੋ ਤਾਣ ਹੈ, ਤਾਂ ਉਸਦਾ ਪ੍ਰਭਾਵ ਬੱਚੇ ਤੇ ਪਏਗਾ, ਬੜੀ ਖਿੱਚੋ ਤਾਣ ਹੈ। ਸੋ ਇਸ ਚੀਜ਼ ਨੂੰ ਬੜਾ ਸੰਜੀਦਗੀ ਨਾਲ ਮਹਾਰਾਜ ਨੇ ਪੇਸ਼ ਕੀਤਾ ਕਿ ਪ੍ਰੈਗਨੈਂਸੀ ਦੇ ਦੌਰਾਨ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ, ਤੇ ਫਿਰ ਜਨਮਿਆ ਭਗਤ ਗੋਬਿੰਦ ਕਾ, ਫਿਰ ਉਹ ਅਸਲੀ ਜਿਹੜੀ ਨੈਚੁਰਲ ਤਰੀਕੇ ਨਾਲ ਬੱਚੇ ਦੀ ਮੈਂਟੈਲਿਟੀ ਉਹ ਸੈੱਟ ਹੋ ਜਾਂਦੀ ਆ। ਹੁਣ ਇਹ ਜਿਹੜੀ ਅੱਗ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦਾ ਕੀ ਕਨੈਕਸ਼ਨ ਹੈ? ਇਹਦਾ ਕਨੈਕਸ਼ਨ ਇਹ ਹੈ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਬੇਬੀ ਸ਼ਾਵਰ ਚੱਲ ਪਏ ਨੇ, ਲਓ ਜੀ ਬੇਬੀ ਸ਼ਾਵਰ ਕਰਨਾ। ਉਹਦਾ ਸ਼ਾਵਰ ਦਾ ਕੀ ਸੀ? ਔਰਤਾਂ ਨੇ ਕੰਮ ਤੋਂ ਹਟਣਾ ਹੁੰਦਾ ਸੀ ਉਹਨਾਂ ਨੂੰ, ਬਸ ਚਲੋ ਜੀ ਇੱਕ ਪਾਰਟੀ ਕਰ, ਇਹ ਗੋਰਿਆਂ ਦਾ ਕਲਚਰ ਸੀ, ਠੀਕ ਹੈ। ਹੁਣ ਅਸੀਂ ਇਹਨੂੰ ਬਹੁਤ ਵੱਡਾ ਇੱਕ ਫੰਕਸ਼ਨ ਬਣਾ ਲਿਆ, ਤੇ ਇਹ ਜਿਹੜੀ ਅੱਗ ਲੱਗੀ ਹੈ ਨਾ, ਇੱਕ ਹੋਰ ਟ੍ਰੈਂਡ ਹੈ ਜਿਹੜਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਬੇਬੀ ਰਵੀਲ ਪਾਰਟੀ ਕਹਿੰਦੇ ਇਹਨੂੰ, ਜੈਂਡਰ ਰਵੀਲ ਪਾਰਟੀ, ਕਿ ਇਹ ਲੋਕਾਂ ਨੇ ਇੱਕ ਇਹਨੂੰ ਨਾ ਫੈਸਟੀਵਲ ਬਣਾ ਲਿਆ ਕਿ ਲੜਕਾ ਹੋਣਾ, ਮੁੰਡਾ ਹੋਣਾ ਜਾਂ ਕੁੜੀ ਹੋਣੀ ਆ, ਇਹ ਨਾ ਇੱਕ ਪਾਰਟੀ ਕਰਨੀ ਆ। ਪਾਰਟੀ ਦੇ ਵਿੱਚ ਦੱਸਿਆ ਜਾਊਗਾ ਕਿ ਬੱਚਾ ਕੀ ਆ, ਉਹਦਾ ਜੈਂਡਰ ਕੀ ਆ। ਪਹਿਲੀ ਗੱਲ ਤਾਂ ਇਹ ਸਿਧਾਂਤਕ ਤੌਰ ਤੇ ਵੈਸੇ ਹੀ ਗਲਤ ਹੈ, ਇਹ ਹੋਣਾ ਹੀ ਨਹੀਂ ਚਾਹੀਦਾ। ਹੁਣ ਉਹਦੇ ਰੰਗ ਕੀ ਆ, ਕਿ ਕਈ ਪਾਰਟੀਆਂ ਦਾ ਇੱਦਾਂ ਹੁੰਦੀਆਂ ਕਿ ਵੱਡਾ ਸਾਰਾ ਬਲੂਨ ਹੁੰਦਾ, ਉਹਦੇ ਵਿੱਚ ਕਨਫੈਟੀ ਵਗੈਰਾ ਹੁੰਦੀ ਆ ਜਾਂ ਰੰਗ ਹੁੰਦੇ ਨੇ, ਜਿਹੜਾ ਨੀਲਾ ਰੰਗ ਹੈ ਬਲੂ ਉਹ ਮੁੰਡੇ ਦਾ, ਤੇ ਜੇ ਉਹ ਬਲੂਨ ਫਟਦਾ ਹੈ ਤਾਂ ਉਹਦੇ ਵਿੱਚੋਂ ਪਿੰਕ ਰੰਗ ਨਿਕਲਦਾ ਆ ਤਾਂ ਲੜਕੀ ਹੋਣੀ ਆ। ਲਓ ਜੀ ਲੋਕੀ ਤਾੜੀਆਂ ਮਾਰਦੇ ਨੇ, ਵਾਹ 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 ਜੀ ਲੜਕੀ ਹੋਣੀ, ਵਟਸ ਦਿਸ, ਹੈ ਨਾ। ਖੈਰ ਹੁਣ ਇਹ ਜਿਹੜੀ ਅੱਗ ਲੱਗੀ ਹੈ, ਇਹ ਅੱਗ ਲੱਗੀ ਆ ਵੀ ਇੱਕ ਅਮਰੀਕਾ ਦਾ ਹੀ ਆਫਿਸਰ ਜਿਹੜਾ ਕਿ ਉੱਥੇ ਕੰਮ ਕਰਦਾ ਸੀ, ਨੈਸ਼ਨਲ ਫੋਰੈਸਟ ਦਾ ਬੰਦਾ ਸੀਗਾ ਉਹਨੇ ਬੇਬੀ ਰਿਵੀਲ ਕੀਤਾ, ਪਾਰਟੀ ਕੀਤੀ, ਜੈਂਡਰ ਰਿਵੀਲ ਪਾਰਟੀ, ਉਹਦੇ ਵਿਚ ਲੋਕ ਇਕੱਠੇ ਕੀਤੇ, ਲੋਕ ਇਕੱਠੇ ਕਰਕੇ ਉਹਨੇ ਇਕ ਬਾਕਸ ਬਣਾਇਆ, ਬਾਕਸ ਦੇ ਵਿਚ ਬਰੂਦ ਭਰਿਆ, ਉਹਨੂੰ ਬਲਾਸਟ ਹੋਣਾ ਸੀ, ਔਰ ਉਹਦੇ ਵਿਚ ਰੰਗ ਸੀ ਜਿਹੜਾ ਬੇਬੀ ਦਾ ਸੀ, ਮੁੰਡਾ ਹੀ ਸੀ ਐਕਚੁਲੀ ਜਿਹੜਾ ਨੀਲਾ ਰੰਗ ਨਿਕਲਿਆ। ਹੋਣਾ ਇਹ ਸੀਗਾ ਵੀ ਸਾਰੇ ਖੜੇ ਸੀ, ਡਰਿੰਕਾਂ ਪੀ ਰਹੇ ਸੀ, ਤੇ ਉਹਨੇ ਆਪਣੀ ਗੰਨ ਚੱਕਣੀ ਸੀ, ਗੰਨ ਚੱਕ ਕੇ ਗੋਲੀ ਚਲਾਣੀ ਸੀ, ਤੇ ਉਹ ਗੋਲੀ ਜਿਹੜੀ ਹੈ ਉਹ ਬਾਕਸ ਚ ਲੱਗਣੀ ਸੀ, ਤੇ ਉਹ ਫਿਰ ਬਲਾਸਟ ਹੋਣਾ ਸੀ, ਬਲਾਸਟ ਦੇ ਵਿਚੋਂ ਧੂੰਆਂ ਨਿਕਲਣਾ ਸੀ, ਰੰਗ ਨਿਕਲਣਾ ਸੀ, ਜਿਦਾਂ ਸ਼ੋਲੇ ਫਿਲਮ ਦੇ ਵਿਚ ਬੰਬ ਫਟਦੇ ਹੁੰਦੇ, ਉਹ ਐਕਚੁਲੀ ਰੰਗੇ ਹੀ ਹੁੰਦੇ ਆ, ਰੰਗ ਵਾਲੇ ਬੰਬ ਹੁੰਦੇ ਆ, ਤੇ ਉਹ ਨੀਲਾ ਰੰਗ ਨਿਕਲਣਾ ਸੀ। ਹੋਇਆ ਕੀ, ਇਦਾਂ ਹੀ ਹੋਇਆ, ਗੋਲੀ ਚੱਲੀ, ਬਲਾਸਟ ਹੋਇਆ, ਨੀਲਾ ਜਿਹੜਾ ਨਿਕਲਿਆ ਰੰਗ ਉੱਡਿਆ, ਲੋਕਾਂ ਨੇ ਤਾੜੀਆਂ ਮਾਰੀਆਂ, ਪਰ ਜਿੱਦਾਂ ਹੀ ਉਹ ਖਤਮ ਹੋਇਆ, ਕਿਉਂਕਿ ਉਹ ਚ ਬਰੂਦ ਸੀ, ਆਲੇ ਦੁਆਲੇ ਸੁੱਕਾ ਘਾਹ ਸੀ, ਉਹਨੂੰ ਅੱਗ ਲੱਗ ਗਈ, ਤੇ ਅੱਗ ਜਦੋਂ ਲੱਗੀ ਫੈਲਣੀ ਸ਼ੁਰੂ ਹੋਈ, ਤਾਂ ਉਸ ਉਹ ਵੀਡੀਓ ਬਣ ਰਿਹਾ ਸੀ, ਤੇ ਵੀਡੀਓ ਦੇ ਵਿਚ ਉਹ ਬਾਪ ਕਹਿੰਦਾ ਦਿਖਾਈ ਨਜ਼ਰ ਆ ਰਿਹਾ, ਸੁਣਾਈ ਦੇ ਰਿਹਾ ਆ, ਪੈਕਾ ਪੈਕਾ ਨੱਠੋ ਨੱਠੋ ਨੱਠੋ, ਵੀ ਨੱਠ ਲਓ ਹੁਣ ਅੱਗ ਲੱਗ ਗਈ ਆ। ਸੋ ਉਥੋਂ ਨੱਠ ਲਏ, ਉਹ ਵੀਡੀਓ ਫਿਰ ਇਨਵੈਸਟੀਗੇਸ਼ਨ ਹੋਈ, ਇਨਕੁਆਇਰੀ ਹੋਈ, ਤਾਂ ਉਸ ਤੋਂ ਬਾਅਦ 5 ਸਾਲ ਦੀ ਸਜ਼ਾ ਉਸ ਬੰਦੇ ਨੂੰ ਹੋਈ, ਔਰ 5 ਸਾਲ ਦੀ ਸਜ਼ਾ ਦੇ ਨਾਲ $8 million ਫਾਈਨ ਹੋਇਆ, ਜਿਹੜਾ ਕਿ ਉਹਨੇ ਸ਼ਾਇਦ $1,00,000 ਹਰੇਕ ਮਹੀਨੇ ਪੇ ਕਰਨਾ ਆ। ਹੁਣ ਸ਼ਾਇਦ ਉਹਦੀ ਕੋਈ ਪ੍ਰੋਪਰਟੀ ਵਗੈਰਾ ਵੇਚ ਕੇ ਉਹ ਪੂਰਾ ਕਰਨਗੇ, ਪਰ ਇੱਕ ਕੁਦਰਤ ਦੇ ਕਾਨੂੰਨ ਤੋਂ ਬਾਹਰ ਜਾਣ ਦੇ ਕਾਰਨ ਕਿੰਨਾ ਕੁਛ ਆਪਾਂ ਕੀਤਾ, ਕੀ ਇਸ ਇਹਨਾਂ ਚੀਜ਼ਾਂ ਦੀ ਲੋੜ ਹੈ, ਕੀ ਇਹ ਜੋ ਆਪਾਂ ਕਰ ਰਹੇ ਹਾਂ ਕੀ ਪੱਕੇ ਇਹਨਾਂ ਦੀ ਲੋੜ ਹੈ। ਜਿਹੜਾ ਠੰਡੇ ਦਿਮਾਗ ਨਾਲ ਆਪਾਂ ਸੋਚੀਏ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ, ਸਾਡੇ ਕੋਲ ਰਿਸੋਰਸਿਸ ਵੱਧ ਆ ਗਏ ਨੇ, ਸਾਡੇ ਕੋਲ ਪੈਸਾ ਵੱਧ ਆ ਗਿਆ ਆ, ਸਮਾਂ ਵੱਧ ਹੋ ਗਿਆ, ਤਾਂ ਆਪਾਂ ਉਹਨੂੰ ਪੁੱਠੇ ਪਾਸੇ ਨੂੰ ਲੈਣ ਜਾ ਰਹੇ ਹਾਂ। ਆਪਾਂ ਆਪਣੇ ਜਿਹੜੇ ਮਨੁੱਖਤਾ ਆ ਉਹਦੀ ਭਲਾਈ ਕਿਉਂ ਨਹੀਂ ਕਰਦੇ, ਆਲੇ ਦੁਆਲੇ ਜੀਵ ਆ ਉਹਨਾਂ ਦੀ ਭਲਾਈ ਕਿਉਂ ਨਹੀਂ ਕਰਦੇ, ਇਨਵਾਇਰਮੈਂਟ ਨੂੰ ਕਿਉਂ ਨਹੀਂ ਦੇਖਦੇ। ਸੋ ਇਹ ਸਾਰੀਆਂ ਗੱਲਾਂ ਜਰਾ ਦਿਲ ਦੇ ਡੰਗਾਈ ਦੇ ਵਿਚ ਜਾ ਕੇ ਸੋਚੋ, ਆਪਣੇ ਦਿਲ ਦੀ ਗੱਲ ਸੋਚੋ, ਮੈਂ ਆਪਣੇ ਦਿਲ ਦੀ ਗੱਲ ਕੀਤੀ ਆ, ਤੁਸੀਂ ਵੀ ਆਪਣੇ ਦਿਲ ਦੇ ਨਾਲ ਸੋਚੋ ਕਿ ਕੁਦਰਤ ਕੀ ਕਹਿ ਰਹੀ ਹੈ, ਪਰਮਾਤਮਾ ਕੀ ਕਹਿ ਰਿਹਾ। ਚਲੋ ਇਹ ਤਾਂ ਸੀ ਮੇਰੇ ਵਿਚਾਰ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਤੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ, ਸਾਰਿਆਂ ਦੇ ਸੁਨੇਹੇ ਆਪਾਂ ਲੈਂਦੇ ਹਾਂ। ਕੱਲ ਮੈਂ ਇੱਕ ਢਾਡੀ ਵਾਰ ਸੁਣਾਈ ਸੀ ਤੁਹਾਨੂੰ, ਢਾਡੀ ਦਇਆ ਸਿੰਘ ਦਿਲਵਰ ਹੁਣਾਂ ਦੇ ਜਥੇ ਪਾਸੋਂ, ਤੇ ਅੱਜ ਵੀ ਮੈਂ ਤੁਹਾਨੂੰ ਵਾਰ ਸੁਣਾਉਣਾ। ਕੱਲ ਇੱਕ ਫਰਮਾਇਸ਼ ਆਈ ਸੀ ਤਰਸੇਮ ਸਿੰਘ ਮੋਰਾਵਾਲੀ ਦੇ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਸੀ, ਸ਼ਾਇਦ ਉਹ ਜਿਹੜਾ ਗੀਤ ਵਾਰ ਤਾਂ ਨਹੀਂ ਹੈਗੀ, ਪਰ 2013 ਦਾ ਨਾ ਜ਼ਰੂਰ ਹੈਗਾ ਮੇਰੇ ਕੋਲ ਇੱਕ ਸੀਸ ਅਦਾਲਤ ਸਤਿਗੁਰੂ। ਸੋ ਇਹ ਸੁਣਦੇ ਹਾਂ, ਉਸ ਤੋਂ ਬਾਅਦ ਇਸ ਵਾਰ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ।
ਜੋਦੇ ਜਦੋਂ ਵੀ ਝੁਕਦੇ ਨਾ ਝੁਕਦੇ ਇਸ਼ਕ ਅੱਗੇ, ਆਹਾਂ ਜੋਦਿਆਂ ਤੋਂ ਨਹੀਂ ਡੰਡਾਤ ਹੁੰਦੀ, ਜਿਹੜੀ ਭਾਈਆਂ ਦੇ ਵਿੱਚ ਹੈ ਵੈਰ ਪਾਉਂਦੀ, ਨਾ ਮੁਰਾਦ ਹੈ ਉਹ ਸਖਾਉਤ ਹੁੰਦੀ, ਸਦਾ ਜੱਗ ਤੇ ਪੂਜੇ ਸ਼ਹੀਦ ਜਾਂਦੇ, ਐਰੇ ਗੈਰੇ ਦੀ ਨਹੀਂ ਮਨੌਤ ਹੁੰਦੀ, ਜਿਹੜੀ ਕੌਮ ਵਿੱਚ ਹੁਣ ਸ਼ਹੀਦ ਪੈਦਾ ਉਸ ਕੌਮ ਦੀ ਕਦੇ ਨਹੀਂ ਮੌਤ ਹੁੰਦੀ। ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਗਿਆਨੀ ਤਰਸੇਮ ਸਿੰਘ ਗੋਰਾਵਾਲੀ, ਮੇਰੇ ਸਾਥੀ ਜਸਵੰਤ ਸਿੰਘ ਕਵਲ, ਗੁਰਜੀਤ ਸਿੰਘ ਜਾਂਗਲਾ, ਨਿਧਾਨ ਸਿੰਘ ਸਰੰਗੀ ਮਾਸਟਰ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੇ ਜੋ ਫੂਲ ਕੀ ਰਕਸ਼ਾ ਉਸੀ ਕੋ ਖਾਰ ਕਹਤੇ ਹੈ, ਬਦਲ ਡਾਲੇ ਜੋ ਇਨਸਾਨ ਕੋ ਉਸੀ ਕੋ ਪਿਆਰ ਕਹਤੇ ਹੈ। ਸੁਨੋ ਦੁਨੀਆ ਵਾਲੋ, ਮੈਂ ਤੁਝੇ ਪੇ ਤਰਕ ਕਹਤਾ ਹੂੰ, ਸੁਨੋ ਓ ਦੁਨੀਆ ਵਾਲੋ, ਮੈਂ ਤੁਝੇ ਪੇ ਤਰਕ ਕਹਤਾ ਹੂੰ, ਜੋ ਸਰ ਕੋ ਤਾਰ ਪੇ ਰੱਖ ਦੇ ਉਸੇ ਸਰਦਾਰ ਕਹਤੇ ਹੈ। ਭਾਰਤ के वो जीना छोड़ देते हैं, वो हंस के जिसने अपने का खिलौना फोड़ देते हैं।
ਤਰਸੇਮ ਸਿੰਘ ਮੋਰਾਵਾਲੀ ਦੀ ਆਵਾਜ਼ ਦੇ ਵਿਚ ਤੇ ਉਨ੍ਹਾਂ ਦੇ ਜਥੇ ਪਾਸੋਂ ਇਹ ਜੋਸ਼ੀਲਾ ਗੀਤ ਸੁਣ ਰਹੇ ਸੀ। ਵਾਰ ਤਾਂ ਨਹੀਂ ਸੀ ਪਰ ਵਾਰ ਗਾਈ ਜਾਂਦੀ ਆ ਕਿਸੇ ਖਾਸ ਯੋਧੇ ਦੀ। ਖੈਰ ਸਾਡੇ ਨਾਲ ਸੱਜਣ ਮਿੱਤਰ ਜੁੜ ਰਹੇ ਨੇ ਤਾਂ ਸਾਡੇ ਨਾਲ ਰਜਿੰਦਰ ਸਿੱਧੂ ਯੰਗ ਨਿਊ ਸਾਊਥ ਵੇਲਸ ਤੋਂ ਜੁੜੇ ਨੇ। ਯੰਗ ਜੀ ਇਲਾਕਾ ਆ, ਵੈਸੇ ਯੰਗ ਹੀ ਹੈ, ਉਦਾਂ ਵੀ ਯੰਗ ਫੈਲੋ ਨੇ। ਤੇ ਕਹਿੰਦੇ ਨੇ ਕਿ ਭਾਜੀ ਨਾਮ ਦੀ ਡੈਫੀਨੇਸ਼ਨ ਦਿਓ, ਨਾਮ ਨੂੰ ਡਿਫਾਈਨ ਕਰੋ। ਇੱਦਾਂ ਆ ਜੀ, ਇਹ ਨਾਮ ਦੀ ਡੈਫੀਨੇਸ਼ਨ ਰੇਡੀਓ ਤੇ ਨਹੀਂ ਦੇਣ ਵਾਲੀ, ਕਿਉਂਕਿ ਬੜੇ ਨਾਮ ਤੱਕ ਪਹੁੰਚਣ ਦੇ ਲਈ ਬੜੇ ਡੂੰਘੇ ਅਧਿਐਨ, ਬੜੇ ਡੂੰਘੇ ਵਿਚਾਰ ਵਿਮਰਸ਼ ਕਰਨੇ ਪੈਂਦੇ ਨੇ। ਸੋ ਆਪਾਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ, ਵੈਸੇ ਜਿਹੜੀ ਫਿਲੋਸਫੀ ਆ ਗੁਰੂ ਗ੍ਰੰਥ ਸਾਹਿਬ ਦੇ ਵਿਚ, ਜਿਹੜਾ ਸਿਧਾਂਤ ਉਹ ਸਾਰਾ ਨਾਮ ਦਾ ਹੀ ਆ, ਵੀ ਨਾਮ ਕੀ ਆ ਤੇ ਉਹ ਨਾਮ ਕੀ ਆ, ਵਾਕਿਆ ਕੀ ਆ, ਉਹ ਸਾਨੂੰ ਕਿਸੇ ਨੂੰ ਨਹੀਂ ਪਤਾ, ਕਿਉਂਕਿ ਉਹ ਪਤਾ ਹਜੇ ਨਹੀਂ ਲੱਗ ਸਕਦਾ ਜਦੋਂ ਤੱਕ ਅਸੀਂ ਦੁਬਿਧਾ ਦੇ ਵਿੱਚ ਹੋ। ਸੋ ਆਪਣੇ ਆਪ ਨੂੰ ਟ੍ਰੇਨ ਕਰਨਾ ਪਏਗਾ, 2-3 ਸਾਲ ਦੀ ਆਪਾਂ ਨੂੰ ਟ੍ਰੇਨਿੰਗ ਚਾਹੀਦੀ ਆ, ਗੁਰਬਾਣੀ ਨਾਲ ਜੁੜਨਾ ਆ, ਫਿਰ ਆਪਣੇ ਆਪ ਜਿਹੜੇ ਪੜਦੇ ਆ ਹੌਲੀ ਹੌਲੀ ਲੈਣੇ ਸ਼ੁਰੂ ਹੁੰਦੇ ਨੇ। ਤੇ ਛੋਟੇ ਵੀਰ ਰਜਿੰਦਰ, ਇਸੇ ਹੀ ਸੰਦਰਭ ਦੇ ਵਿੱਚ ਮੈਂ ਕਿਤਾਬ ਲਿਖ ਰਿਹਾ ਤੇ ਉਹ ਕੰਪਲੀਟ ਹੋ ਜਾਏਗੀ, ਜਨਵਰੀ ਫਰਵਰੀ ਦੇ ਵਿੱਚ ਆ ਜਾਏਗੀ ਤੇ ਉਹ ਇੱਕ ਆਧਾਰ ਬਣੇਗਾ। ਉਸ ਦੇ ਵਿਚ ਕਾਫੀ ਕੁਛ ਨਾਮ ਦੇ ਬਾਰੇ ਹੋਏਗਾ, ਪਰ ਨਾਮ ਕੀ ਹੈ, ਕਿਹੜਾ ਆ, ਇਹ ਹਜੇ ਟੂ ਅਰਲੀ ਆ। ਕਿਤੇ ਬੈਠਾਂਗੇ, ਆਮੋ ਸਾਹਮਣੇ ਬੈਠਾਂਗੇ ਤਾਂ ਫਿਰ ਗੱਲਾਂ ਬਾਤਾਂ ਹੋਣਗੀਆਂ ਤਾਂ ਜ਼ਿਆਦਾ ਵਧੀਆ ਲੱਗੇਗਾ। ਤੇ ਮਨੀ ਸਾਡੇ ਨਾਲ ਜੁੜੇ ਸਨ ਐਡਲੇਡ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਮੈਂ ਪਹਿਲਾਂ ਹੀ ਮੈਸੇਜ ਭੇਜਤਾ, ਇਨ੍ਹਾਂ ਨੇ 8:15 ਭੇਜਤਾ ਸੀ, ਕਿਉਂਕਿ ਉਹ ਸ਼ਿਫਟ ਫਿਨਿਸ਼ ਕਰਕੇ ਆਏ ਸੀ ਤੇ ਸੌਣ ਲੱਗੇ ਸੀ। ਤੇ ਉਹ ਪੁੱਛ ਰਹੇ ਨੇ ਕਿ ਮੇਰੇ ਪੇਰੈਂਟਸ ਨੇ ਆਉਣਾ ਹੈ ਇੰਡੀਆ ਤੋਂ, ਤੇ ਮੈਨੂੰ ਕਿਸੇ ਵਧੀਆ ਜਿਹੇ ਟਰੈਵਲ ਏਜੰਟ ਦਾ ਨੰਬਰ ਭੇਜੋ ਤੇ ਮੈਂ ਆਪਣੇ ਪੇਰੈਂਟਸ ਦੀ ਟਿਕਟ ਬੁੱਕ ਕਰਾਉਣੀ ਹੈ ਤੇ ਐਡਵਾਈਸ ਲੈਣਾ। ਜੀ ਮੈਂ ਨੰਬਰ ਤੁਹਾਨੂੰ ਭੇਜ ਦਿੰਦਾ, ਤੇ ਦੇਖੋ ਮੈਂ ਤਾਂ ਪਰਸਨਲੀ ਸੁਖਜੀਤ ਹੋਣੀ ਜਾਂ ਆਦਿਤਿਆ ਸਹਾਰਾ ਟਰੈਵਲਸ ਵਾਲੇ ਅਸੀਂ ਟਿਕਟਾਂ ਉਤੋਂ ਪਰਸਨਲੀ ਬੁੱਕ ਕਰਾਉਣੇ ਆ। ਵੈਸੇ ਉਹ ਰੇਡੀਓ ਨੂੰ ਵੀ ਸਪੋਂਸਰ ਕਰਦੇ ਨੇ, ਸਾਡੇ ਜਿੰਨੇ ਵੀ ਟੂਰ ਹੁੰਦੇ ਨੇ, ਕੀਰਤਨ ਟੂਰ ਹੁੰਦੇ ਨੇ, ਉਹ ਸਾਰਾ ਉਹੀ ਮੈਨੇਜ ਕਰਦੇ ਨੇ। ਸੋ ਮੈਂ ਉਹਨਾਂ ਦਾ ਨੰਬਰ ਤੁਹਾਨੂੰ ਭੇਜ ਦਿੰਦਾ। ਸੱਤੀ ਸਿੰਘ ਕੌਫ ਸਰਵਰ ਵਾਲੇ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਚਾਚਾ ਜੀ ਤੁਹਾਡੇ ਹਜੇ ਆਉਂਦੇ ਹੋਣਗੇ, ਉਹ ਵੀ ਖੁਸ਼ੀ ਮਨਾ ਰਹੇ ਜਿਹੜੀ ਤੁਸੀਂ ਮਨਾਉਂਦੇ ਆ। ਕਹਿੰਦੇ ਨੇ ਕਿ ਉਹ ਖੁਸ਼ੀ ਦਾ ਅਹਿਸਾਸ ਵੀ ਵੱਖਰਾ ਹੈ ਜਦ ਰਾਤ ਨੂੰ ਅਚਾਨਕ ਨੀਂਦ ਖੁੱਲ ਜਾਵੇ ਤੇ ਘੜੀ ਦੇਖਣ ਤੇ ਪਤਾ ਚੱਲੇ ਕਿ ਹਜੇ ਤਾਂ ਡੇਢ ਘੰਟਾ ਹੋਰ ਸੌਣਾ ਹੈ। ਉਦੋਂ ਖੁਸ਼ੀ ਹੁੰਦੀ ਹੈ, ਬੜੀ ਤਸੱਲੀ ਹੁੰਦੀ ਹੈ। ਤੇ ਦੇਖੋ ਮੈਨੂੰ ਲੱਗਦਾ ਮਿੰਟੂ ਬਰਾੜ ਜੀ ਦੇ ਵੀ ਹਜੇ 20 ਮਿੰਟ ਰਹਿੰਦੇ ਨੇ, 15 ਮਿੰਟ, ਉਹ ਵੀ ਖੁਸ਼ੀ ਮਨਾ ਰਹੇ ਹੋਣਗੇ। ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਗੌਰਵ ਜੀ। ਤੇ ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਨੇ ਸਿਡਨੀ ਤੋਂ, ਕੁਇਕਰਸੈਲ ਤੋਂ, ਕੀ ਹਾਲ ਹੈ ਬਾਈ ਜੀ। ਜੀ ਐਸ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਚਾਲ ਸਾਹਿਬ, ਠੀਕ ਠਾਕ ਹੋ। ਵਿਜੇ ਵਿਰਦੀ ਹੁਣੀ ਨੇ ਬਹੁਤ ਸੋਹਣੀ ਫੋਟੋ ਭੇਜ ਦਿੱਤੀ ਆ ਫੁੱਲਾਂ ਵਾਲੀ, ਤੇ ਗੁੱਡ ਮਾਰਨਿੰਗ ਵਾਰਮ ਐਂਡ ਕਲਾਊਡੀ ਇਨ ਸਿਡਨੀ, ਠੀਕ ਹੈ ਜੀ। ਤੇ ਨਰਿੰਦਰ ਰਾਠੌੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਨੂੰ। ਤੇ ਸਤਨਾਮ ਗਿੱਲ ਹੁਣੀ ਮੈਲਬਨ ਤੋਂ ਵੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਤੇ ਆਓ ਹੁਣ ਆਪਾਂ ਇੱਕ ਵੈਦਰ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੇਨਸ ਅੱਜ ਝੜ ਰਹਿਣ ਦੀ ਉਮੀਦ ਹੈ, ਦੁਪਹਿਰ ਤੋਂ ਬਾਅਦ 34 ਡਿਗਰੀ। ਤੇ ਇਧਰ ਬ੍ਰਿਸਬਨ ਦੇ ਵਿਚ ਬੱਦਲ ਦੁਪਹਿਰ ਤੋਂ ਬਾਅਦ ਹੋਣਗੇ, ਪਰ ਪਹਿਲਾਂ 38 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਕੌਫ ਸਾਰਬਰ ਦੇ ਵਿਚ ਐਨ ਧੁੱਪ ਖਿੜੀ ਰਹੇਗੀ, 36 ਡਿਗਰੀ। ਸਿਡਨੀ ਦੇ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, 34 ਡਿਗਰੀ। ਇਸੇ ਤਰ੍ਹਾਂ ਕੈਨਬਰੇ ਚ, ਪਰ ਉਥੇ 25 ਡਿਗਰੀ। ਸੋ ਠੰਡ ਹੋ ਰਹੀ ਹੈ, ਯਾਨੀ ਕਿ ਕੋਲਡ ਫਰੰਟ ਆ ਗਿਆ ਹੈ ਮੈਲਬਨ ਦੇ ਵਿਚ। ਹਲਕੇ ਸ਼ਾਵਰ ਵੀ ਹੋ ਸਕਦੇ ਨੇ, ਬੂੰਦਾਬਾਂਦੀ, 18 ਡਿਗਰੀ। ਝੜ ਹੋ ਸਕਦਾ ਹੈ ਐਡਲੇਡ ਦੇ ਵਿਚ 20 ਡਿਗਰੀ, ਪਰਥ ਦੇ ਵਿਚ ਧੁੱਪ ਖਿੜੀ ਰਹੇਗੀ, 29 ਡਿਗਰੀ। ਡਾਰਵਿਨ ਦੇ ਵਿਚ ਝੜ ਹੋ ਸਕਦਾ 35 ਡਿਗਰੀ, ਤੇ ਐਲਿਸ ਸਪ੍ਰਿੰਗ ਤੋਂ ਇਸ ਵੇਲੇ 35 ਡਿਗਰੀ ਦੀ ਰਿਪੋਰਟ ਆ ਰਹੀ ਹੈ। ਅੱਜ ਰਹੇਗਾ, ਪਰ ਐਲਿਸ ਸਪ੍ਰਿੰਗ ਤੋਂ ਸਾਡੇ ਬੜੇ ਪਰਮ ਮਿੱਤਰ ਪਰਮਵੀਰ ਹੋਣੀ ਸਾਡੇ ਕੋਲ ਇਸ ਵੇਲੇ ਆਏ ਹੋਏ ਨੇ, ਐਲਿਸ ਸਪ੍ਰਿੰਗ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ। ਤਾਂ ਹੁਣ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 10 ਡਿਗਰੀ ਤਾਪਮਾਨ ਹੈ ਔਰ ਅੱਜ ਦਿਨਾਂ ਨੂੰ 26 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਸੰਡੇ ਨੂੰ ਇੰਜੋਏ ਕਰ ਰਹੇ ਨੇ ਸਤਨਾਮ ਗਿੱਲ ਮੈਲਬਨ ਵਾਲੇ, ਲਓ ਜੀ ਨਜ਼ਾਰੇ ਆਈ ਜਾਣ ਤੇ ਨਜ਼ਾਰੇ ਜਾਈ ਜਾਣ। ਤੇ ਸਾਡੇ ਗੁਆਂਢੀ ਦਿਲਪ੍ਰੀਤ ਢੀਂਡਸਾ ਹੁਣੀ ਵੀ ਨਜ਼ਾਰੇ ਲੈ ਰਹੇ ਨੇ, ਪ੍ਰੋਗਰਾਮ ਸੁਣ ਰਹੇ, ਨਾਲ ਕੰਮ ਵੀ ਚੱਲ ਰਿਹਾ। ਤਾਂ ਹੁਣ ਜੀ ਐਸ ਚਾਲ ਹੁਣਾਂ ਨੇ ਕਿਹਾ ਕਿ ਆਈ ਹੈਵ ਵਨ ਕੁਐਸਚਨ, ਕੁਡ ਨੋਨ ਸਿੱਖ ਪਰਸਨ ਪਾਰਟੀਸਪੇਟ ਇਨ ਸਿੱਖ ਗੇਮਸ, ਆਈ ਮੀਨ ਹਿੰਦੂ ਮੁਸਲਿਮ ਪੀਪਲ ਫਰੋਮ ਇੰਡੀਅਨ ਓਰੀਜਨ। ਦੇਖੋ ਕਰ ਸਕਦੇ ਆ ਜੀ, ਬਿਲਕੁਲ ਕਰ ਸਕਦੇ ਆ, ਸਾਰੀਆਂ ਗੇਮਸ ਓਪਨ ਨੇ। ਇੱਕ ਸ਼ਾਇਦ ਕਬੱਡੀ ਤੇ ਸੌਕਰ ਦੇ ਵਿਚ ਜਿਹੜੇ ਰੂਲ ਨਹੀਂ ਅਲਾਓ ਕਰਦੇ, ਪਹਿਲਾਂ ਹੁੰਦੇ ਸੀ ਪਰ ਇਹਨੂੰ ਬਹੁਤ ਵੱਡੇ ਪੱਧਰ ਤੇ ਅਬਿਊਜ਼ ਕੀਤਾ ਗਿਆ, ਸੋ ਇਸ ਕਰਕੇ ਬੰਦ ਨੇ। ਪਰ ਫੀਮੇਲ ਸਪੋਰਟਸ ਦੇ ਵਿਚ ਤੁਸੀਂ ਇੱਕ ਜਾਂ ਦੋ ਪਲੇਅਰ ਨੌਨ ਸਿੱਖ ਘਲਾ ਸਕਦੇ ਹੋ, ਹਾਕੀ ਦੇ ਵਿਚ ਘਲਾ ਸਕਦੇ ਹੋ, ਸੋ ਕਈ ਖੇਡਾਂ ਨੇ ਜਿਸ ਤੇ ਓਪਨ। ਐਥਲੈਟਿਕ ਦੇ ਵਿਚ ਕੋਈ ਵੀ ਪਾਰਟ ਲੈ ਸਕਦਾ, ਡਜ਼ਨ ਮੈਟਰ। ਟੈਨਿਸ, ਬੈਡਮਿੰਟਨ, ਆਰਚਰੀ, ਸਵਿਮਿੰਗ, ਇਹਨਾਂ ਸਾਰੀਆਂ ਖੇਡਾਂ ਦੇ ਵਿਚ ਕੋਈ ਰੋਕ ਟੋਕ ਨਹੀਂ ਹੈਗੀ, ਪਰ ਜਿਹੜੀਆਂ ਕੋਰ ਖੇਡਾਂ ਨੇ ਉਨ੍ਹਾਂ ਦੇ ਵਿਚ ਲਿਮੀਟੇਸ਼ਨ ਲਾਈਆਂ ਗਈਆਂ ਨੇ। ਬਾਕੀ ਉਥੇ ਐਕਟੀਵਿਟੀਜ਼ ਬਹੁਤ ਹੁੰਦੀਆਂ, ਕਲਚਰ ਐਕਟੀਵਿਟੀ ਹੁੰਦੀਆਂ, ਸੱਤ ਹੁੰਦੀ ਆ, ਸੇਵਾ ਹੁੰਦੀ ਆ, ਐਨੀ ਬਡੀ ਕੈਨ ਡੂ ਐਨੀਥਿੰਗ ਜਿਹੜੀ ਕਿ ਕਮੇਟੀ ਚਾਹੁੰਦੀ ਹੋਵੇਗੀ। ਗੁਰਵਿੰਦਰ ਸਿੰਘ ਵੀ ਜੁੜੇ ਨੇ ਆਸਟ੍ਰੇਲੀਆ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਲਓ ਫਿਰ ਤੁਹਾਨੂੰ ਇਕ ਹੋਰ ਕਲਾਸਿਕ ਵਧੀਆ ਗੀਤ ਸੁਣਾਉਣਾ ਹੈ। ਸਾਰਿਆਂ ਨੇ ਸੁਣਿਆ ਹੋਣਾ ਨਾਮ ਜੀ ਹਾਕਮ ਸੂਫੀ ਦਾ, ਕਈ ਉਸ ਨੂੰ ਗੁਰਦਾਸ ਮਾਨ ਦਾ ਉਸਤਾਦ ਵੀ ਕਹਿੰਦੇ ਨੇ, ਪਰ ਇਹ ਓਰੀਜਿਨਲ ਸਟਾਈਲ ਜਿਹੜਾ ਆ ਇਹ ਹਾਕਮ ਸੂਫੀ ਦਾ ਆ, ਜਿਹੜਾ ਬਾਅਦ ਦੇ ਵਿਚ ਉਹ ਗੁਰਦਾਸ ਮਾਨ ਸਾਹਿਬ ਨੇ ਵੀ ਅਡਾਪਟ ਕੀਤਾ। ਤੇ ਲਓ ਫਿਰ ਕਲਾਸਿਕ ਗੀਤ ਹਾਕਮ ਸੂਫੀ ਸਾਹਿਬ ਦਾ।
ਕੋਕਾ ਕੜਵਾ ਦੇ ਮਾਈਆ ਕੋਕਾ ਬੇਹਾਣੀਆਂ, ਕੋਕਾ ਕੜਵਾ ਦੇ ਮਾਈਆ ਕੋਕਾ, ਹਾੜੀ ਵੀ ਵੇਚੀ ਸੋਹਣੀ ਵੀ ਖਾਦੀ, ਹਾੜੀ ਵੀ ਵੇਚੀ ਸੋਹਣੀ ਵੀ ਖਾਦੀ, ਉਹ ਵਾਦਾ ਤੇਰਾ ਕੋਕਾ ਬੇਹਾਣੀਆਂ, ਕੋਕਾ ਕੜਵਾ ਦੇ ਮਾਈਆ ਕੋਕਾ ਬੇਹਾਣੀਆਂ, ਕੋਕਾ ਕੜਵਾ ਦੇ ਮਾਈਆ ਕੋਕਾ। ਕੋਕਾ तेरा खोता पांडा टींडा सांबा के मैं सांबा तेरा बोता पांडा टींडा सांबा के मैं सांबा तेरा बोता जरी नाल आया वे तू जरी नाल आया वे तू रब रब मरदा गोता बेहानिया कोका कड़वा देवे माइया कोका बेहानिया कोका कड़वा देवे माइया कोका पिछों रिड़ीका रोटी टुकी करा नाले सहानित झिड़ीका रोटी टुकी करा नाले सहानित झिड़ीका गुहे उते जावा जदों गुहे उते जावा अगों नत चढ़ांदा बोका बेहानिया कोका कड़वा देवे माइया कोका बेहानिया कोका कड़वा देवे माइया कोका रख दिया सौ सौ रोसे सौरा मेरा बुड़ बुड़ जाना बुड़ बुड़ करदा हर दम कोसे ओ लाल पीले होके कहंदे लाल पीले होके कहंदे पदे तैनू सोका बेहानिया कोका कड़वा देवे माइया कोका बेहानिया कोका कड़वा देवे माइया कोका मस्या सुमारी लगी ले जाना लहानिया पिछले वरे दी सुख सिर उत्तों लानिया पिछले वरे दी सुख सिर उत्तों लानिया हाकम बाजू जी नहीं लगता तेरे बाजू जी नहीं लगता मन जा भलिया बेहानिया कोका कड़वा देवे माइया कोका बेहानिया कोका कड़वा देवे माइया कोका गली गली हिवन जाहरा फिरदा गली गली हिवन जाहरा फिरदा देवे उच्ची होका लै जो कोका बेहानिया कोका कड़वा देवे माइया कोका बेहानिया कोका कड़वा देवे माइया कोका बेहानिया कोका कड़वा देवे माइया
शब्दां अते आवाज दा बहुत गहरा संबंध है जदों अखरां नूं आवाज दे खंभ लगदे ने तां इह परवाज बन उडारी भरदे ने पंजाबी साहित दे अजिहे कुछ अनमोल हरफां नूं मैं सरबजीत सिंह अपनी आवाज राहीं तुहाडे तक पहुंचाउण दी कोशिश कर रहा हां पंजाबी साहित दीआं ना भुल्लण योग रचनावां जिवें ज्ञानी सोहन सिंह सीतल होरां दा तूतां वाला खूह नानक सिंह द्वारा लिखत मेरी दुनिया बलवंत गार्गी दा हुसीन चेहरे अमृता प्रीतम जी दी रस्सी दी टिकट अते होर भी बहुत सारियां किताबां नूं आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लैके तुहाडे रूबरू हो रहा हां मैं सरबजीत सिंह
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਹਾਡਾ ਇਕ ਵਾਰੀ ਫੇਰ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਤਾਰਬਰ ਤੋਂ, ਔਰ ਮੇਰੇ ਨਾਲ ਰਿਵਰਲੈਂਡ ਤੋਂ ਜੁੜ ਚੁੱਕੇ ਨੇ ਮਿੰਟੂ ਵਿਰਾਟ ਜੀ। ਮੈਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਲੈ ਕੇ ਆਉਣਾ, ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਮਿੰਟੂ ਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਜੀ ਵੀਕਐਂਡ ਦਾ ਆਨੰਦ ਮਾਣ ਰਹੇ ਹੋਣਗੇ।
ਜੀ ਬਿਲਕੁਲ, ਇਧਰ ਤਾਂ ਗਰਮੀ ਹੈ ਕਾਫੀ ਹੋਈ ਪਈ ਈਸਟ ਕੋਸਟ ਦੇ ਉੱਤੇ, ਖਾਸ ਕਰਕੇ ਸਿਡਨੀ ਤੋਂ ਨਾਰਥ ਵੱਲ ਨੂੰ। ਤੇ ਤੁਹਾਡੇ ਕਿੱਦਾਂ ਮੌਸਮ ਪਾਣੀ, ਠੀਕ ਠਾਕ ਹੈ?
ਕੱਲ ਬੜੀ ਗੰਦਾ ਮੌਸਮ ਰਿਹਾ, ਕੱਲ ਗਰਮੀ ਹੋਈ, ਉਦੋਂ ਬਾਅਦ ਜਿਹੜੀ ਹਨੇਰੀ ਚੱਲੀ ਬਹੁਤ ਤੇਜ਼, ਤੇ ਸ਼ਾਮ ਨੂੰ ਥੋੜੀ ਥੋੜੀ ਜਿਹੜੀ ਬੱਦਲਬਾਈ ਹੋ ਕੇ ਭੂਰ ਜੀ ਵੀ ਪਈ, ਪਰ ਅੱਜ ਜਿਹੜਾ ਦਿਨ ਬੜਾ ਪਰਫੈਕਟ ਆ ਤੇ 20-22 ਡਿਗਰੀ ਟੈਂਪਰੇਚਰ ਆ, ਤੇ ਥੋੜੀ ਥੋੜੀ ਹਵਾ ਜ਼ਰੂਰ ਵਗ ਰਹੀ ਆ, ਪਰ ਦਿਨ ਬਹੁਤ ਸੋਹਣਾ
ਜੀ। ਤੇ ਕਾਫੀ ਅੱਜ ਆਪਾਂ ਮੁੱਦਿਆਂ ਤੇ ਡਿਸਕਸ਼ਨ ਕਰਨੀ ਹੈ, ਕਈ ਕੁਛ ਹੋਇਆ ਇਸ ਹਫਤੇ ਸਾਡੀ ਗੈਰ ਹਾਜ਼ਰੀ ਚ ਰੇਡੀਓ ਦੀ ਚ, ਤੇ ਉਨ੍ਹਾਂ ਦੇ ਵਿਚ ਚਲੋ ਕਰਤਾਰਪੁਰ ਲਾਂਘੇ ਦੀ ਵੀ ਆਪਾਂ ਥੋੜੀ ਬਹੁਤੀ ਗੱਲ ਕਰਨੀ ਆ, ਹੋਰ ਕਈ ਮਸਲੇ ਨੇ ਆਸਟ੍ਰੇਲੀਆ ਦੇ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਜੀ ਐਸ ਚਾਹਲ ਹੋਣੀ ਸਾਨੂੰ ਕਈ ਖ਼ਬਰਾਂ ਭੇਜ ਰਹੇ ਨੇ, ਉਨ੍ਹਾਂ ਤੇ ਆਪਾਂ ਚਿੰਤਨ ਕਰਾਂਗੇ। ਜਸ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਕਹਿੰਦੇ ਪ੍ਰੋਗਰਾਮ ਚੱਲ ਰਿਹਾ ਤੇ ਗੁਰੂ ਘਰ ਨੂੰ ਚੱਲੇ ਆ ਜੀ। ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਗੁਰੂ ਨੂੰ ਯਾਦ ਰੱਖਦੇ ਹੋ। ਤੇ ਬਾਕੀ ਭਾਜੀ, ਯੈਸਟਰਡੇ ਤੁਸੀਂ ਕਰਤਾਰਪੁਰ ਕੋਰੀਡੋਰ ਬਾਰੇ ਗੱਲ ਕੀਤੀ ਸੀ, ਤੇ ਇੰਡੀਅਨ ਮੀਡੀਆ ਨੂੰ ਬਹੁਤ ਤਕਲੀਫ਼ ਹੋਈ ਆ ਕੋਰੀਡੋਰ ਤੋਂ, ਉਹ ਤਾਂ ਹੋਣੀ ਆ, ਇਸ ਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਮਿੰਟੂ ਜੀ ਗੱਲ ਕਰਾਂਗੇ। ਪਰ ਪਹਿਲਾਂ ਆਪਾਂ ਥੋੜੀ ਜਿਹੀ ਗੱਲ ਕਰੀਏ ਭਾਰਤ ਦੇ ਵਿਚ, ਖਾਸ ਕਰਕੇ ਪੰਜਾਬ ਦੇ ਵਿਚ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਹੈ, ਪੰਜਾਬੀ ਚ ਪ੍ਰਦੂਸ਼ਣ ਵੀ ਕਹਿ ਦਿੰਦੇ ਆ, ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਜਿਹੜੀ ਖ਼ਬਰਾਂ ਆ ਰਹੀਆਂ ਪਿਛਲੇ ਦੋ ਤਿੰਨ ਦਿਨ ਤੋਂ ਕਾਫੀ ਸਰਗਰਮ ਹੈ, ਕਿ ਸੰਤ ਸੀਚੇਵਾਲ ਇਹਦੇ ਚੇਅਰਮੈਨ ਸੀ ਤੇ ਉਨ੍ਹਾਂ ਨੂੰ ਹਟਾ ਕੇ ਸ਼ਾਇਦ ਖਡੂਰ ਸਾਹਿਬ ਤੋਂ ਸੰਤ ਸੇਵਾ ਸਿੰਘ ਨੂੰ ਲਾਇਆ ਗਿਆ
ਜੀ। ਦੇਖੋ, ਮੈਂ ਇਹ ਨਿਊਜ਼ ਹਜੇ ਪੂਰੀ ਪੜ੍ਹੀ ਨਹੀਂ, ਪਰ ਇਹ ਵੀ ਮੈਨੂੰ ਲੱਗਦਾ ਕੋਈ ਸਿਆਸਤ ਦੀ ਭੇਟ ਚੜ ਰਿਹਾ।
ਹਾਂਜੀ, ਉਹ ਇੱਥੇ ਦੱਸਦਾ ਕਿ ਸ਼ਾਇਦ 50 ਕਰੋੜ ਦਾ ਜੁਰਮਾਨਾ ਹੋਇਆ ਸੀਗਾ ਪੰਜਾਬ ਸਰਕਾਰ ਨੂੰ ਸੈਂਟਰ ਵੱਲੋਂ, ਜਦੋਂ ਆਪਣੇ ਉਹ ਨਾਲਿਆਂ ਦੇ ਵਿਚ ਪ੍ਰਦੂਸ਼ਣ ਨਹੀਂ ਸੀ ਹੋਈ ਮਿਲ ਦੀ ਲੁਧਿਆਣੇ ਦੇ ਕੋਲ, ਉਹ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਹੋਈ ਤਾਂ ਫਿਰ ਇੰਨਾ ਫਾਈਨ ਦਿੱਤਾ ਗਿਆ ਹਨਾ, ਮਤਲਬ ਪੰਜਾਬ ਸਰਕਾਰ ਨੂੰ, ਤੇ ਉਹਦੇ ਵਿਚ ਜਿਹੜੀ ਜ਼ਿਆਦਾ ਕਾਰਜਕਾਰੀ ਉਹ ਸੰਤ ਸੀਚੇਵਾਲ ਦੀ ਸੀਗੀ ਕਹਿੰਦੇ ਬਈ। ਇਸ ਕਰਕੇ ਦੇਖੋ, ਇੱਕ ਡਿਪਾਰਟਮੈਂਟ ਨੂੰ ਉਹ ਚੇਅਰਮੈਨ ਹੈ ਪ੍ਰਦੂਸ਼ਣ, ਆਪਾਂ ਨਾ ਗੱਲ ਥੋੜੀ ਜਿਹੀ ਦੋਨਾਂ ਪਾਸੇ ਤੋਂ ਕਰਨੀ ਆ, ਕਿ ਹੀ ਇਜ਼ ਅ ਚੇਅਰਮੈਨ ਆਫ ਦੈਟ ਆਰਗੇਨਾਈਜੇਸ਼ਨ, ਤੇ ਉਹਨਾਂ ਦੀ ਚੇਅਰਮੈਨੀ ਦੇ ਹੁੰਦੇ ਹੋਏ ਪ੍ਰਦੂਸ਼ਣ ਹੋਈ ਤੇ ਊਣ ਤਾਈਆਂ ਆਈਆਂ, ਤੇ ਆਉਣ ਤੋਂ ਬਾਅਦ ਉਸ ਬੋਰਡ ਨੂੰ 50 ਕਰੋੜ ਫਾਈਨ ਹੋਇਆ। ਹੁਣ ਤੁਸੀਂ ਮੈਨੂੰ ਇਹ ਦੱਸੋ, ਆਪਾਂ ਇਮੋਸ਼ਨਲ ਨਾ ਹੋਈਏ ਵੀ ਕਾਂਗਰਸ ਨੇ ਉਹਨੂੰ ਹਟਾ ਦਿੱਤਾ, ਕੈਪਟਨ ਨੇ ਹਟਾ ਦਿੱਤਾ, ਫਲਾਨੇ ਨੇ ਲਾ ਦਿੱਤਾ, ਫਲਾਨੇ ਨੇ ਲਾ ਦਿੱਤਾ। ਇੱਕ ਕੰਟਰੋਲ ਬੋਰਡ ਨੂੰ 50 ਕਰੋੜ ਦਾ ਫਾਈਨ ਹੋ ਗਿਆ, ਤੇ ਤੁਸੀਂ ਦੱਸੋ ਵੀ ਉਹਦਾ ਚੇਅਰਮੈਨ ਨੂੰ ਰਿਜ਼ਾਈਨ ਕਰਨਾ ਬਣਦਾ ਹੈ ਜਾਂ ਨਹੀਂ ਬਣਦਾ?
ਦੇਖੋ, ਨੈਤਿਕਤਾ ਦੇ ਆਧਾਰ ਤੇ ਤਾਂ ਬਿਲਕੁਲ ਹੁਣ ਨਹੀਂ ਬਣਦਾ ਸੀ, ਉਦੋਂ ਹੀ ਬਣਦਾ ਸੀ ਜਦੋਂ ਇਹ ਕੁਛ ਹੋਇਆ ਸੀ। ਤੇ ਪਰ ਗੱਲ ਇਹ ਆ ਜਾਂਦੀ ਨਾ, ਕਈ ਵਾਰੀ ਇਹਨਾਂ ਨੂੰ ਤੋੜ ਮਰੋੜ ਕੇ ਤੱਥਾਂ ਨੂੰ ਪੇਸ਼ ਕੀਤਾ ਜਾਂਦਾ। ਕਈ ਵਾਰੀ ਕੀ ਹੁੰਦਾ ਵੀ ਜੇ ਤੁਸੀਂ ਹੈੱਡ ਚੇਅਰ ਦੇ ਉੱਤੇ ਬੈਠੇ ਹੋ ਤਾਂ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਨਾ ਵੀ ਤੁਸੀਂ ਕੱਲੀ ਕੱਲੀ ਇੰਡਸਟਰੀ ਨੂੰ ਜਾ ਕੇ ਦੇਖ ਸਕਦੇ ਹੋ ਵੀ ਉਹ ਕੀ ਕਰ ਰਹੇ ਆ। ਅਸਲ ਕਸੂਰ ਤਾਂ ਉਹ ਇੰਡਸਟਰੀ ਦਾ ਸੀ, ਠੀਕ ਹੈ ਨਾ, ਜਿਹੜੀ ਇੰਡਸਟਰੀ ਨੇ ਉਹ ਕੁਛ ਕੀਤਾ, ਪਰ ਉਸ ਇੰਡਸਟਰੀ ਦੇ ਖਿਲਾਫ ਜੇ ਚੇਅਰਮੈਨ ਹੁੰਦੇ ਆ ਉਹਨਾਂ ਨੇ ਕੀ ਐਕਸ਼ਨ ਲਿਆ, ਕੀ ਸਖਤੀ ਵਰਤੀ, ਕੀ ਉਹਨਾਂ ਨੇ ਇਹ ਚੀਜ਼ਾਂ ਪੜਤਾਲਣੀਆਂ ਪੈਣਗੀਆਂ। ਹੋ ਸਕਦਾ ਵੀ ਉੱਥੇ ਉਹ ਆਪਦੀ ਜਿਹੜੀ ਉਹਨਾਂ ਦੀ ਲਾਅ ਆ ਜਿਨ੍ਹਾਂ ਦੀ ਰਾਖੀ ਲਈ ਉਹਨਾਂ ਨੂੰ ਚੇਅਰਮੈਨ ਬਣਾਇਆ, ਹੋ ਸਕਦਾ ਉਹਨਾਂ ਨੂੰ ਫਾਲੋ ਨਾ ਕਰ ਸਕੇ ਹੁਣ ਉਹਨਾਂ ਦੇ ਉਸ ਦੌਰਾਨ, ਤੋ ਇਹ ਵੀ ਇੱਕ ਕਾਰਨ ਹੋ ਸਕਦਾ।
ਮਤਲਬ ਕਾਰਨ ਜਿਹੜੇ ਇੱਕ ਇਮੋਸ਼ਨਲ ਕਾਰਨ ਦੱਸੀ ਜਾ ਦੱਸ ਰਹੇ ਨੇ ਵੀ, ਜਾਣੀ ਕਿ ਹਰ ਚੀਜ਼ ਨੂੰ ਪੋਲੀਟੀਕਲਾਈਜ਼ ਕੀਤਾ ਜਾ ਰਿਹਾ ਵੀ ਲੋ ਜੀ ਕੈਪਟਨ ਨੇ ਲਾ ਦਿੱਤਾ, ਕਾਂਗਰਸ ਸਰਕਾਰ ਨੇ ਲਾ ਦਿੱਤਾ ਜੀ, ਉਹ ਜੀ ਭਗਵਾਨ ਸੀਗੇ ਜੀ, ਉਹ ਬੀਜੇਪੀ ਦੇ ਬੰਦੇ ਸੀ, RSS ਦੇ ਬੰਦੇ ਆ, ਤੇ ਇਸ ਕਰਕੇ ਉਹਨਾਂ ਨੂੰ ਲਾ ਦਿੱਤਾ ਖਿੱਚੋ ਤਾਂ। ਪਰ ਇੱਕ ਆਪਾਂ ਇਹਨਾਂ ਨੂੰ ਆਪਾਂ ਸਾਈਡ ਤੇ ਛੱਡ ਦਈਏ, ਤੇ ਮੈਂ ਤਾਂ ਇਹੀ ਕਹਿਣਾ ਕਿ ਇੱਕ ਬੋਰਡ ਨੂੰ ਇੱਕ ਗੌਰਮੈਂਟ ਨੂੰ ਜਾਂ ਕਿਸੇ ਨੂੰ 50 ਕਰੋੜ ਦਾ ਫਾਈਨ ਹੋ ਗਿਆ, ਇਹਦਾ ਮਤਲਬ ਉਹਨੇ ਕੰਮ ਕੀਤਾ ਨੀ। ਠੀਕ ਹੈ, ਉਹ ਹੁਣ ਗਾਜ ਤਾਂ ਫਿਰ ਚੇਅਰਮੈਨ ਤੇ ਆਊਗੀ ਨਾ, ਫੇਰ ਇਹਦਾ ਮਤਲਬ ਚੇਅਰਮੈਨ ਆਪਣਾ ਜਿਹੜਾ ਬੋਰਡ ਹੈ ਉਹਨੂੰ ਕੰਟਰੋਲ ਨਹੀਂ ਕਰ ਰਿਹਾ। ਇੱਥੇ ਵੀ ਇੱਦਾਂ ਹੁੰਦੀ ਆ, ਕਿਸੇ ਬੈਂਕ ਨੂੰ ਘਾਟਾ ਪੈ ਜਾਵੇ, ਕਿਸੇ ਬੈਂਕ ਨੂੰ ਹੁਣ ਰਾਇਲ ਕਮਿਸ਼ਨ ਨੇ ਟੰਗੇ ਆ ਹਨਾ, ਬੈਂਕਾਂ ਵਾਲੇ, AMP ਵਾਲੇ, ਕਾਮਨਵੈਲਥ ਵਾਲੇ, ਤੇ ਉਹਨਾਂ ਨੂੰ ਰਿਜ਼ਾਈਨ ਕਰਨੇ ਪੈ ਰਹੇ ਆ ਕਿਉਂਕਿ ਉਹਨਾਂ ਦੀ ਛਤਰ ਛਾਇਆ ਹੇਠਾਂ ਇਹ ਸਾਰਾ ਕੁਝ ਹੋਇਆ, ਜਿਹੜੀਆਂ ਘਪਲੇ ਹੋਏ, ਮਤਲਬ ਫਰਾਡ ਹੋਇਆ, ਸਾਰਾ ਉਹਨਾਂ ਦੇ ਹੋਇਆ। ਤੇ ਇਨ ਦਾ ਐਂਡ ਤਾਂ ਫਿਰ ਕਰਮਚਾਰੀਆਂ ਨੂੰ ਵੀ ਫਾਈਨ ਹੋਏ ਆ, ਪਰ ਚੇਅਰਮੈਨ ਨੂੰ ਵੀ ਫਾਈਨ ਹੋਣੇ ਚਾਹੀਦੇ ਆ। ਤੇ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ, ਮੈਂ ਇੱਕ ਵੱਖਰਾ ਐਂਗਲ ਪੇਸ਼ ਕਰ ਰਿਹਾ ਜੋ ਮੈਂ ਸੋਚ ਰਿਹਾ, ਇਮੋਸ਼ਨਲ ਨਹੀਂ ਹੋ ਰਿਹਾ ਮੈਂ। ਤੇ ਹੁਣ ਦਲਜੀਤ ਸਿੰਘ ਹੁਣੀ ਵੀ ਕਹਿਤਾ ਆ ਵੀ ਕਹਿੰਦੇ ਸੰਤ ਸੀਚੇਵਾਲ ਜਿਹੜੇ ਨੇ ਉਹ ਮੁੜ ਕੇ ਬਹਾਲ ਕਰ ਦਿੱਤੇ ਗਏ ਨੇ, ਪਰ ਚੇਅਰਮੈਨ ਨਹੀਂ, ਉਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਜਾਣੀ ਕਿ ਡਾਊਨਗ੍ਰੇਡ ਕੀਤਾ ਗਿਆ ਦੁਬਾਰਾ ਫੇਰ ਹਨਾ ਇਸ ਦੇ ਵਿਚ। ਮਤਲਬ ਚਲੋ ਇਹ ਮੇਰੀ ਰਾਏ ਸੀਗੀ, ਤੇ ਬਾਕੀ ਚਲੋ ਵਾਤਾਵਰਨ ਪ੍ਰੇਮੀ ਹੈਗੇ ਆ, ਉਹਨਾਂ ਨੇ ਆਪਣੇ ਬੜਾ ਕੰਮ ਕੀਤਾ ਸੁਲਤਾਨਪੁਰ ਲੋਧੀ, ਪਰ ਜਦੋਂ ਇੱਕ ਓਵਰਆਲ ਕਈ ਵਾਰੀ ਵੱਡੇ ਸਕੇਲ ਦੀ ਗੱਲ ਆਉਂਦੀ ਆ ਜਾਂ ਇੰਡਸਟਰੀਆਂ ਨੂੰ ਕੰਟਰੋਲ ਕਰਨਾ, ਲੋਕਾਂ ਦੇ ਨਾਲ ਉਹਨਾਂ ਨੂੰ ਮਨੋਬਲ ਉਹਨਾਂ ਦਾ ਵਧਾ ਕੇ ਕੰਮ ਕਰਨਾ, ਕਈ ਵਾਰੀ ਉਹ ਚੀਜ਼ ਵੱਖਰੀ ਹੁੰਦੀ ਆ ਮਿੰਟੂ ਜੀ, ਆਪ ਜਿਹੜਾ ਹੱਥੀ ਆਪ ਕਰ ਲੈਣਾ ਹੁਣ ਉਹ ਵੱਖਰਾ ਹੁੰਦਾ ਕੰਮ।
ਬਿਲਕੁਲ, ਦੇਖੋ ਆਪਾਂ ਉਹਨਾਂ ਦੇ ਜਿਹੜੇ ਪਾਏ ਯੋਗਦਾਨ ਨੂੰ ਜ਼ੀਰੋ ਨਹੀਂ ਕਰ ਸਕਦੇ, ਉਹਨਾਂ ਨੇ ਜਿਹੜਾ ਯੋਗਦਾਨ ਪਾਇਆ ਉਹਦੇ ਲਈ ਉਹਨਾਂ ਦਾ ਸਦਾ ਹੀ ਬਣਦਾ ਮਾਣ ਮਿਲਦਾ ਰਹੂਗਾ। ਜਿਹੜੀ ਸੱਚਾਈ ਇਹੀ ਆ ਵੀ ਇਹ ਨੀ ਹੁੰਦਾ ਹੋਣਾ ਚਾਹੀਦਾ ਵੀ ਬੰਦਾ ਇੱਕ ਕੰਮ ਕਰਕੇ ਤੇ ਉਦੋਂ ਬਾਅਦ ਫੇਰ ਉਹਨੂੰ ਉਹਦੀਆਂ ਰੋਟੀਆਂ ਸਾਰੀ ਉਮਰ ਨਹੀਂ ਖਾ ਸਕਦਾ। ਅੱਜ ਜ਼ਮਾਨਾ ਹੋਰ ਹੋ ਗਿਆ, ਅੱਜ ਤੁਸੀਂ ਕੁਛ ਵੀ ਕਰ ਆਪਦੇ ਆਪ ਨੂੰ ਫੀਲਡ ਦੇ ਵਿੱਚ ਰੱਖਣਾ ਚਾਹੁੰਦੇ ਆ, ਆਪਦੇ ਪੈਰ ਜਮਾਉਣੇ ਚਾਹੁੰਦੇ ਆ, ਤਾਂ ਤੁਹਾਨੂੰ ਹਰ ਰੋਜ਼ ਹੀ ਕੁਛ ਕਰਨਾ ਪਊਗਾ, ਵਧੀਆ ਕਰਨਾ ਪਊਗਾ, ਫੇਰ ਜਾ ਕੇ ਤੁਸੀਂ ਉਹਦੇ ਵਿੱਚ ਕਾਇਮ ਰਹਿ ਸਕੋਗੇ, ਨਹੀਂ ਤਾਂ ਫਿਰ ਇਹ ਦਿੱਕਤਾਂ ਆਉਂਦੀਆਂ ਜਿਹੜੀਆਂ ਸੀਚੇਵਾਲ ਹੋਰਾਂ ਨੂੰ ਆਈਆਂ।
ਜੀ ਬਿਲਕੁਲ। ਤੇ ਇਧਰ ਸਾਡੇ ਨਾਲ ਹਰਬੰਸ ਸਿੰਘ ਜੀ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ। ਕਹਿੰਦੇ ਕਿ ਆਪਣੀ ਖੁਦ ਕੀ ਗਲਤੀਆਂ ਪਰ ਹੱਸਣਾ ਆਪਣੀ ਆਪ ਕੀ ਉਮਰ ਬੜਾ ਸਕਤਾ ਹੈ, ਚਣਾਕਿਆ ਕਹਿ ਰਹੇ ਹਨ। ਤੇ ਕਹਿੰਦੇ ਵੀ ਆਪਣੀ ਬੀਵੀ ਕੀ ਗਲਤੀਆਂ ਪਰ ਹੱਸਣਾ ਆਪ ਕੀ ਉਮਰ ਘਟਾ ਵੀ ਸਕਤਾ ਹੈ, ਇਹ ਕਹਿੰਦੇ ਇੱਕ ਗ੍ਰਸਤੀ ਕਹਿ ਰਿਹਾ।
ਦੇਖੋ ਦੇਖੋ ਪਤੀ ਪਤਨੀ ਦੇ ਮਾਮਲੇ ਚ ਰੋਜ਼ ਨਵੇਂ ਜੋਕ ਆਉਂਦੇ ਆ, ਤੇ ਵਾਕਈ ਸੱਚਾਈ ਹੈ, ਇਹਦੇ ਚ ਕੋਈ ਝੂਠ ਨੀ ਹੈ। ਜਮਾਂ ਲੱਖ ਲਲਕਾਰੇ ਮਰੀ ਜਾਓ, ਕੁਛ ਕਹੀ ਜਾਓ। ਜਿਹੜੀ ਮੈਂ ਹੁਣੇ ਥੋੜਾ ਚਿਰ ਪਹਿਲਾਂ ਅਸੀਂ ਇੱਥੇ ਕੰਮ ਕਰ ਰਹੇ ਸੀ ਖੇਤ ਦੇ ਵਿਚ, ਤਿੰਨ ਚਾਰ ਜਾਣੇ ਸੱਜਣ ਮਿੱਤਰ ਰਲੇ ਹੋਏ ਆ ਮੈਂ ਹੁਣ, ਤੇ ਉਹ ਕਿਤੇ ਇੱਕ ਸੱਜਣ ਦੇ ਸਾਡੇ ਦਾ ਫੋਨ ਵੱਜ ਗਿਆ, ਤੇ ਪਹਿਲਾਂ ਬੜੀ ਚੀਤੀ ਆਵਾਜ਼ ਚ ਗੱਲਾਂ ਕਰ ਰਹੇ ਸੀ, ਫੋਨ ਵੱਜਣ ਸਾਰੀ ਤਾਂ ਉਹਦਾ ਫੋਨ ਦੇਖਿਆ ਕੱਢਿਆ, ਤੇ ਬੜੀ ਸਲੋ ਆਵਾਜ਼, ਹਾਂਜੀ ਰੋਟੀ ਵੇਲਾ, ਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਨੀ ਘਬਰਾਈਦਾ ਹੁੰਦਾ। ਥੋੜਾ ਜਾ ਕਹਿੰਦੇ ਹੁੰਦੇ ਵੀ ਚੰਗਾ ਮਾਹੌਲ ਬਣਾਉਣ ਲਈ ਤੁਹਾਨੂੰ ਜੀ ਹਜੂਰੀ ਕਰਨੀ ਪੈਂਦੀ ਆ, ਤੇ ਦੂਜੇ ਪਾਸੇ ਇਹ ਵੀ ਆ ਵੀ ਕੱਲ ਕਹਿੰਦਾ ਕਿਸੇ ਨੇ ਹੋਰ ਮੈਨੂੰ ਚੁਟਕਲਾ ਭੇਜਿਆ ਪਤੀ ਪਤਨੀ ਤੇ, ਕਹਿੰਦਾ ਵੀ ਇੱਕ ਪਤੀ 5 ਸਾਲਾਂ ਬਾਅਦ ਆਪਦੀ ਪਤਨੀ ਕਿੰਨੀ ਦੇਖ ਰਿਹਾ, ਤੇ ਪਤਨੀ ਜਿਹੜੀ ਕੀ ਕਹਿੰਦੇ ਜਦੋਂ ਵਿਆਹੀ ਸੀ ਬੜੀ ਸਲਿਮ ਟ੍ਰਿਮ ਸੀ, ਤੇ ਉਹ ਹੁਣ 3 ਗੁਣਾ ਮੋਟੀ ਹੋ ਚੁੱਕੀ ਸੀ, ਤੇ ਜਦੋਂ ਪਤੀ ਕਹਿੰਦਾ ਆਪਦੇ ਮਨ ਚ ਹੀ ਬੋਲ ਰਿਹਾ ਸੀ, ਕਹਿੰਦਾ ਇੰਨੀ ਤਾਂ ਤਾਕਤ ਨਹੀਂ ਵੀ ਮੂੰਹ ਤੇ ਬੋਲਦੇ ਪਤੀ ਦੀ ਕਿਸੇ ਦੀ, ਤੇ ਉਹ ਮਨ ਚ ਹੀ ਬੋਲ ਰਿਹਾ ਸੀ, ਕਹਿੰਦਾ ਜ਼ਿੰਦਗੀ ਮੈਂ ਸਾਰੀ ਇਹ ਕੀ ਇਨਵੈਸਟਮੈਂਟ ਹੈ ਜੋ 5 ਸਾਲ ਮੈਂ 3 ਗੁਣਾ ਹੋ ਗਈ,
ਬਾਕੀ ਤਾਂ ਸਲਿਮਟਰ ਮੇ ਹੁੰਦੀ ਹੈ।
ਕਹਿੰਦਾ ਇਹ ਕੀ ਹੈ ਜੋ 3 ਗੁਣਾ ਹੋ ਗਈ, ਸੋ ਕਈ ਵਾਰੀ ਕਹਿੰਦਾ ਏਦਾਂ ਦੀਆਂ ਗੱਲਾਂ, ਇਹ ਚੁਟਕਲੇ ਆ ਜੀ, ਸੋਰੀ ਸਾਡੀ ਮੈਂ ਲੈਂਗੁਏਜ ਨੂੰ ਮਾਫ ਕਰਿਓ ਕਿਉਂਕਿ ਚੁਟਕਲਾ ਸੀ ਮੈਨੂੰ ਉਵੇਂ ਦੇ ਉਵੇਂ ਸੁਣਾਉਣਾ ਪਿਆ, ਪਰ ਇਹ ਮੇਰੇ ਵਿਚਾਰ ਨੀ ਹੈ,
ਡਿਸਕਲੇਮਰ ਦੇ ਰਹੇ ਹੋ ਨਾਲ।
ਹਾਂ ਡਿਸਕਲੇਮਰ ਦੇ ਰਿਹਾ ਜਰੂਰ, ਕਈ ਵਾਰੀ ਇਹ ਹੁੰਦਾ ਨਾ ਵੀ ਤੂੰ ਰਿਸ਼ਤਿਆਂ ਦੀ ਗਲਤ ਗੱਲ ਕਰਦਾ ਜਾਂ ਏਦਾਂ ਕਰਦਾ, ਆਪਾਂ ਉਹ ਨੀ, ਉਹ ਚੁਟਕਲਾ ਜਿਵੇਂ ਆਇਆ ਸੀ ਮੈਨੂੰ। ਪਰ ਸਿੱਧੂ ਸਾਹਿਬ ਹੁਣ ਪਤੀ ਪਤਨੀ ਦੀਆਂ ਗੱਲਾਂ ਛਿੜੀਆਂ ਹੀ ਆ ਨਾ, ਥੋੜੇ ਜੇ ਹੋਰ ਪਰਦੇ ਪਰੋਲ ਲਈਏ ਤੇ ਇੱਥੇ ਹੁਣ ਅੱਜ ਕਰ ਲਈਏ। ਪਹਿਲਾਂ ਤਾਂ ਐਂ ਦੱਸਿਓ ਵੀ ਮੈਂ ਤਾਂ ਸੇਫ ਹਾਂ, ਮੇਰੇ ਤਾਂ ਘਰ ਆਏ ਸੁਣਦੇ ਨੀ, ਤੁਹਾਡੇ ਤਾਂ ਨੀ ਸੁਣਦੇ?
ਮੈਂ ਵੀ ਹੁਣ ਡੋਰ ਦੀ ਕੁੰਡੀ ਲਾ ਲੈਣਾ, ਹੁਣ ਇਹ ਤੋਂ ਵੱਧ ਸੇਫਟੀ ਤਾਂ ਹੁਣ ਹੋ ਨੀ ਸਕਦੀ।
ਹੁਣ ਵਕਤ ਆ ਵਧੀਆ, ਅੱਜ ਮੈਨੂੰ ਸੁਨਹਿਰੀ ਮੌਕਾ ਮਿਲਿਆ, ਤੁਸੀਂ ਵਧੀਆ ਗੱਲ ਛੇੜੀ, ਮੈਨੂੰ ਅੱਜ ਪਤਾ ਵੀ ਮੇਰੇ ਘਰ ਵਾਲੇ ਉਹ ਰੇਡੀਓ ਨਹੀਂ ਸੁਣ ਰਹੇ, ਉਹ ਸ਼ੋਪਿੰਗ ਜਾਣਾ ਸੀ ਤੇ ਉਹਦੇ ਚ ਬਿਜੀ ਹੋਣੀ ਆ, ਤੇ ਮੈਂ ਲਾਹਾ ਲੈਂਦੇ ਹੋਏ ਅੱਜ ਇਸ ਵਿਸ਼ੇ ਦੇ ਉੱਤੇ ਆਪਣੇ ਖੁੱਲ ਕੇ ਵਿਚਾਰ ਪੇਸ਼ ਕਰਨੇ ਚਾਹਾਂਗਾ
ਜੀ। ਇਰਸ਼ਾਦ ਇਰਸ਼ਾਦ
ਤੋਂ ਗੱਲ ਇਹ ਹੈ ਜੀ, ਦੇਖੋ ਮਜ਼ਾਕ ਮਜ਼ਾਕ ਨਾਲ ਘਰਾਂ ਦੇ ਵਿੱਚ ਜਿਹੜੇ ਮਾਹੌਲ ਆ ਜਿਹੜੇ ਨਾ ਉਹ ਹਰ ਘਰ ਦੇ ਵਿੱਚ ਇਹ ਦਿੱਕਤ ਆ। ਉਹ ਦਿੱਕਤਾਂ ਤੇ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਚ ਪੜਤਾਲ ਚੁੱਕੇ ਆ। ਕਾਰਨ ਕੀ ਹੁੰਦਾ ਵੀ ਇੱਕ ਤਾਂ ਪਾਲਣ ਪੋਸ਼ਣ ਘਰਾਂ ਚ ਹੋਇਆ ਹੁੰਦਾ, ਜੋ ਸਾਡਾ ਵਿਆਹ ਹੁੰਦਾ ਸੀ 20 ਸਾਲ ਤੋਂ 25 ਸਾਲ ਦੀ ਏਜ ਐਵਰੇਜ ਲਾਈਏ ਤਾਂ ਹੁੰਦੀ ਆ, ਠੀਕ ਆ। ਜਦੋਂ 20-25 ਸਾਲ ਇੱਕ ਹੋਰ ਕਲਚਰ ਤੇ ਇੱਕ ਹੋਰ ਪਰਿਵਾਰ ਚ ਤੇ ਹੋਰ ਢੰਗ ਨਾਲ ਬੱਚਾ ਜਵਾਇਆ ਹੁੰਦਾ, ਦੂਜਾ ਦੂਜੇ ਢੰਗ ਨਾਲ ਜਵਾਇਆ ਹੁੰਦਾ, ਤੇ ਉਦੋਂ ਬਾਅਦ ਉਹਨਾਂ ਨੂੰ ਧੱਕੇ ਨਾਲ ਜਿਹੜੇ ਅਰੇਂਜ ਮੈਰਿਜਾਂ ਦੀ ਚੱਕਰ ਹੁੰਦਾ ਉਹਨੂੰ ਆਪਾਂ ਮਿਕਸ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਆ ਜੀ। ਤਾਂ ਉਹ ਉਹਨਾਂ ਨੂੰ ਛੇਤੀ ਤੋਂ ਛੇਤੀ ਚਾਹੁੰਦੇ ਆ ਵੀ ਇੱਕ ਦੂਜੇ ਮੁਤਾਬਕ ਹੋ ਜਾਏ, ਤੇ ਇੱਕ ਦੂਜੇ ਦੀ ਵੀ ਫਿਰ ਪ੍ਰੋਬਲਮ ਪਤਾ ਹੀ ਹੁੰਦੀ ਆ, ਉਹਨਾਂ ਚ ਹੋਮੇ ਹੁੰਦੀ ਆ ਵੀ ਉਹਨੂੰ ਹੁੰਦਾ ਵੀ ਮੇਰੇ ਮੁਤਾਬਕ ਹੋ ਜਾਏ, ਦੂਜੇ ਨੂੰ ਹੁੰਦਾ ਮੇਰੇ ਮੁਤਾਬਕ ਹੋ ਜਾਏ। ਹੁਣ ਬੀਚ ਵਾਲਾ ਰਸਤਾ ਜੇ ਤਾਂ ਕੱਢਣਾ ਹੋਵੇ ਤਾਂ ਬੀਚ ਵਾਲੇ ਰਸਤੇ ਚ ਤਾਂ ਦਿੱਕਤ ਆਉਂਦੀ ਨੀ, ਵਾਲਾ ਰਸਤਾ ਪਤਾ ਜਦੋਂ ਕੱਢਦਾ ਬੰਦਾ, ਜਦੋਂ ਡਰ ਸਹਿਮ ਲਾਭਾ ਕਰਵਾ ਕੇ ਨੀ ਕਹਿੰਦੇ ਹੁੰਦੇ ਜਿਵੇਂ ਭਗਵੰਤ ਮਾਨ ਦੇ ਵੀ ਮੇਰੀ ਲਾਭਾ ਹੋਗੀ ਕੇ, ਉਹ ਜਦੋਂ ਉਦੋਂ ਬਾਅਦ ਸਾਰਾ ਕੁਛ ਹੋ ਕੇ ਜੰਡੋ ਜੰਡੀ ਹੋਣ ਤੋਂ ਬਾਅਦ ਫੇਰ ਬੀਚ ਵਾਲਾ ਰਸਤਾ ਕੱਢਣ ਲੱਗ ਜਾਂਦੇ ਆ, ਪਤੀ ਪਤਨੀ ਚੁੱਪ ਰਹਿਣ ਲੱਗ ਜਾਂਦਾ ਇੱਕ ਦੂਜੇ ਵੀ ਚੱਲ ਕੋਈ ਨੀ ਚੁੱਪ ਕਰ ਜੋ, ਉਹਨੇ ਕਰਤਾ ਉਹ ਪਾਸਾ ਵੱਟ ਜੋ, ਏਦਾਂ ਏਦਾਂ ਤੀਰ ਚਲਾਉਣ ਲੱਗ ਜਾਂਦੇ ਆ। ਪਰ ਅਸਲ ਚ ਜਿੱਥੇ ਕਿਤੇ ਕਈ ਵਾਰੀ ਅਸੀਂ ਕਹਿ ਦਿੰਦੇ ਨਾ ਵੀ ਆਹ ਲਵ ਮੈਰਿਜ ਆ, ਹੋਰ ਆ ਜਿਹੜੀ ਲਵ ਮੈਰਿਜ ਵੀ ਆ, ਜਾਂ ਤੁਸੀਂ ਅਰੇਂਜ ਮੈਰਿਜ ਨਹੀਂ ਕਰਾ ਰਹੇ, ਤੁਸੀਂ ਲਵ ਮੈਰਿਜ ਆਪਦੀ ਮਰਜ਼ੀ ਨਾਲ ਕਰਾ ਰਹੇ ਹੋ, ਉੱਥੇ ਵੀ ਕੱਲਾ ਜਿਹੜਾ ਸੈਂਟੀ ਹੋ ਕੇ ਜਿਹੜੇ ਵਿਆਹ ਕਰਾਉਂਦੇ ਲੋਕ, ਉਹਨਾਂ ਦੀ ਅਰੇਂਜ ਮੈਰਿਜ ਵਾਲਾ ਹੀ ਸੇਮ ਹੀ ਰੋਲ ਹੁੰਦਾ। ਕਾਰਨ ਕੀ, ਉਹਨਾਂ ਨੇ ਕੀ ਦੇਖਿਆ ਹੁੰਦਾ, ਉਹਨਾਂ ਨੇ ਵੀ ਉਦੋਂ ਇੱਕ ਉਹਨਾਂ ਨੂੰ ਇੱਕ ਦਿੱਖ ਦੀ ਖਿੱਚ ਹੁੰਦੀ, ਇੱਕ ਦੂਜੇ ਨੂੰ ਦਿੱਖ ਦੀ ਖਿੱਚ ਆ, ਹੋਰ ਕੁਛ ਨੀ। ਵਿਚਾਰਾਂ ਦੀ ਤਾਂ ਨੀ ਨਾ ਹੁੰਦੀ, ਵਿਚਾਰਾਂ ਦਾ ਕੋਈ ਮੇਲ ਨੀ ਦੇਖਦਾ, ਇੱਕ ਦੂਜੇ ਤੋਂ ਪਰਦੇ ਕਰਦੇ ਆ, ਉਹ ਕਹਿੰਦੇ ਮੈਨੂੰ ਉਹ ਪਸੰਦ ਆ, ਹਾਂ ਮੈਨੂੰ ਵੀ ਇਹ ਪਸੰਦ ਆ, ਮੈਨੂੰ ਵੀ ਇਹ ਪਸੰਦ ਆ, ਉਦੋਂ ਸ਼ੁਰੂ ਚ ਇੱਕ ਦੂਜੇ ਨੂੰ ਏਦਾਂ ਏਦਾਂ ਕਰ ਕਰਕੇ ਤੇ ਉਸ ਜਾਲ ਦੇ ਵਿੱਚ ਉਲਝ ਜਾਂਦੇ, ਤੇ ਉਹ ਵੀ ਅਰੇਂਜ ਮੈਰਿਜ ਹੀ ਹੈ, ਕਿਉਂਕਿ ਉਹਨੂੰ ਤੁਸੀਂ ਅਰੇਂਜ ਕਰ ਰਹੇ ਹੋ, ਠੀਕ ਆ, ਵੱਖਰੀ ਗੱਲ ਆ, ਪੇਰੈਂਟਸ ਨਹੀਂ ਅਰੇਂਜ ਕਰ ਰਹੇ, ਉਹਨੂੰ ਤੁਸੀਂ ਅਰੇਂਜ ਕਰ ਰਹੇ ਹੋ। ਸੋ ਇਸ ਕਰਕੇ ਦੋਨੇ ਸਿਨੈਰੀਓ ਚ ਨਾ ਮੇਰਾ ਮੰਨਣਾ ਇਹ ਆ ਵੀ ਜੇ ਥੋੜੀਆਂ ਜਿਹੀਆਂ ਆਦਤਾਂ ਇੱਕ ਦੂਜੇ ਬੱਚਿਆਂ ਦੀਆਂ ਪੁੱਛ ਲਈਆਂ ਜਾਣ, ਦੱਸੀਆਂ ਜਾਣ, ਆਦਤਾਂ 70% ਵੀ ਮਿਲਦੀਆਂ ਹੁਣ ਨਾ 30% ਮਿਲਾ ਲਈਆਂ ਜਾਂਦੀਆਂ, ਪਰ ਅਕਸਰ ਪ੍ਰੋਬਲਮ ਆਉਂਦੀ ਹੈ 30-70 ਦੂਜੇ ਲੋਟ, 70 ਮਿਲਦੀਆਂ ਨੀ ਹੁੰਦੀਆਂ, 30 ਮਿਲਦੀਆਂ ਹੁੰਦੀਆਂ। ਤਾਂ ਉੱਥੇ ਆ ਕੇ ਫਿਰ ਪਤੀ ਪਤਨੀ ਜਿਹੜੇ ਆ ਚੁਟਕਲੇ ਨਿਕਲਦੇ ਆ ਜਾਂ ਫਿਰ ਗੱਲਾਂ ਨਿਕਲਦੀਆਂ, ਤੇ ਇਹ ਇਹਦੇ ਚ ਫਿਰ ਤਕਰੀਬਨ ਜਿਹੜੇ ਫਿਰ ਇੱਕ ਉਹ ਡਾਇਲੋਗ ਹਰੇਕ ਕੋਲ ਆ ਜਾਂਦਾ ਵੀ ਚਿੱਟੇ ਚੌਲ ਜਿਨ੍ਹਾਂ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਫਿਰ ਇੱਕ ਅੱਧੀ ਕੋਈ ਜੋੜੀ ਹੁੰਦੀ ਆ ਜਿਹੜੀ ਕਿ ਇੱਕ ਦੂਜੇ ਦੇ ਪੈਰ ਚ ਪੈਰ ਧਰ ਦਿੱਤੀ ਆ, ਜਾਂ ਇੱਕ ਦੂਜੇ ਦੇ ਮੁਤਾਬਕ ਜਿਉਣਾ ਚਾਹੁੰਦੀ ਆ ਜਾਂ ਵਿਚਰਨਾ ਚਾਹੁੰਦੀ।
ਮਿੰਟੋ ਜੀ, ਫਿਰ ਉਹ ਇੱਕ ਹੋਰ ਵੀ ਕਹਾਵਤ ਹੈ ਨਾ, ਜੋੜੀਆਂ ਥੋੜੀਆਂ ਨਰੜ ਬਥੇਰੇ, ਹਨਾ। ਹੁਣ ਕਈਆਂ ਨੂੰ ਪਤਾ ਨੀ ਲੱਗਦਾ ਵੀ ਨਰੜ ਕੀ ਹੁੰਦਾ। ਨਰੜ ਅਸਲ ਦੇ ਵਿੱਚ ਪੰਜਾਬੀ ਭਾਸ਼ਾ ਆ, ਕਿਸਾਨੀ ਭਾਸ਼ਾ ਆ। ਸਾਡੇ ਦੁਆਬੇ ਦੇ ਵਿੱਚ ਕਹਿੰਦੇ ਆ ਕਿ ਜਦੋਂ ਨਾ ਬਲਦ ਜਿਹੜਾ ਆ ਬੜਾ ਮਤਲਬ ਸਿਰ ਮਾਰਦਾ ਰਹਿੰਦਾ, ਹਨਾ, ਪੰਜਾਲੀ ਦੇ ਵਿੱਚ ਵੀ ਨਾਲ ਦੇ ਨੂੰ ਖਰਾਬ ਕਰਦਾ ਰਹਿੰਦਾ, ਤੇ ਉਹਨੂੰ ਉਹਨਾਂ ਨੇ ਫਿਰ ਨਰੜ ਦਿੰਦੇ ਆ, ਜਾਣੀ ਕਿ ਜਦੋਂ ਨੂੜ ਨੀ ਦਿੰਦੇ, ਨੂੜ ਨੂੰ ਨਰੜ ਕਹਿੰਦੇ ਆ, ਮਤਲਬ ਟਾਈਟ ਕਰ ਦੇਣਾ ਐਨ।
ਸਾਡੇ ਨੂੜ ਨਾ ਕਹਿੰਦੇ ਆ, ਤੇ ਉਹਨੂੰ ਨਾ ਨਰੜਨ ਦਾ ਵੀ ਇੱਕ ਤਰੀਕਾ, ਦੋ ਤਿੰਨ ਤਰੀਕੇ ਆ। ਕਈ ਲੋਕ ਕਹਿੰਦੇ ਆ ਇਹਨੂੰ ਨੱਥ ਪਾਈ ਕਹਿੰਦੇ ਆ, ਪਰ ਸਹੀ ਤਰੀਕਾ ਜਿਹੜਾ ਨਰੜਨ ਦਾ ਹੁੰਦਾ ਨਾ, ਉਹ ਨੱਕ ਵੀ ਇਸਦੀ ਕੱਢ ਕੇ ਤੇ ਦੋਨੇ ਸਿੰਘਾਂ ਉੱਤੋਂ ਦੀ ਸਪੈਸ਼ਲ ਕਿਸਮ ਦੀ ਗੱਠ ਪਾਈ ਜਾਂਦੀ ਆ। ਉਹ ਚਾਹੁੰਦਾ ਹੋਇਆ ਵੀ ਕਿਸੇ ਪਾਸੇ ਹਿੱਲ ਨੀ ਸਕਦਾ, ਚਾਹੁੰਦਾ ਹੋਇਆ
ਬਸ ਬਸ। ਉਹ ਕਹਿੰਦੇ ਵੀ ਜਿਹੜੇ ਵਿਆਹ ਦੇ ਵਿੱਚ ਵੀ ਇੱਦਾਂ ਹੀ ਆ ਵੀ ਜੋੜੀਆਂ ਤਾਂ ਥੋੜੀਆਂ ਹੁੰਦੀਆਂ, ਨਰੜ ਜ਼ਿਆਦਾ ਹੁੰਦੇ ਨੇ, ਨੱਕ ਦੇ ਵਿੱਚੋਂ ਲੰਘਾ ਕੇ ਸਿੰਘਾਂ ਚ ਪਸਾਏ ਹੁੰਦੇ ਨੇ ਉਹਨਾਂ ਦੇ ਜਿਹੜੇ ਕਨੈਕਸ਼ਨ। ਸੋ ਇੱਦਾਂ ਮਤਲਬ ਇਹ ਵੈਰੀ ਰੇਅਰ ਹੈ ਕਿ ਮਤਲਬ ਇੱਕ ਸਾਰਤਾ ਹੋਵੇ, ਵਿਚਾਰ ਮਿਲਣ। ਪਰ ਐਨੀ ਵੇ, ਸਾਡੇ ਸਮਾਜ ਦੇ ਵਿੱਚ ਬੜੇ ਚੈੱਕਸ ਐਂਡ ਬੈਲੈਂਸਿਸ ਆ ਜਿਹੜੇ ਆਪਾਂ ਕਰਦੇ ਆ। ਸੋ ਮਿੰਟੂ ਜੀ, ਹੁਣ ਇਹ ਆ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ, ਤੁਸੀਂ ਘਰੋਂ ਪਰੇਸ਼ਾਨ ਹੋ, ਦੱਸੋ ਮੈਨੂੰ, ਮੈਂ ਕਿੱਦਾਂ ਤੁਹਾਡੀ ਹੈਲਪ ਕਰ ਸਕਦਾ।
ਦੇਖੋ ਜੀ, ਜਿਹੜੇ ਜਿਹੜੇ ਸਮੇਂ ਚ ਮੈਂ ਪਹੁੰਚ ਚੁੱਕਿਆ, ਜਿੰਨਾ ਕੁ ਸਾਲ 25-26-27 ਸਾਲ ਹੋ ਗਿਆ, ਉਸ ਸਮੇਂ ਚ ਤਾਂ ਬੰਦਾ ਨਾ ਯੂਜ ਟੂ ਹੋ ਜਾਂਦਾ ਜਿਹੜੇ ਇਸ ਕਲੇਸ਼ ਨੂੰ ਝੱਲਣ ਦਾ, ਹੋਰ ਚੀਜ਼ ਨੂੰ, ਹਰ ਚੀਜ਼ ਨੂੰ ਬੰਦਾ। ਇਹ ਅਸਲ ਚ ਪਹਿਲੇ 3-5 ਸਾਲ ਪ੍ਰੋਬਲਮ ਆਉਂਦੀਆਂ, 5 ਸਾਲਾਂ ਬਾਅਦ ਫਿਰ ਵਿੱਚ ਵਿੱਚ ਨਾ ਉਹਨਾਂ ਤੁਹਾਡਾ ਜਿਹੜਾ ਤੁਹਾਨੂੰ ਥੋੜੀ ਜਿਹੀ ਰਾਹਤ ਦੇ ਦਿੰਦੇ ਆ, ਕਿਉਂਕਿ ਜਿਹੜਾ ਟਾਈਮ ਤੁਹਾਡੇ ਨਾਲ ਲੜਨ ਭਿੜਨ ਆਉਂਦਾ ਉਹ ਬੱਚੇ ਲੈ ਲੈਂਦੇ ਉਹਨਾਂ ਕੁ ਟਾਈਮ ਵਿੱਚੋਂ, ਤੇ ਕੁਝ ਕੁ ਗੁੱਸਾ ਬੱਚਿਆਂ ਤੇ ਨਿਕਲਣ ਲੱਗ ਜਾਂਦਾ, ਤੇ ਇਸ ਕਰਕੇ ਫਿਰ 5-10 ਵਿੱਚ ਫਿਰ ਕੋਈ ਬਾਹਲਾ ਪਤਾ ਨੀ ਲੱਗਦਾ। ਫਿਰ ਉਦੋਂ ਬਾਅਦ 20 ਸਾਲ ਬਾਅਦ ਫਿਰ ਇੱਕ ਦੌਰ ਆਉਂਦਾ, 20 ਸਾਲ ਬਾਅਦ ਫਿਰ ਦੌਰ ਆਉਂਦਾ, ਕਿਉਂਕਿ ਬੱਚੇ ਆਪੋ ਆਪਣੇ
ਉਹਨੂੰ ਪਤਾ ਕੀ ਕਹਿੰਦੇ
ਸਮਝ ਜਾਂਦੇ ਆ।
ਮਿੰਟੂ ਜੀ ਨੂੰ ਗੋਰੇ ਪਤਾ ਕੀ ਕਹਿੰਦੇ? ਮਿਡ ਲਾਈਫ ਕ੍ਰਾਈਸਿਸ। ਹਾਂ,
ਮਿਡ ਲਾਈਫ ਕ੍ਰਾਈਸਿਸ ਫਿਰ ਆ। ਉਦੋਂ ਫਿਰ ਜਦੋਂ ਔਰਤਾਂ ਕਹਿਣ ਲੱਗੀਆਂ ਸਾਡੇ ਵਾਲੇ ਨੂੰ ਤਾਂ ਜਮਾ ਹੀ ਨੀ ਪਤਾ, ਇਹਨੇ ਤਾਂ ਕੁਛ ਨੀ ਬਣਾਇਆ, ਇਹਨੇ ਤਾਂ ਗਵਾਇਆ ਹੀ ਆ ਬਸ, ਤੇ ਉਹ ਫਿਰ ਉਦੋਂ ਇਹ ਕ੍ਰਾਈਸਿਸ ਫਿਰ ਆਉਂਦੇ ਆ ਬੰਦੇ ਤੇ। ਫਿਰ ਜਦੋਂ ਜਵਾਕ ਜਿਵੇਂ ਹੁਣ ਸਾਡੀ ਪੋਜੀਸ਼ਨ ਆ, ਵਿਆਹੁਣ ਵਾਲੇ ਹੋ ਜਾਂਦੇ ਆ, ਤਾਂ ਫਿਰ ਇੱਕ ਵਾਰੀ ਬੰਦਾ ਫਿਰ ਸੁਰ ਹੋ ਜਾਂਦਾ, ਟਿਊਨ ਇਨ ਹੋ ਜਾਂਦਾ, ਤੇ ਉਹਨੂੰ ਐਂ ਲੱਗਦਾ ਵੀ ਨਵਾਂ ਬੱਚਾ ਘਰੇ ਆਉਣ ਵਾਲਾ ਜਾਂ ਬੱਚੇ ਨੇ ਜਾਣਾ ਘਰੋਂ, ਤਾਂ ਫਿਰ ਉਹ ਨਾ ਉਹਨਾਂ ਨੂੰ ਟਿਊਨ ਇਨ ਹੋ ਕੇ ਤੇ ਕਹਿਣ ਲੱਗ ਜਾਂਦੇ ਆ, ਬਿਲਕੁਲ ਜੀ ਸਾਈ ਦੇ ਸਹਾਰੇ ਹੀ ਜ਼ਿੰਦਗੀ ਹੁੰਦੀ ਆ, ਸਾਈ ਨਾਲ ਇੱਜ਼ਤ ਹੁੰਦੀ ਆ, ਫਿਰ ਔਰਤਾਂ ਇਹ ਜੇ ਸ਼ਬਦ ਵਰਤਣ ਲੱਗ ਜਾਂਦੀਆਂ, ਤੇ ਫਿਰ ਬੰਦਾ ਵੀ ਕਹਿੰਦਾ ਜੀ ਵੀ ਹਾਂ ਜੀ ਔਖਾ ਨੂੰਹ ਧੀ ਕੋਲੋਂ ਰੋਟੀ ਮੰਗਣੀ, ਇਹ ਤਾਂ ਆਪਦੇ ਹੀ ਸਹੀ ਹੋਵੇ ਬਸ ਠੀਕ ਆ ਜੀ, ਤੇ ਫਿਰ ਉਹ ਸਮਝੌਤਾ ਲਾਈਫ ਆ ਜਿਹੜੀ ਪੂਰਨ ਰੂਪ ਦੇ ਵਿੱਚ ਇੱਕ ਪਾਣੀ ਦੇ ਵਹਾਅ ਵਾਂਗੂ ਨਾ ਸ਼ਾਂਤ ਹੋ ਜਾਂਦੀ ਆ, ਤੇ ਫਿਰ ਉਹ ਚੱਲਣ ਲੱਗ ਜਾਂਦੀ ਆ। ਪਰ ਮੇਰੀ ਹੁਣ ਦੇਖੋ ਮੇਰੀ ਵੀ
ਸੋਰੀ ਮਿੰਟੋ ਜੀ, ਮੈਂ ਮਿਡ ਲਾਈਫ ਕ੍ਰਾਈਸਿਸ ਦੇ ਬਾਰੇ ਦੱਸਦਾ। ਇੱਕ ਵਾਰੀ ਜਿਆਦਾ ਵਧੀਆ ਐਗਜ਼ਾਮਪਲ ਇਹ ਹੁੰਦੀ ਆ ਵੀ ਜਿੱਦਾਂ ਹੁਣ ਆਪਾਂ ਮਤਲਬ ਜਵਾਨੀ ਦੇ ਵਿੱਚ 20-22 ਸਾਲ ਦੇ ਵਿੱਚ ਇੱਦਾਂ ਹੁੰਦੇ ਆ ਕਿ ਜਿੱਦਾਂ ਸ਼ੋਰੂਮ ਦੇ ਵਿੱਚੋਂ ਨਵੀਂ BMW ਕਢਾਈ ਹੁੰਦੀ ਆ, ਸਾਰਾ ਕੁਝ ਨਵਾਂ ਪੋਲਿਸ਼ ਹਨਾ, ਤੇ ਸਾਰਾ ਕੁਝ ਠੀਕ ਆ, ਟਾਇਰ ਵੀ ਵਧੀਆ, ਤੇ ਉਦੋਂ 35-40 ਸਾਲ ਦੀ ਉਮਰ ਚ ਇਹ ਹੋ ਜਾਂਦਾ ਕੰਮ ਵੀ ਜਿੱਦਾਂ ਇੰਜਣ ਤਾਂ ਠੀਕ ਹੋਵੇ ਪਰ ਜਿੱਦਾਂ ਟਾਇਰ ਘਸੇ ਹੋਣ, ਉਹਦੀਆਂ ਗੁੱਡੀਆਂ ਘਸ ਜਾਣ, ਸਲਿੱਪ ਮਾਰਨ ਲੱਗ ਪਵੇ ਹਨਾ, ਜਾਂ ਮਗਲੈਰ ਜ਼ਿਆਦਾ ਖਾਣ ਲੱਗ ਪਵੇ, ਉਹ ਮਿਡ ਲਾਈਫ ਕ੍ਰਾਈਸਿਸ ਹੁੰਦਾ। ਉਦੋਂ ਫਿਰ ਇੰਜਣ ਓਵਰਹੌਲ ਕਰਾਉਣਾ ਪੈਂਦਾ ਇੱਕ ਵਾਰੀ, ਤੇ ਫਿਰ ਉਹ ਜਿਹੜੀ ਤੁਹਾਡੇ ਵਾਲੀ ਪੋਜੀਸ਼ਨ ਹੈ ਨਾ, ਚਲੋ ਵੀ ਆਪਾਂ ਕੰਪਰੋਮਾਈਜ਼, ਫਿਰ ਉਹ ਅਸਲੀ ਟਿਊਨਿੰਗ ਜਾ ਕੇ ਫਿਰ ਬੱਚਿਆਂ ਦੇ ਵਿਆਹ ਤੋਂ ਬਾਅਦ ਹੁੰਦੀ ਆ, ਜਿਹੜੀ ਜਿਹਦੀ ਹੁੰਦੀ ਆ।
ਬੱਚਿਆਂ ਤੋਂ ਬਾਅਦ, ਵਿਆਹ ਤੋਂ ਬਾਅਦ ਨਾ ਉਹ ਕਾਫੀ ਫਰਕ ਪੈ ਜਾਂਦਾ, ਕਿਉਂਕਿ ਫਿਰ ਥੋੜਾ ਜਿਹਾ ਫਰਕ ਦਿਖਾਵੇ ਲਈ ਪੈ ਜਾਂਦਾ, ਕਿਉਂਕਿ ਸਾਡੇ ਕਲਚਰ ਦੇ ਵਿੱਚ ਇੱਕ ਦਿਖਾਵਾ ਵੀ ਹੈ ਵੀ ਅਸੀਂ ਆਪਦੀ ਨੂੰਹ ਧੀ ਨੂੰ ਜਾਂ ਜਵਾਈ ਨੂੰ ਦਿਖਾਈਏ ਵੀ ਅਸੀਂ ਕਿੰਨੇ ਸਮੂਥ ਆ ਜ਼ਿੰਦਗੀ ਦੇ ਵਿੱਚ, ਕਿੰਨੇ ਉਹ ਆ, ਤੇ ਉਹਨਾਂ ਨੂੰ ਫਿਰ ਅਸੀਂ ਵੱਡੀਆਂ ਵੱਡੀਆਂ ਐਗਜ਼ਾਮਪਲਾਂ ਦਿੰਦੇ ਹਾਂ ਬੱਚਿਆਂ ਨੂੰ, ਨਹੀਂ ਨਹੀਂ ਐ ਨੀ ਲੜੀ ਦਾ, ਐ ਨੀ ਭਿੜੀ ਦਾ, ਏਦਾਂ ਬਣੇ ਜਾਂਦਾ, ਏਦਾਂ, ਫਿਰ ਉਹ ਆਪਦੀਆਂ ਭੁੱਲ ਗਿਆ ਹੁੰਦਾ ਵੀ ਬੰਦਾ ਵੀ ਮੈਂ ਕਿਹੜੇ ਦੌਰ ਚੋਂ ਨਿਕਲ ਕੇ ਗਿਆ ਤੇ ਮੈਂ ਕੀ ਕੁਛ ਕੀਤਾ ਹੁੰਦਾ ਸੀ ਇਸ ਏਜ ਦੇ ਵਿੱਚ। ਸੋ ਕੁੱਲ ਮਿਲਾ ਕੇ ਜੀ ਜਿਹੜਾ ਅੱਜ ਇਹ ਆਪਾਂ ਗੱਲਬਾਤ ਛੇੜੀ ਹੈ, ਇਹਦੇ ਪਿੱਛੇ ਕਾਰਨ ਤਾਂ ਕੁਛ ਨੀ ਸੀ, ਪਰ ਇਹ ਨਾ ਕਈ ਵਾਰੀ ਹਰ ਬੰਦੇ ਦੇ ਦਿਲ ਦੀ ਚੀਜ਼ ਹੁੰਦੀ ਆ, ਤੇ ਉਹ ਖੁੱਲ ਕੇ ਬੋਲ ਨੀ ਸਕਦਾ ਇਸ ਮਾਮਲੇ ਚ, ਇਸ ਮਾਮਲੇ ਚ ਆਪਦੀ ਭੜਾਸ ਨੀ ਕੱਢ ਸਕਦਾ। ਸੋ ਅੱਜ ਤੁਹਾਨੂੰ ਖੁੱਲਾ ਮੌਕਾ ਦਿੰਦੇ ਆ ਜੀ, ਤੇ ਜੇ ਕਿਸੇ ਨੇ ਵੀ ਇਸ ਵਿਸ਼ੇ ਦੇ ਉੱਤੇ ਇਹਨੂੰ ਹੋਰ ਐਡ ਆਨ ਕਰਨਾ ਹੋਵੇ, ਹੋਰ ਗੱਲ ਕਰਨੀ ਹੋਵੇ ਕਰ ਸਕਦਾ, ਕੱਲੇ ਚੁਟਕਲਿਆਂ ਨਾਲ ਨਾ ਆਪਣੀ ਭੜਾਸ ਕਰਿਆ ਕਰੋ, ਸੱਚੀ ਵੀ ਗੱਲਾਂ ਕਰ ਲਿਆ ਕਰੋ। ਬਹੁਤ ਸਾਰੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਇਹਦੀਆਂ ਫੈਸਿਲਿਟੀਆਂ ਕਰਾਉਂਦੇ ਆ, ਭੜਾਸ ਪੇਜ ਬਣੇ ਹੋਏ ਆ, ਪਿੱਛੇ ਦੇ ਇੱਕ ਰੈਸਟੋਰੈਂਟ ਹੀ ਬਣਾਤਾ ਸੀਗਾ ਜਿਹਦੇ ਚ ਕਹਿੰਦੇ ਆ ਕੇ ਆਪਦੀ ਟੂਰ ਭਰਨ ਕਰ ਸਕਦੇ ਹੋ, ਤੁਸੀਂ ਆਪਦਾ ਗੁੱਸਾ ਕੱਢ ਸਕਦੇ ਹੋ।
ਅੱਛਾ, ਉਹ ਆਪਣੇ ਤੁਹਾਡੇ ਐਡਲੇਡ ਤੋਂ ਹੀ ਸੀਤਲ ਪ੍ਰਸਾਦ ਜੀ ਆਏ ਨੇ, ਜੈ ਹਿੰਦ ਬੁਲਾ ਰਹੇ ਨੇ, ਜੈ ਹਿੰਦ ਸੀਤਲ ਜੀ, ਤੇ ਕਹਿੰਦੇ ਕਿ ਮਿੰਟੂ ਭਾਜੀ ਤੇ ਸਾਰਿਆਂ ਨੂੰ ਵੀ ਜੈ ਹਿੰਦ, ਕਹਿੰਦੇ ਘਰ ਵਾਲੀ ਲਈ ਤਾਂ ਇੱਕੋ ਹੀ ਲਾਈਨ ਕਾਫੀ ਹੈ ਜੀ, ਤੇ ਜੇ ਉਹਦੀ ਕਹਿੰਦੇ ਜਾ ਕੋ ਰਾ ਕੇ ਦਾਈਆਂ ਮਾਰ ਸਕੇ ਨਾ ਕੋਈ, ਅੱਜ ਉਹਨਾਂ ਦਾ ਜਨਮ ਦਿਨ ਵੀ ਆ, ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ।
ਮੁਬਾਰਕਾਂ ਜੀ, ਮੁਬਾਰਕਾਂ, ਬਿਲਕੁਲ ਮੁਬਾਰਕਾਂ, ਅੱਜ ਤਾਂ ਫਿਰ ਪਤਨੀ ਤੋਂ ਵੀ ਪਰੇਡ ਘੱਟ ਹੋਊਗੀ ਥੋੜਾ ਜਿਹਾ, ਇੰਨਾ ਕੁ ਤਾਂ ਲਿਹਾਜ਼ ਰੱਖ
ਹੀ ਦਿੰਦਾ, ਅੱਜ ਐਗਜ਼ੈਂਪਸ਼ਨ ਹੈ ਨਾ। ਤੇ ਹੁਣ ਉਧਰ ਇੱਕ ਹੋਰ ਖਬਰ ਆ ਰਹੀ ਹੈ ਮਿੰਟੂ ਜੀ, ਕਹਿੰਦੇ ਵੀ ਸੋਨੀਆ ਗਾਂਧੀ ਦਾ ਜਵਾਈ ਹੁੱਡਾ ਤੇ ਇੱਕ ਵੋਹਰਾ, ਉਹਦੇ ਖਿਲਾਫ CBI ਨੇ ਹੁਣ ਦਾਖਲ ਕਰੇ ਦਿੱਤੀ ਹੈ ਚਾਰਜਸ਼ੀਟ, ਤੇ ਇਹ ਤੁਹਾਨੂੰ ਪਤਾ BJP ਜਿੱਤੀ ਇਸ ਕਰਕੇ ਸੀ, ਅਸੀਂ ਹੁੱਡਾ ਨੂੰ ਅੰਦਰ ਕਰਾਂਗੇ, ਅਸੀਂ ਆਹ ਕਰਾਂਗੇ, ਉਹ ਕਰਾਂਗੇ, ਤੇ ਇੰਨੀ ਦੇਰ ਤੋਂ ਬਾਅਦ ਹੁਣ ਸਾਲ ਕਰਿੰਦਾ ਉਹਨਾਂ ਦਾ, ਤੇ ਹੁਣ ਜਾ ਕੇ 4 ਸਾਲ ਬਾਅਦ ਚਾਰਜਸ਼ੀਟ ਹੋਈ ਹੈ, ਤੇ 68 ਲੱਖ ਰੁਪਏ ਦਾ ਸਿਰਫ ਨੁਕਸਾਨ ਕਹਿੰਦੇ ਪਹੁੰਚਾਇਆ ਆ ਇਸ ਕਰਕੇ। ਉਹ ਸੱਚੇ ਤਾਂ ਸੋਰੀ ਭੁਪਿੰਦਰ ਹੁੱਡਾ, ਸੋਰੀ ਉਹ ਹੁੱਡਾ, ਉਹ ਹੋਰ ਹੈ, ਸੋਰੀ
ਹੁਣ ਵਡੇਰਾ,
ਉਹ ਵਡੇਰਾ ਹੈ, ਵਡੇਰਾ, ਮਾਫੀ ਚਾਹਨਾ ਜੀ, ਮਾਫੀ ਚਾਹਨਾ, ਹਾਂਜੀ। ਤੇ ਹੁਣ ਇਹਦਾ ਕੀ ਫੰਡਾ ਆ, ਮਤਲਬ ਇਹ ਜਿਹੜੇ ਹਰਿਆਣੇ ਦੇ ਮਿਨਿਸਟਰ ਹੈ, ਕੀ ਉਹਨਾਂ ਨਾਲ ਇੱਦਾਂ ਹੀ ਹੁੰਦੀ ਰਹੇਗੀ ਚੀਫ ਮਿਨਿਸਟਰਾਂ ਨਾਲ, ਕਿਉਂਕਿ ਪਹਿਲਾਂ ਵੀ ਕਈਆਂ ਨਾਲ ਇੱਦਾਂ ਹੋਈ ਹੈ?
ਦੇਖੋ ਹੁੱਡਾ 10 ਸਾਲ ਰਾਜ ਕਰਕੇ ਗਿਆ ਹਰਿਆਣੇ ਦੇ ਵਿੱਚ, ਤੇ ਹੁੱਡਾ ਜਦੋਂ ਆਇਆ ਸੀ ਉਸ ਟਾਈਮ ਆਇਆ ਸੀ, ਹੁੱਡਾ ਦੇ ਜੇ ਆਪਾਂ ਪਿਛੋਕੜ ਫਰੋਲੀਏ, ਜਿਸ ਟਾਈਮ ਚ 3 ਲਾਲਾਂ ਦਾ ਪ੍ਰਕੋਪ ਸੀਗਾ ਹਰਿਆਣੇ ਦੇ ਵਿੱਚ, ਭਜਨ ਬੰਸੀ ਲਾਲ ਕਿੰਨਾ ਬਿਨਾ ਕੋਈ ਬੰਦਾ ਸੋਚ ਨੀ ਸਕਦਾ ਸੀ ਹਰਿਆਣੇ ਦੀ ਰਾਜਨੀਤੀ ਚ ਪੈਰ ਜਵਾ ਸਕਦਾ। ਤੇ ਹੁੱਡੇ ਦੀ ਜੇ ਗੱਲ ਕਰੀਏ ਜਾਏ ਤਾਂ ਇਹਦਾ ਬਾਪ ਸੁਤੰਤਰਤਾ ਸੈਨਾਨੀ ਸੀ ਤੇ ਇਹਨੇ ਸਿਆਸਤ ਸ਼ੁਰੂ ਕੀਤੀ ਸਿਆਸਤ ਚ ਕਾਂਗਰਸ ਚ ਆਪਦੀ ਯੂਥ ਕਾਂਗਰਸ ਜਦੋਂ ਅਚਾਨਕ ਨਾ ਭਜਨ ਲਾਲ ਕਾਫੀ ਚਿਰ ਜਿਹੜਾ ਬਾਹਰ ਰਹੇ ਸਿਆਸਤ ਚੋਂ ਤੇ ਭਜਨ ਲਾਲ ਨੇ ਬੜੀ ਮਿਹਨਤ ਕਰਕੇ ਤੇ ਸਰਕਾਰ ਕਾਂਗਰਸ ਦੀ ਵਾਪਸੀ ਕਰਾ ਲਈ। ਠੀਕ ਹੈ ਜੀ। ਕਾਂਗਰਸ ਜਦੋਂ ਵਾਪਸ ਆ ਗਈ ਤੇ ਭਜਨ ਲਾਲ ਤਿਆਰੀ ਕਰ ਲਈ, ਉਹਨੇ ਸੁੱਖ ਸਾਂਢ ਸੰਭਾਲ ਲਿਆ ਵੀ ਮੈਂ ਫੇਰ ਪ੍ਰਧਾਨ ਮੁੱਖ ਮੰਤਰੀ ਬਣਦਾ। ਪਰ ਅਚਾਨਕ ਸੋਨੀਆ ਗਾਂਧੀ ਨੇ ਇੱਕ ਅਜਿਹਾ ਪੱਤਾ ਚੱਲਿਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਭਜਨ ਲਾਲ ਕਿਤੇ ਵੀ ਰੇਸ ਚ ਨਹੀਂ ਸੀ ਮੁੱਖ ਮੰਤਰੀ ਦੇ ਚ, ਤੇ ਪਰ ਸੋਨੀਆ ਗਾਂਧੀ ਨੇ ਸਿੱਧਮ ਸਿੱਧਾ ਇਹ ਡਿਕਲੇਅਰ ਕਰਤਾ ਮੰਤਰੀ ਬਣਨਗੇ, ਹੁੱਡਾ ਬਣਨਗੇ, ਭੁਪਿੰਦਰ ਸਿੰਘ ਹੁੱਡਾ ਬਣਨਗੇ। ਪੜ੍ਹਿਆ ਲਿਖਿਆ ਸੁਤੰਤਰਤਾ ਸੈਨਾਨੀ ਦਾ ਮੁੰਡਾ ਤੇ ਕਾਫੀ ਸਾਫ ਸੁਥਰਾ ਅਕਸ਼ ਸੀ ਤੇ ਉਸ ਟਾਈਮ ਇਹਨਾਂ ਨੇ ਪਹਿਲਾ ਜਿਹੜਾ ਬਿਆਨ ਦਿੱਤਾ ਸੀ ਨਾ, ਉਹ ਬਿਆਨ ਦੇਣ ਦਾ ਕਾਰਨ ਇਹ ਬਣਿਆ ਸੀ ਵੀ ਉਦੋਂ ਦੋ ਚਾਰ ਕੁ ਮਹੀਨੇ ਪਹਿਲਾਂ ਇੱਕ ਹੜ੍ਹ ਆਇਆ ਸੀ ਤੇ ਉਸ ਹੜ੍ਹ ਦੌਰਾਨ ਇਹ ਕਿਸੇ ਪੁਲ ਤੋਂ ਦੀ ਗੁਜ਼ਰ ਰਹੇ ਸੀ ਤੇ ਇਹਨਾਂ ਦੀ ਕਾਰ ਉਹ ਪੁਲ ਦੇ ਵਿਚ ਰੁੜ ਗਈ ਸੀ ਤੇ ਬੜੀ ਨੇੜਿਓਂ ਮੌਤ ਦੇਖੀ ਸੀ ਤੇ ਕਾਫੀ ਲੰਮੇ ਸੰਘਰਸ਼ ਤੋਂ ਬਾਅਦ ਇਹਨਾਂ ਨੂੰ ਬਚਾ ਲਿਆ ਸੀ ਉੱਥੋਂ।
ਅੱਛਾ ਜੀ।
ਤਾਂ ਇਹਨਾਂ ਨੇ ਮੁੱਖ ਮੰਤਰੀ ਬਣਨ ਸਾਰ ਬਿਆਨ ਦਿੱਤਾ, ਕਹਿੰਦੇ ਜਿਹੜੀ ਇਹ ਮੇਰੀ ਜ਼ਿੰਦਗੀ ਆ, ਮੇਰੀ ਜ਼ਿੰਦਗੀ ਬੋਨਸ ਦੀ ਜ਼ਿੰਦਗੀ ਆ ਤੇ ਮੈਂ ਤਾਂ ਜ਼ਿੰਦਗੀ ਆਪਦੀ ਮੌਤ ਦੇਖ ਚੁੱਕਿਆ ਸੀ, ਪਰ ਜੇ ਮੈਨੂੰ ਸਮਾਂ ਮਿਲਿਆ ਤੇ ਮੈਨੂੰ ਲੱਗਦਾ ਕੋਈ ਲੋਕ ਸੇਵਾ ਕਰਨ ਲਈ ਰੱਬ ਨੇ ਮੇਰੀ ਡਿਊਟੀ ਲਾਈ ਆ ਤੇ ਮੈਨੂੰ ਕੋਈ ਪੈਸਾ ਜਾਂ ਉਹ ਚੀਜ਼ਾਂ ਮੈਨੂੰ ਹੁਣ ਅਹਿਸਾਸ ਹੋ ਗਿਆ ਵੀ ਮੇਰੇ ਲਈ ਕੋਈ ਚੀਜ਼ਾਂ ਨਹੀਂ ਹੈ ਤੇ ਮੈਂ ਬੜਾ ਹੁਣ ਸਾਫ ਸੁਥਰਾ ਰਾਜ ਕਰਕੇ ਦਿਖਾਊਂਗਾ ਤੇ ਤੁਹਾਨੂੰ ਦਿਖਾਊਂਗਾ ਵੀ ਰਾਜ ਕੀ ਹੁੰਦਾ। ਸੋ ਪਹਿਲੇ ਪੰਜ ਸਾਲ ਇਹਨਾਂ ਨੇ ਇਹਦਾ ਰਾਜ ਕੀਤਾ ਤੇ ਪੰਜ ਸਾਲਾਂ ਦੇ ਵਿਚ ਠੀਕ ਰਿਹਾ, ਸਾਫ਼ ਸੁਥਰਾ ਮਾਹੌਲ ਰਿਹਾ। ਨੈਕਸਟ ਪੰਜ ਸਾਲ ਜਦੋਂ ਉਹਨਾਂ ਨੂੰ ਮਿਲੇ, ਉਹ ਮਿਲੇ ਸਿਰਫ ਇੱਕ ਸੀਟ ਨਾਲ, ਉਹ ਵੀ ਸਾਡੇ ਆਜ਼ਾਦ ਗੋਪਾਲ ਕਾਂਡਾ ਸਰਸੇ ਤੋਂ ਜਿੱਤੇ ਸੀ ਤੇ ਉਹਦੀ ਸੀਟ ਕਾਰਨ ਇਹਨੂੰ ਮੁੱਖ ਮੰਤਰੀ ਦੀ ਗੱਦੀ ਮਿਲ ਗਈ, ਉਹਨੂੰ ਗ੍ਰਹਿ ਮੰਤਰੀ ਦੀ ਸੀਟ ਦੇਣ ਦੇ ਕਾਰਨ। ਤੇ ਉਹ ਫੇਰ ਜਿਹੜੇ ਅਗਲੇ ਪੰਜ ਸਾਲ ਜਮਾਂ ਤਲਵਾਰ ਦੇ ਸੀ, ਉਹ ਪੰਜ ਸਾਲਾਂ ਦੌਰਾਨ ਇਹਨੇ ਕਾਂਗਰਸ ਦੇ ਜਵਾਈ ਰਾਬਰਟ ਵਡੇਰਾ ਦੇ ਨਾਲ ਮਿਲ ਕੇ ਜਾਂ ਉਹਨੂੰ ਖੁਸ਼ ਕਰਨ ਲਈ ਕਹਿ ਸਕਦੇ, ਹੋ ਸਕਦਾ ਵੀ ਹੁੱਡਾ ਦਾ ਉਹਨਾਂ ਨੇ ਹੁਕਮ ਚਾੜਿਆ ਹੋਵੇ ਵੀ ਤੈਨੂੰ ਅਸੀਂ ਮੁੱਖ ਮੰਤਰੀ ਲਾਇਆ ਤੇ ਤੂੰ ਸਾਡੇ ਜਵਾਈ ਦੀ ਨੀ ਸੁਣਦਾ, ਇਹਦੇ ਲਈ ਰਾਹ ਪੱਧਰਾ ਕਰ। ਤਾਂ ਉਹ ਰਾਬਰਟ ਵਡੇਰਾ ਲਈ ਬਹੁਤ ਸਾਰੀਆਂ ਚੀਜ਼ਾਂ ਦੇ ਰਾਹ ਪੱਧਰੇ ਕੀਤੇ ਤੇ ਉਹ ਰਾਹ ਪੱਧਰਾ ਕਰਨ ਕਾਰਨ ਉਹ ਉਹਨਾਂ ਦੇ ਉੱਤੇ ਜਿਹੜੇ ਕੇਸ ਬਣਦੇ ਗਏ ਤੇ ਉਹਨਾਂ ਚੋਂ ਇਹ ਕੇਸ ਆ ਜਿਹੜਾ ਇੱਕ ਆ ਜਿਹੜਾ ਕਿ ਹੁਣ CBI ਨੇ ਉਹਨੂੰ ਹੱਥ ਪਾਇਆ। ਸੋ ਹੁਣ ਗੱਲ ਇਹ ਆ ਜਾਂਦੀ ਹੈ ਵੀ ਜਿਹੜਾ ਇੱਕ ਬੰਦਾ ਸਹੁੰ ਖਾ ਰਿਹਾ, ਇਹ ਕਹਿ ਰਿਹਾ ਵੀ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ ਤੇ ਮੈਂ ਭਲਾ ਕਰੂੰਗਾ, ਮੈਂ ਏਦਾਂ ਕਰੂੰ, ਤੈਨੂੰ ਕੁਰਸੀ ਵੀ ਏਦਾਂ ਮਿਲੀ ਸੀਗੀ ਇੱਕ ਲਾਟਰੀ ਵਾਂਗੂ, ਤੇ ਉਹ ਬੰਦੇ ਨੇ ਜੇ ਹੁਣ ਇਹ ਜਾ ਘਪਲਾ ਕੀਤਾ ਕੀ ਆ, ਤਾਂ ਹੁਣ ਉਹ ਆਉਣ ਵਾਲੇ ਦਿਨਾਂ ਚ ਸਾਹਮਣੇ ਇਹ ਆਊਗੀ ਵੀ ਉਹ ਪ੍ਰੈਸ਼ਰ ਸੀ ਮੁੱਖ ਮੰਤਰੀ ਦੀ ਕੁਰਸੀ ਦੇ ਬੱਟੇ ਸਮਝੌਤੇ ਤਹਿਤ ਹੋਇਆ ਸੀ ਜਾਂ ਇੱਕ ਕਾਂਗਰਸ ਦੇ ਜਵਾਈ ਦੇ ਕਾਰਨ ਇਹ ਗੱਲਾਂ ਹੋਈਆਂ ਸੀ ਤੇ ਜਾਂ ਖੁਦ ਹੁੱਡਾ ਹੀ ਉਹਦੇ ਵਿੱਚ ਇਨਵੋਲਵ ਸੀ।
ਸੋ ਚਲੋ ਇਹ ਇੱਦਾਂ ਹੀ ਰਹਿਣਾ, ਮੈਨੂੰ ਲੱਗਦਾ ਕਿ ਇੰਨੇ ਚਾਰ ਸਾਲ ਬਾਅਦ, ਦੋ ਤਿੰਨ ਸਾਲ ਬਾਅਦ ਕੇਸ ਦਰਜ ਕਰਨੇ ਬਹੁਤਾ ਮਤਲਬ ਹੈ ਨੀ, ਉਸੇ ਵੇਲੇ ਹੋਣੇ ਚਾਹੀਦੇ ਜਦੋਂ ਸਬੂਤ ਹੈਗੇ ਨੇ। ਤੇ ਮਿੰਟੂ ਜੀ ਆਪਾਂ ਅੱਗੇ ਚੱਲਦੇ
ਹਾਂ, ਤੀਰ ਹੁੰਦੇ ਆ ਜੀ ਇਹ ਤਰਕਸ਼ ਦੇ ਤੀਰ ਹੁੰਦੇ ਆ ਸਿੱਧੂ ਸਾਹਿਬ, ਇਹ ਸਾਂਭ ਕੇ ਰੱਖੇ ਹੁੰਦੇ ਆ ਵੇਲੇ ਸਿਰ ਚਲਾਉਣ ਲਈ। ਹੁਣ ਜਿਵੇਂ ਭਾਜਪਾ ਨੇ ਅਯੋਧਿਆ ਵਾਲਾ ਫੇਰ ਤੀਰ ਕੱਢ ਲਿਆ, ਖੁਦ ਨੀ ਕੱਢਿਆ ਉਹਨੇ, ਬੜੀ ਸਕੀਮ ਨਾਲ ਸੰਤ ਸਮਾਜ ਨੂੰ ਖੜਾ ਕੀਤਾ, ਤੁਸੀਂ ਰੌਲਾ ਪਾਓ, ਮੰਗ ਕਰੋ ਸਾਡੇ ਤੋਂ, ਫਿਰ ਅਸੀਂ ਐਂ ਕਰਾਂਗੇ, ਫਿਰ ਅਸੀਂ ਬੋ ਕਰਾਂਗੇ, ਪੂਰੀਆਂ ਡਰਾਮਾਟਿਕ ਤਰੀਕੇ ਨਾਲ BJP ਨੇ ਪਿਛਲੇ 10-20 ਦਿਨਾਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਤੇ ਇਵੇਂ ਦੇ ਹੁੱਡੇ ਵਾਲਾ ਤੀਰ ਕੱਢ ਲਿਆ। ਹਰੇਕ ਸਟੇਟ ਚ ਹਰੇਕ ਥਾਂ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਮੌਕੇ ਤੇ ਕਿਹੜਾ ਤੀਰ ਕੱਢਣਾ, ਸੋ ਉਸ ਤੀਰ ਨਾਲ ਉਹਨਾਂ ਨੇ ਆਪਦੇ ਨਿਸ਼ਾਨੇ ਲਾਉਣੇ ਆ। ਪਰ ਹੁੱਡੇ ਦੇ ਮਾਮਲੇ ਚ ਨਾ ਇੱਕ ਗੱਲ ਹੋਰ ਬੜੀ ਅਜੀਬ ਆ, ਜਿਹੜੇ ਹਰਿਆਣੇ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਪਤਾ, ਤੁਸੀਂ ਸਿੱਧੂ ਸਾਹਿਬ ਪੁੱਡਾ ਬਾਰੇ ਸੁਣਿਆ ਹੋਣਾ, ਪੁੱਡਾ
ਪੰਜਾਬ
ਇੱਕ ਪੰਜਾਬ ਦੇ ਵਿੱਚ ਇੱਕ ਅਰਬਨ ਡਿਵੈਲਪਮੈਂਟ ਅਥਾਰਟੀ ਆ ਜਿਹਨੂੰ ਦਾ
ਪੁੱਡਾ,
ਤੇ ਉਹਦਾ ਮਤਲਬ ਹੁੰਦਾ ਕਿ ਜਿਹੜੀਆਂ ਅਰਬਨ ਸ਼ਹਿਰੀ ਜਾਇਦਾਦਾਂ ਦੇ ਵਿੱਚ ਬਹੁਤ ਸਣੀਆਂ ਉਹਨਾਂ ਨੇ ਜਿਵੇਂ ਮਾਡਲ ਟਾਊਨ ਬਣਾਏ ਆ, ਚੰਗੀਆਂ ਮਾਰਕੀਟ ਬਣਾਈਆਂ, ਡਿਜ਼ਾਇਨ ਪੂਰੀਆਂ ਨਕਸ਼ੇ ਦੇ ਤਹਿਤ, ਤੇ ਇੱਕ ਉਹਨਾਂ ਨੂੰ ਖਾਸ ਕਰਕੇ ਜ਼ਿਆਦਾਤਰ ਦੇ ਮਾਡਲ ਟਾਊਨ ਹੀ ਨਾਂ ਰੱਖੇ ਆ। ਉਵੇਂ ਹਰਿਆਣੇ ਦੇ ਵਿੱਚ ਹੁੱਡਾ, ਉਹਦਾ ਨਾਂ ਵੀ ਹੁੱਡਾ ਹੀ ਆ ਕਿਉਂਕਿ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਉਹਦਾ ਨਾਂ। ਠੀਕ ਆ, ਉਹ ਮੈਂ ਨਾ ਇੱਕ ਵਾਰੀ ਬਹੁਤ ਸਾਰੇ ਲੋਕ ਇਹ ਸਮਝਦੇ ਆ, ਮੇਰਾ ਵੀ ਇੱਕ ਕਜ਼ਨ ਮੈਨੂੰ ਆਇਆ ਜਦੋਂ ਇਹ ਹੁੱਡਾ ਬਣਿਆ ਬਣਿਆ, ਤੇ ਮੈਂ ਕਿਹਾ ਵੀ ਇਹ ਬੰਦਾ ਆਮ ਘਰੋਂ ਆਇਆ ਸੁਤੰਤਰ ਦਾ ਸੈਲਾਨੀ ਦਾ ਮੁੰਡਾ, ਤੋ ਲੱਗਦਾ ਤੋ ਆਸ ਵੱਜਦੀ ਆ ਵੀ ਸ਼ਾਇਦ ਜ਼ਮੀਨੀ ਪੱਧਰ ਉੱਤੇ ਕੰਮ ਕਰੇ। ਲੈ ਮੈਨੂੰ ਆ ਵੀ ਕਿੱਥੋਂ ਆਮ ਬੰਦਾ, ਇਹਦੀ ਤਾਂ ਹਰ ਸ਼ਹਿਰ ਦੇ ਵਿੱਚ ਹੁੱਡਾ ਦੀ ਕਿੰਨੀ ਪ੍ਰੋਪਰਟੀ ਹੈ ਤੂੰ ਸੋਚ ਨੀ ਸਕਦਾ। ਮੈਂ ਕਿਹਾ ਯਾਰ ਉਹ ਹੁੱਡਾ ਹੋ ਰਿਹਾ, ਹੁੱਡਾ ਨੀ ਹੈਗਾ, ਕਈ ਏਦਾਂ ਵੀ ਸੋਚਦੇ ਇਹਨਾਂ ਬਾਰੇ।
ਸਾਡੇ ਵਾਲਾ ਹੀ ਕੰਮ ਹੋ ਗਿਆ ਫਿਰ। ਚਲੋ ਐਨੀਵੇ, ਤੇ ਮਿੰਟੂ ਜੀ ਖਬਰਾਂ ਥੋੜੀਆਂ ਹੋਰ ਆਪਾਂ ਸਾਂਝੀਆਂ ਕਰਨੀਆਂ। ਜਾਰਜ ਬੁਸ਼ ਸੀਨੀਅਰ 94 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਛੱਡ ਗਏ ਨੇ, ਤੇ ਉਨ੍ਹਾਂ ਦੀ ਮੌਤ ਕੱਲ ਹੋਈ ਹੈ। ਤੇ ਵੈਸੇ ਅਮਰੀਕਾ ਦੇ ਵਿਚ ਕਾਫੀ ਸੋਗ ਮਨਾਇਆ ਜਾ ਰਿਹਾ, ਪਰ ਉਨ੍ਹਾਂ ਦੇ ਵਿਰੋਧੀ ਜਿਹੜੇ ਨੇ ਉਹ ਸ਼ਰਧਾ ਦੇ ਫੁੱਲ ਨੀ, ਉਹ ਦੂਜੇ ਫੁੱਲ ਚੜਾ ਰਹੇ ਨੇ ਉਨ੍ਹਾਂ ਨੂੰ, ਕਿਉਂਕਿ ਇਰਾਕ ਦੇ ਵਿਚ ਲੜਾਈ ਉਨ੍ਹਾਂ ਨੇ ਸ਼ੁਰੂ ਕੀਤੀ ਸੀ, ਤੇ ਉਹਦੇ ਵਿਚ ਹੁਣ ਤੱਕ ਤਕਰੀਬਨ 2 ਮਿਲੀਅਨ ਯਾਨੀ ਕਿ 20 ਲੱਖ ਲੋਕ ਜਿਹੜੇ ਨੇ ਮਾਰੇ ਗਏ ਨੇ। ਹਜੇ ਵੀ ਚੱਲਦੀ ਹੈ, ਦੇਸ਼ ਢਹਿ ਗਿਆ, ਨਾਲ 2-3 ਦੇਸ਼ ਹੋਰ ਵੀ ਢਹਿ ਗਏ ਨੇ। ਸੋ ਕੋਈ ਮਤਲਬ ਜਾਰਜ ਬੁਸ਼ ਨੂੰ ਜੇ ਕਿਤੇ ਚੇਤੇ ਕੀਤਾ ਜਾਂਦਾ ਹੈ ਤਾਂ ਸਿਰਫ ਇਰਾਕ ਦੀ ਲੜਾਈ ਕਰਕੇ ਹੀ ਚੇਤੇ ਕੀਤਾ ਜਾਂਦਾ, ਹੋਰ ਕੋਈ ਮੈਨੂੰ ਨੀ ਲੱਗਦਾ ਉਹਨਾਂ ਦੀ ਕੋਈ ਦੇਣ ਰਹੀ ਹੈ ਸਮਾਜ ਨੂੰ ਜਾਂ ਦੁਨੀਆਂ।
ਦੇਖੋ ਦੇਖੋ ਦਾਣੇ ਵਾਲੇ ਸਿਆਣੇ ਦੇ ਤੌਰ ਤੇ ਵੀ ਚੇਤੇ ਕੀਤਾ ਜਾਂਦਾ ਰਹੂਗਾ, ਕਿਉਂਕਿ ਇਹ ਬੰਦੇ ਦਾ ਖੁਦ ਦਾ ਬਹੁਤ ਵੱਡਾ ਕਾਰੋਬਾਰ ਸੀ ਤੇਲ ਦਾ, ਬਹੁਤ ਜ਼ਿਆਦਾ ਤੇਲ ਦੇ ਖੂਹ ਸੀ। ਇਹਨੇ ਇਰਾਕ ਨਾਲ ਹੀ ਕਿਉਂ ਪੰਗਾ ਲਿਆ, ਸਿਰਫ ਤੇਲ ਕਰਕੇ, ਹੋਰ ਕੋਈ ਰੌਲਾ ਨਹੀਂ ਸੀ। ਉਹ ਸਾਰੇ ਤੇਲ ਦੇ ਖੂਹਾਂ ਦੇ ਉੱਤੇ ਆਪ ਕਾਬਜ ਹੋਣਾ ਚਾਹੁੰਦਾ ਸੀ, ਉਸ ਲਈ ਉਹਨੇ ਇਰਾਕ ਪੈਰਿਸ ਨੈਸ ਕਰਨ ਤਾਈ ਗਿਆ। ਤੇ ਉਸ ਪਹਿਲਾਂ ਜਦੋਂ ਇਹਨਾਂ ਨੇ ਕੁਰਸੀ ਸਾਂਭੀ ਆ ਰੋਨਲਡ ਰੀਗਨ ਤੋਂ, ਰੋਨਲਡ ਰੀਗਨ ਇੱਕ ਬੜਾ ਹੀ ਸਾਊ ਤੇ ਸੁਲਝਿਆ ਹੋਇਆ ਰਾਸ਼ਟਰਪਤੀ ਸੀ, ਤੇ ਉਹਨੇ ਬੜੀ ਇੱਕ ਟੈਕਨੀਕ ਦੇ ਨਾਲ ਰਸ਼ੀਆ ਨੂੰ ਖਤਮ ਕੀਤਾ ਸੀ। ਬਹੁਤ ਵੱਡੀ ਟੈਕਨੀਕ ਰੋਨਲਡ ਰੀਗਨ ਨੇ ਯੂਜ ਕੀਤੀ ਸੀ, ਤੇ ਉਹਨੇ ਰਸ਼ੀਆ ਦੇ ਗੋਰਬਾਚੋਵ ਨਾਲ ਲਿਹਾਜ਼ ਪਾ ਕੇ ਉਹਨੂੰ ਰਾਸ਼ਟਰਪਤੀ ਨਾਲ, ਤੇ ਰਸ਼ੀਆ ਨੂੰ ਤੇ 29 ਖਣੀ ਟੋਟਿਆਂ ਦੇ ਵਿਚ ਵੰਡਤਾ ਸੀ ਜਿਹੜਾ ਸੋਵੀਅਤ ਯੂਨੀਅਨ ਨੂੰ, ਤੇ ਉਹਨੂੰ ਟੋਟੇ ਟੋਟੇ ਕਰਕੇ ਜਿਹੜਾ ਬਰਾਬਰ ਦਾ ਜਿਹੜਾ ਇੱਕ ਸਰੀਕ ਸੀ ਉਹਨੂੰ ਖਤਮ ਕਰਤਾ ਸੀ। ਪਰ ਉਸ ਤੋਂ ਬਾਅਦ ਜਦੋਂ ਬੁਸ਼ ਨੇ ਕਾਰੋਬਾਰ ਸੰਭਾਲਿਆ ਤੇ ਉਹਨੇ ਆਪਦੀ ਪਰਸਨਲ ਬਿਜ਼ਨਸ ਨੂੰ ਜ਼ਿਆਦਾ ਜਿਹੜਾ ਮੂਹਰੇ ਰੱਖਿਆ, ਤੇ ਉਹ ਪਰਸਨਲ ਬਿਜ਼ਨਸ ਦੇ ਤਹਿਤ ਹੀ ਉਹਨਾਂ ਨੇ ਇਰਾਕ ਦੇ ਉੱਤੇ ਅਟੈਕ ਕੀਤਾ। ਇਰਾਕ ਦੇ ਉੱਤੇ ਜੇ ਹੁਣ 20 ਲੱਖ ਬੰਦਾ ਮਰਿਆ ਇਰਾਕ ਦੇ ਵਿੱਚ, ਤਾਂ ਉਹਦਾ ਦੋਸ਼ੀ ਤਾਂ ਫਿਰ ਇਹ ਸਦਾ ਹੀ ਬੁਸ਼ ਹੀ ਗਰਦਾਣਿਆ ਜਾਊਗਾ। ਪਰ ਹੈਰਾਨੀ ਇਸ ਗੱਲ ਦੀ ਆ, ਅਮੇਰਿਕਾ ਨੇ ਫੇਰ ਇਸ ਪਰਿਵਾਰ ਇਹਨਾਂ ਦੇ ਬੇਟੇ ਨੂੰ ਫੇਰ ਚਾਂਸ ਦਿੱਤਾ ਰਾਸ਼ਟਰਪਤੀ ਬਣਨ ਲਈ 2 ਵਾਰ। ਸੋ ਇਹ ਬੜੀ ਹੈਰਾਨੀ ਦੀ ਗੱਲ ਆ ਵੀ ਜਦੋਂ ਇੱਕ ਪਰਿਵਾਰ ਨੇ ਇਹ ਜੇ ਨਤੀਜੇ ਦਿੱਤੇ ਆ ਤੇ ਫੇਰ ਉਸੇ ਪਰਿਵਾਰ ਨੂੰ ਦੁਬਾਰਾ ਕਿਉਂ ਬਣਾਇਆ ਗਿਆ, ਇਹ ਬਹੁਤ ਸੋਚਣ ਵਾਲੀ ਗੱਲ ਆ।
ਹਾਂਜੀ, ਕਿਉਂਕਿ ਪੈਸਾ ਉੱਥੇ ਦੇਖੋ ਪੈਸੇ ਨਾਲ ਹੀ ਚੱਲਦਾ ਅਮਰੀਕਾ ਦੇ ਵਿੱਚ, ਤਾਂ ਜਿਹਦੇ ਕੋਲ ਜ਼ਿਆਦਾ ਪੈਸਾ, ਜ਼ਿਆਦਾ ਫੰਡਿੰਗ ਹੈ, ਜ਼ਿਆਦਾ ਕੰਪਨੀਆਂ ਜਿਹਦੇ ਸਪੋਂਸਰ ਨੇ, ਉਦਾਂ ਹੀ ਚੱਲਦਾ। ਜਿੱਦਾਂ ਹੁਣ ਇੱਥੇ ਗਾਣ ਵਾਲਿਆਂ ਦੇ ਸ਼ੋਅ ਚੱਲਦੇ ਆ, ਜਿਨ੍ਹਾਂ ਕੋਲ ਸਪੋਂਸਰ ਹੈ ਉਹਨਾਂ ਦੇ ਹੀ ਚੱਲਦੇ ਨੇ, ਉਦਾਂ ਦਾ ਵੀ ਕੌਣ ਕਰਾਉਂਦਾ। ਸੋ ਇਹ ਵੀ ਅਮਰੀਕਾ ਦੀ ਜਿਹੜੀ ਰਾਜਨੀਤੀ ਆ, ਈਵਨ ਕਿ ਭਾਰਤ ਦੀ ਰਾਜਨੀਤੀ ਵੀ ਹੁਣ ਇੱਦਾਂ ਦੀ ਹੋ ਗਈ ਆ ਵੀ ਜਿਨ੍ਹਾਂ ਕੋਲ ਜ਼ਿਆਦਾ ਫੰਡਿੰਗ ਹੈ, ਪੈਸਾ ਸੁੱਟਦੇ ਨੇ, ਉਹੀ ਚੋਣ ਹੁੰਦੇ ਨੇ। ਸੋ ਮਿੰਟੂ ਜੀ ਸਾਡੇ ਨਾਲ ਗੁਰੀਤ ਸਿੰਘ ਵੀ ਛਾਪਟਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਦਿਨਾਂ ਬਾਅਦ ਰੇਡੀਓ ਸੁਣ ਰਹੇ ਆ। ਚਲੋ ਕਿਆ ਬਾਤ ਹੈ ਜੀ, ਠੀਕ ਠਾਕ ਸੀ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ। ਰਾਜਨਦੀਪ ਕੈਨਵਰਾ ਵਾਲੇ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਕਰੀਆ। ਤੇ ਹੋਰ ਵੀ ਸੱਜਣ ਮਿੱਤਰ ਕੋਈ ਸੁਨੇਹਾ ਭੇਜਣਾ ਚਾਹੁਣ ਤਾਂ ਟੈਲੀਗ੍ਰਾਮ ਜਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਸਕਦੇ ਹੋ। ਈਮੇਲ ਹੈ ਜੀ request@harmanradio.com। ਇਧਰ ਫੇਸਬੁੱਕ ਜ਼ਰੀਏ ਵੀ ਅੱਜ ਕੁਦਰਤੀ ਦੇਖ ਲਿਆ, ਤੇ ਕੁਲਦੀਪ ਸੰਧੂ ਕੌਫ ਸਰਵਰ ਬਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਹਾਂਜੀ, ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕੁਲਦੀਪ ਕਿ ਟੈਲੀਗ੍ਰਾਮ ਐਪ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਾਂ ਈਮੇਲ request@harmanradio.com ਦੇ ਰਾਹੀਂ ਜੁੜ ਸਕਦੇ ਹੋ। ਸੋ ਮਿੰਟੂ ਜੀ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਉਸ ਪਾਰ ਹੋਰ ਕਈ ਭਖਦੇ ਮਸਲੇ ਨੇ, ਖਬਰਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ। ਸੋ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ, ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903-77 ਤੇ।
कि तुसी भी बोर हो चुके हो रोज रोज जंक फूड खाके, ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरी विच, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन, टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी। इथे तुहानू मिलेगी वैरायटी दे नाल नाल क्वालिटी भी, टेस्ट दे नाल नाल अरोमा भी। ते जरूर ट्राई करो करी ट्विस्ट दी स्पेशल गोट करी। वधेरे जानकारी लाई फॉरन विजिट करो 11010 एंजैक एवेन्यू पटरी, या फिर कॉल करो 0731425645।
10 to 15 साल दे तजुर्बे नाल ऑस्ट्रेलिया दे मेलबर्न च, जे तुसी IELTS या PTE नाल संबंधित कोर्सेज करना चाहंदे हो, ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghatt chemical di varton wali kanak, jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ
0428-895-564। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਓ ਸੁਣਦੇ ਹੋ ਜੀ, ਘਰ ਚ ਗ੍ਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗ੍ਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗ੍ਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਫਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ 2 ਦਸੰਬਰ ਤਰੀਕ ਅੱਜ ਹੈਗੀ ਆ, ਦਿਨ ਐਤਵਾਰ, 10:06 ਘੜੀ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਔਰ ਅੱਧਾ ਘੰਟਾ ਪਿੱਛੇ ਸਾਡੇ ਨਾਲੋਂ ਰੈਨਮਾਰਕ ਰਿਵਰਲੈਂਡ ਹੈ, ਜਿੱਥੋਂ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਇਸ ਤੋਂ ਪਹਿਲਾਂ ਕਿ ਆਪਾਂ ਚਿੰਤਨ ਸ਼ੁਰੂ ਕਰੀਏ, ਕੁਝ ਸੁਨੇਹੇ ਲੈ ਲਈਏ ਸੱਜਣਾ ਮਿੱਤਰਾਂ ਦੇ। ਮਿੰਟੂ ਜੀ,
ਬਿਲਕੁਲ ਜੀ ਬਿਲਕੁਲ,
ਹਾਂਜੀ ਹਾਂਜੀ, ਮੈਨੂੰ ਲੱਗਦਾ ਤੁਹਾਡੇ ਬਦਾਮ ਮੁੱਕੇ ਨੀ, ਤੁਸੀਂ ਬਦਾਮ ਖਾ ਰਹੇ ਸੀ ਕਹਿੰਦੇ। ਕਹਿੰਦੇ ਬਦਾਮ ਖਾਣ ਨਾਲ ਅਕਲ ਆਉਂਦੀ,
ਮੇਰੇ ਮੁੱਕ ਗਿਆ।
ਬਦਾਮ ਖਾਣ ਨਾਲ ਕਹਿੰਦੇ ਅਕਲ ਆਉਂਦੀ ਆ, ਤੇ ਕਈ ਲੋਕ ਕਹਿੰਦੇ ਧੱਕੇ ਖਾਣ ਨਾਲ ਆਉਂਦੀ ਆ, ਤੁਹਾਡੀ ਕੀ ਰਾਏ ਆ ਇਹਦੇ ਬਾਰੇ?
ਬਿਲਕੁਲ ਜੀ, ਜਿਹੜੀ ਅਕਲ ਆ ਉਹ ਬਦਾਮ ਖਾਣ ਨਾਲ ਹੀ ਆਉਂਦੀ ਆ, ਧੱਕੇ ਖਾਣ ਨਾਲ ਨਹੀਂ ਆਉਂਦੀ। ਐਵੇਂ ਲੋਕ ਆਖੀ ਜਾਂਦੇ, ਧੱਕੇ ਤਾਂ ਸਾਰੀ ਦੁਨੀਆ ਹੀ ਖਾਈ ਜਾਂਦੀ ਆ, ਫਿਰ ਉਹਨਾਂ ਨੂੰ ਅਕਲ ਆਈ ਹੁੰਦੀ ਤਾਂ ਧੱਕੇ ਕਿਉਂ ਖਾਂਦੀ। ਬਦਾਮ ਖਾਣ ਨਾਲ ਹੀ ਅਕਲ ਆਉਂਦੀ ਆ, ਦਰੁਸਤ ਕਰ ਲਿਓ ਆਪਦੇ ਆਪ ਨੂੰ।
ਹਾਂਜੀ, ਨਾਲੇ ਦੇਖੋ ਬਦਾਮ ਗਿਟੀ ਚ ਉਹਨੂੰ ਭੰਨੂਗਾ, ਦਿਮਾਗ ਹੋਊਗਾ, ਅਕਲ ਹੋਊਗੀ, ਗਿਟੀ ਉਹਨੂੰ ਭੰਨ ਕੇ ਫਿਰ ਕੱਢੂਗਾ, ਫਿਰ ਖਾਊਗਾ, ਹੈਨਾ। ਅਕਲ ਵਾਲਾ ਬੰਦਾ ਕਰ ਸਕਦਾ, ਧੱਕਾ ਤਾਂ ਜਿਹੜਾ ਮਰਜ਼ੀ ਖਾ ਲਵੇ, ਬੱਸ ਚੜ ਜਾਓ ਧੱਕੇ ਹੀ ਵਹੀ ਜਾਂਦੇ ਆ। ਸੋ ਇਸ ਕਰਕੇ ਇਹ ਬਾਕੀ ਹੁਣ ਮੇਰਾ ਆਈਡੀਆ ਬਦਲ ਗਿਆ, ਪਹਿਲਾਂ ਮੈਂ ਸਮਝਦਾ ਹੁੰਦਾ ਸੀ ਵੀ ਧੱਕੇ ਖਾਣ ਨਾਲ ਨਹੀਂ, ਹੁਣ ਧੱਕੇ ਖਾਣ ਲਈ, ਧੱਕੇ ਉਹ ਖਾਂਦੇ ਜਿਹਨਾਂ ਨੂੰ ਅਕਲ ਨਹੀਂ ਹੁੰਦੀ ਅਸਲ ਦੇ ਵਿਚ, ਮੈਨੂੰ ਜਿੱਥੇ ਤੱਕ ਲੱਗਦਾ। ਤੇ ਮਨੀ, ਹਾਂਜੀ ਮਨੀ ਮੰਡੀ ਗਲਾਂ ਵਾਲੇ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਤੈਨੂੰ ਇੱਕ ਵੀ ਲਾਈਕ ਨਾ ਮਿਲਿਆ, ਤੂੰ ਲਈਆਂ ਪੋਸਟਾਂ ਪਾ, ਤੈਨੂੰ ਕਿੰਨੇ ਮਿੱਤਰ ਮਿਲਦੇ ਨੇ ਜੇ ਦਿੰਦਾ ਚਿੱਠੀਆਂ ਪਾ। ਅੱਛਾ, ਇਹ ਥੋੜੀ ਦੇਰ ਬਾਅਦ ਮੈਂ ਕਵਿਤਾ ਪੜੂੰਗਾ ਬ੍ਰੇਕ ਦੇ ਵਿੱਚ। ਆਧੁਨਿਕ ਤੱਤ ਹੈ, ਮਾਡਰਨ ਕਵਿਤਾ। ਤੇ ਰੁਪਿੰਦਰ ਸਿੰਘ ਗਿੱਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਤਾਂ ਜਿੰਦਰ ਮੱਟੂ ਸਾਡੇ ਨਾਲ ਜੁੜੇ ਨੇ ਪੈਰਿਸ ਤੋਂ, ਕਿਆ ਬਾਤ ਹੈ, ਫਰਾਂਸ ਦੇ ਵਿੱਚ ਵੀ ਸੁਣਿਆ ਜਾ ਰਿਹਾ ਸਾਨੂੰ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਸਾਨੂੰ, ਤੁਹਾਨੂੰ ਸਾਰਿਆਂ ਨੂੰ। ਅੱਜ ਪਹਿਲੀ ਵਾਰੀ ਪ੍ਰੋਗਰਾਮ ਲਾਈਵ ਸੁਣ ਰਿਹਾ, ਨਹੀਂ ਤਾਂ ਟਾਈਮ ਦਾ ਡਿਫਰੈਂਸ ਹੋਣ ਕਰਕੇ ਰਿਕਾਰਡਿੰਗ ਹੀ ਸੁਣੀ ਦੀ ਹੈ। ਤੇ ਪ੍ਰੋਗਰਾਮ ਕਹਿੰਦੇ ਵਧੀਆ ਹੁੰਦਾ ਜੀ, ਰੱਬ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ। ਸੋ ਆਪਣੀ ਗੱਲਬਾਤ ਜਾਰੀ ਹੈ ਤੁਹਾਡੇ ਨਾਲ, ਸਾਂਝਾ ਅਸੀਂ ਪਾ ਰਹੇ ਹਾਂ। ਤੇ ਸਾਡੇ ਨਾਲ ਦੀਪ ਜੋਤ ਵੀ ਜੁੜੇ ਨੇ ਸੋਈ ਤੇ, ਉਹ ਕਹਿੰਦੇ ਨੇ ਆਵਾਜ਼ ਨਹੀਂ ਆ ਰਹੀ, ਤੇ ਇਧਰੋਂ ਤਾਂ ਸਿਸਟਮ ਚ ਉਹਦਾ ਜਾ ਰਹੀ ਹੈ ਜੀ। ਤੁਸੀਂ ਥੋੜਾ ਜਿਹਾ ਸੱਜਣੋ ਮਿੱਤਰ ਸਾਨੂੰ ਚੈੱਕ ਕਰਕੇ ਦੱਸਿਓ ਕਿ ਤੁਹਾਨੂੰ ਰੇਡੀਓ ਚੋਂ ਆ ਰਹੀ ਹੈ। ਤੇ ਮਿੰਟੂ ਜੀ, ਇੱਕ ਦੋ ਚਿੰਤਨ ਕਰਨੇ ਆ, ਇੱਕ ਤਾਂ ਚਾਲ ਹੁਣਾਂ ਨੇ ਸਾਨੂੰ ਜਾਣਕਾਰੀ।
ਮੈਂ ਚਾਹੁੰਦਾ ਵੀ ਚਿੰਤਨ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਰੇਡੀਓ ਆਪਾਂ ਲਿੰਕ ਦੁਬਾਰਾ ਲਾਈਏ, ਚਿੰਤਨ ਕਰਨ ਤੋਂ ਪਹਿਲਾਂ ਥੋੜੀ ਜਿਹੀ ਦਿੱਕਤ ਮੈਨੂੰ ਵੀ ਆ ਰਹੀ ਹੈ, ਆਵਾਜ਼ ਤੇ ਸਹਿ ਸਰੋਤਿਆਂ ਨੂੰ ਵੀ ਆ ਰਹੀ ਹੋਵੇ।
ਅੱਛਾ ਅੱਛਾ,
ਤੁਸੀਂ ਦੁਬਾਰਾ ਲਿੰਕ ਲਾਓ।
ਹਾਂਜੀ ਹਾਂਜੀ, ਮੈਨੂੰ ਲੱਗਦਾ ਚੱਲ ਰਿਹਾ ਸਿਸਟਮ, ਤਾਂ ਇਧਰੋਂ ਤਾਂ ਕੋਈ ਦਿੱਕਤ ਨਹੀਂ। ਸ਼ਾਇਦ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਵੀ ਆ ਜਾਂਦੀ ਹੈ ਤੇ ਸਮੱਸਿਆ। ਤੇ ਇੱਕ ਆਪਾਂ ਗੀਤ ਲਾ ਲਈਏ, ਗੀਤ ਦੇ ਵਿੱਚ ਆਪਾਂ ਚੈੱਕ ਕਰ ਲੈਂਦੇ ਹਾਂ, ਹਨਾ। ਤੇ
ਗੀਤ ਲਾ ਕੇ ਬਿਲਕੁਲ,
ਹਾਂਜੀ। ਸੋ ਦੋਸਤੋ, ਅਗਰ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਜ਼ਰੂਰ ਦੱਸੋ, ਕਿਉਂਕਿ ਸਾਡੇ ਵੱਲੋਂ ਸਿਸਟਮ ਦਰੁਸਤ ਹੈ। ਸੋ ਤੁਸੀਂ ਵੀ ਸਾਡੇ ਨਾਲ ਇੱਕ ਗੀਤ ਸੁਣਦੇ ਹਾਂ, ਤਰਸੇਮ ਜਸੜ ਦਾ, ਵੈਸੇ ਕੱਲ ਫਰਮਾਇਸ਼ ਆਈ ਸੀ, ਉਹ ਗੀਤ ਸੁਣਦੇ ਹਾਂ।
ਦਿਖਾਵੇ ਨੂੰ ਨੀ ਪਾਈ ਕਾਕਾ ਮਾਲਾ ਹੱਥ ਚ,
कदे कदे कले बैठ फेर लई दी पिंडा वालिया दे दिला विच दर्द बड़े आ गीता विच ताही गल छेड़ लई दी पिंडा वालिया दे दिला विच दर्द बड़े आ गीता विच ताही गल छेड़ लई दी अणखी बंदे दी जिंदगी च चैलेंज हुंदे आ ना सौदा कदे फुल्लां दीआं सेजां ते आ हीरो ए नी जो नचदे सटे जांदे आ हीरो ओने जो यार रहते गांदे आ हीरो ए नी जो नचदे सटे जांदे आ हीरो ओने जो यार रहते गांदे ए फेक बंदे फेक जिंदगी जे आंदे ने आ इन्हां नू की फॉलो दस करना फेक बंदे फेक जिंदगी जे आंदे ने इन्हां नू की फॉलो दस करना ओ टिक्कियां जिंदा ते साके वड्डे करके फॉलो कर ला उन्हां नू जे तू करना टैटू छापना ता छापी दीप सिंह दा बाबा नचदा सी मौत दियां सेजां ते ओ हीरो ए नी जो नचदे सटे जांदे हीरो ओने जो यार रहते गांदे हीरो ए नी जो नचदे सटे जांदे हीरो ओने जो यार रहते गांदे नेगेटिव मीडिया दलाल बने ने हेडलाइन ही जो लिखते बेकार ने कुछ नेगेटिव मीडिया दलाल बने ने हेडलाइन ही जो लिखते बेकार ने ओ जसड़ता गल लिखू सीधी ठेड़ गई दस खेजन बात करे मारने चेक बुक रीड कर इतिहास नू ना बहुती अख रख एफबी दे पेजा ते हीरो ए नी जो नचदे सटे जांदे हीरो ओने जो यार रहते गांदे हीरो असी नी जो नचदे सटे जांदे हीरो ओने जो यार रहते गांदे
जी आवाज ठीक जा रही है ते मिंटू जी चेक हो गया असि भी चेक कर लिया कुलविंदर सिंह धालीवाल ने भी चेक कर लिया मलगीत बघियाणा जी ने भी चेक कर लिया यूएसए तो जी एस चाल भी कहिंदे ने बहुत वधिया गुरविंदर सिंह न्यूजीलैंड वाले भी कहिंदे ने बहुत वधिया ते साडे मनप्रीत ढींसा होनी साडे आई टी दे प्रोफेशनल ओ भी कह रहे ने कि आवाज दुरुस्त आ रही है ते मैं दस दंगा अपने श्रोतियां नूं कि कई वारी ट्रैफिक ज्यादा होण करके शायद साडे सर्वर दी अपर लिमिट पहुंच जांदी होएगी ते शायद कुछ ਜਿਹੜੇ ਕਨੈਕਸ਼ਨ ਨੇ ਟੁੱਟ ਜਾਂਦੇ ਹੋਣਗੇ ਸੋ ਇਸ ਦੇ ਲਈ ਅਸੀਂ ਅਪਗ੍ਰੇਡ ਕਰ ਸਕਦੇ ਹਾਂ ਥੋੜੀ ਦੇਰ ਬਾਅਦ ਤੇ ਸਤਪਾਲ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ ਹਾਂਜੀ ਹਰਜਿੰਦਰ ਸਿੰਘ ਘੁੰਮਣ ਉਹ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਇੱਕ ਚਿੰਤਾ ਦਾ ਵਿਸ਼ਾ ਹੈ ਜੀ ਚਿੰਤਾ ਬਹੁਤ ਜ਼ਿਆਦਾ ਆ ਮਿੰਟੂ ਜੀ ਆਪਾਂ ਹੋਰ ਵੀਜ਼ਿਆਂ ਦੀ ਵੀ ਗੱਲ ਕਰਨੀ ਹੁਣ ਹੋਰ ਵੀ ਕਰਨੀ ਆ ਕਿ ਜੀ ਐਸ ਚਾਹਲ ਉਨ੍ਹਾਂ ਨੇ ਸਾਨੂੰ ਇੱਕ ਨਾ ਸਰਵੇਖਣ ਦੀ ਰਿਪੋਰਟ ਭੇਜੀ ਆ ਤੇ ਉਹ ਕਹਿੰਦੇ ਨੇ ਕਿ ਅਮਰੀਕਾ ਦੇ ਵਿਚ ਉਥੇ ਸਰਵੇਖਣ ਕੀਤਾ ਗਿਆ ਤੇ ਹੁਣ ਆਪਾਂ ਦੇਖੋ ਲੋਚਦੇ ਹਾਂ ਵੀ ਅਸੀਂ ਬਾਹਰ ਆ ਜਾਈਏ ਵਿਦੇਸ਼ ਚ ਆ ਜਾਈਏ ਬੜਾ ਇੰਟੈਲੀਜੈਂਟ ਲੋਕ ਨੇ ਬੜੇ ਅਕਲ ਵਾਲੇ ਲੋਕ ਨੇ ਹੁਣ ਆਪਾਂ ਅਕਲ ਦੀ ਗੱਲ ਕਰਦੇ ਹਾਂ ਕਿ ਅਕਲ ਮੈਂ ਕਹਿੰਦਾ ਨੀ ਬਦਾਮ ਖਾ ਕੇ ਆਉਂਦੀ ਆ ਤੇ ਇੱਥੇ ਨਾ ਸਰਵੇਖਣ ਕੀਤਾ ਗਿਆ ਅਮਰੀਕਾ ਦੇ ਵਿਚ ਤੇ ਉਥੇ 7% ਜਿਹੜੇ ਐਡਲਟ ਸੀਗੇ ਲੋਕਾਂ ਨੇ ਇਹ ਭਰਿਆ ਕਿ ਉਹ ਇਹ ਯਕੀਨ ਰੱਖਦੇ ਆ ਉਹਨਾਂ ਨੂੰ ਇਹ ਯਕੀਨ ਹੈ ਕਿ ਜਿਹੜਾ ਚੋਕਲੇਟ ਮਿਲਕ ਹੈ ਉਹ ਭੂਰੀਆਂ ਗਾਈਆਂ ਤੋਂ ਆਉਂਦਾ ਆ
ਕਿੰਨੇ 7% ਕਿ
7%
ਨੇ ਭਰਿਆ
7% ਮਤਲਬ 7% ਲੋਕ ਜਿਹੜੇ ਅਮਰੀਕਾ ਦੇ ਇਹ ਯਕੀਨ ਰੱਖਦੇ ਆ ਕਿ ਜਿਹੜਾ ਅਸੀਂ ਮਿਲਕ ਚੋਕਲੇਟ ਪੀਨੇ ਆ ਨਾ ਚੋਕਲੇਟ ਮਿਲਕ ਪੀਨੇ ਆ ਉਹ ਭੂਰੀਆਂ ਗਾਈਆਂ ਦਿੰਦੀਆਂ ਨੇ ਸਿੱਧਾ ਹੀ
ਦੇਖੋ ਇਹ ਨਾ ਆਪਾਂ ਨੂੰ ਇੱਕ ਚੀਜ਼ ਧਿਆਨ ਚ ਰੱਖ ਲੈਣੀ ਚਾਹੀਦੀ ਆ ਜਿਹੜੇ ਓਵਰਆਲ ਆਪਦੇ ਜਿਹੜੇ ਔਰੇ ਚ ਰਹਿ ਰਹੇ ਆ ਜਿਹੜੇ ਯੁੱਗ ਚ ਰਹਿ ਰਹੇ ਆ ਉਸ ਯੁੱਗ ਦੇ ਵਿਚ ਓਵਰਆਲ ਬੰਦੇ ਹੁੰਦੇ ਆ ਉਹ ਹੁੰਦੇ 5-7% ਆ ਉਦੋ ਬਾਅਦ ਫਿਰ ਬੰਦਿਆਂ ਦੀਆਂ ਕੈਟਾਗਰੀਜ਼ ਹੁੰਦੀਆਂ ਵੀ ਕੋਈ ਬੰਦਾ ਆਪਦੀ ਲਾਈਨ ਦਾ ਐਕਸਪਰਟ ਹੁੰਦਾ ਤਾਂ ਹੀ ਤਾਂ ਮੈਨੂੰ ਤਾਂ ਪੰਨੂ ਸਾਹਿਬ ਨੇ ਕਿਹਾ ਸੀ ਇਹ ਗੱਲ ਜਦੋਂ ਮੈਂ ਇੱਕ ਪੰਨੂ ਸਾਹਿਬ ਨੂੰ ਇੱਕ ਵਾਰੀ ਨਾ ਗੱਲ ਸੁਣਾਉਣ ਲੱਗ ਗਿਆ ਮੈਂ ਜੀ ਕੱਲ ਤਾਂ ਮੇਰੇ ਤੇ ਬੜਾ ਪ੍ਰੈਸ਼ਰ ਸੀ ਮੈਂ ਯੂਨੀਵਰਸਿਟੀ ਚ ਲੈਕਚਰ ਦੇਣ ਗਿਆ ਸੀ ਤੇ ਮੈਨੂੰ ਫਿਰ ਤੇਰੇ ਤੇ ਕਾਹਦਾ ਪ੍ਰੈਸ਼ਰ ਸੀ ਮੈਂ ਕਿਹਾ ਜੀ ਮੇਰੇ ਤੇ ਪ੍ਰੈਸ਼ਰ ਇਹ ਹੋ ਗਿਆ ਵੀ ਉੱਥੇ ਨਾ ਅਨਾਊਂਸਰ ਨੇ ਪਹਿਲਾਂ ਇਹ ਦੱਸਤਾ ਬੀ ਐਡ ਦੀ ਕਲਾਸ ਸੀ, 300 ਸਟੂਡੈਂਟ ਸੀ ਉੱਥੇ, ਤੇ ਮੈਨੂੰ ਇਹ ਦੱਸਤਾ ਵੀ ਸਾਡੇ ਤੁਸੀਂ ਹੈਰਾਨ ਹੋਵੋਗੇ ਵੀ ਇਹ ਚ 70-80% ਜਿਹੜੇ ਬੱਚੇ ਆ ਨਾ ਬੀ ਐਡ ਕਰ ਰਹੇ ਉਹ ਪੀ ਐਚ ਡੀ ਆਲਰੇਡੀ ਕੀਤੀ ਹੋਈ ਉਹਨਾਂ ਦੀ ਤੇ ਹੁਣ ਬੀ ਐਡ ਕਰ ਰਹੇ ਆ ਤੇ ਕਹਿੰਦੇ ਵੀ ਜੋਬ ਨੀ ਮਿਲ ਰਹੀ ਤਾਂ ਕਰਕੇ। ਮੈਂ ਕਿਹਾ ਮੇਰੇ ਤੇ ਨਾ ਪ੍ਰੈਸ਼ਰ ਜਿਹਾ ਪੈ ਗਿਆ ਵੀ ਮੈਂ ਅਨਪੜ੍ਹ ਬੰਦਾ ਤੇ ਏਡੇ ਪੀ ਐਚ ਡੀ ਹੋਲਡਰਾਂ ਨੂੰ ਮੈਂ ਏਡੇ ਗਿਆਨਵਾਨ ਬੰਦਿਆਂ ਨੂੰ ਮੈਂ ਕਿਵੇਂ ਲੈਕਚਰ ਦੇਊਂਗਾ। ਮੈਨੂੰ ਪੰਨੂ ਸਾਹਿਬ ਕਹਿੰਦੇ ਇੱਕ ਮਿੰਟ ਰੁਕ 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 ਰੁਕ, ਮੈਂ ਡਾਕਟਰ ਹਰਪਾਲ ਸਿੰਘ ਪੰਨੂ ਦੀ ਗੱਲ ਕਰਦਾ ਜੀ ਆਪਣੇ ਉਸਤਾਦ ਦੀ ਤੇ ਮੈਨੂੰ ਰੁਕ 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 ਇੱਕ ਮਿੰਟ, ਕਹਿੰਦੇ ਪੀ ਐਚ ਡੀ ਤੇ ਗਿਆਨ ਦੋਨਾਂ ਦਾ ਆਪਸ ਮੇ ਕੋਈ ਸੰਬੰਧ ਨੀ ਕਹਿੰਦੇ। ਇਹ ਦਿਮਾਗ ਚ ਵਾੜਦਾ ਗੱਲ ਵੀ ਜੇ ਤੁਸੀਂ ਕਹਿੰਦੇ ਵੀ ਪੀ ਐਚ ਡੀ ਕਰਕੇ ਗਿਆਨ ਆ ਗਿਆ ਗਿਆਨਵਾਨ ਹੋ ਗਿਆ ਬੰਦਾ, ਇਹਦਾ ਆਪਸ ਵਿਚ ਕੋਈ ਸੰਬੰਧ ਨੀ। ਪੀ ਐਚ ਡੀ ਦਾ ਸੰਬੰਧ ਹੈਗਾ ਲਕੀਰ ਕਾ ਫਕੀਰ ਹੋਣੇ ਤੇ, ਵੀ ਬਾਲ ਕੀ ਖਾਲ ਉਤਾਰਨਾ, ਇਹ ਦੋ ਤਿੰਨ ਕਹਾਵਤਾਂ ਨਾਲ ਸੰਬੰਧ ਹੈਗਾ। ਵੀ ਪੀ ਐਚ ਡੀ ਵਾਲਾ ਬੰਦਾ ਜੇ ਮੰਨ ਲਓ ਉਹਨੇ ਪੀ ਐਚ ਡੀ ਇਸ ਗੱਲ ਤੇ ਕਰ ਲਈ ਵੀ ਭਾਈ ਜਿਹੜੀਆਂ ਗਾਈਆਂ ਭੂਰੇ ਰੰਗ ਦੀਆਂ ਜਿਹੜਾ ਉਹਨਾਂ ਦੇ ਵਿਚ ਕੀ ਫਰਕ ਆ, ਤਾਂ ਉਹਨੂੰ ਕਹਿੰਦੀਆਂ ਭੂਰੇ ਰੰਗ ਦੀਆਂ ਗਾਈਆਂ ਬਾਰੇ ਪਤਾ, ਹੋਰ ਨੀ ਉਹਨੂੰ ਪਤਾ
ਚਿੱਟੀਆਂ ਵਰਗੀਆਂ ਬਾਰੇ,
ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਜੇ ਅਸੀਂ ਕਹੀਏ, ਹਾਂ ਜੇ ਅਸੀਂ ਕਹੀਏ ਵੀ 100% ਲੋਕਾਂ ਨੂੰ ਹਰੇਕ ਗੱਲ ਦਾ ਪਤਾ ਨਹੀਂ ਪਤਾ ਹੁੰਦਾ, ਬਹੁਤ ਸਾਰੀਆਂ ਗੱਲਾਂ ਬਾਰੇ ਨਾ ਜਦੋਂ ਸਾਨੂੰ ਲੋੜ ਹੀ ਨੀ ਪੈਂਦੀ ਅਸੀਂ ਉਸ ਬਾਰੇ ਚਿੰਤਨ ਨੀ ਕਰਦੇ। ਹੁਣ ਸਾਡੀ ਲਾਈਨ ਫੀਲਡ ਹੋਰ ਆ, ਅਸੀਂ ਰੇਡੀਓ ਤੇ ਆ, ਅਖਬਾਰ ਤੇ ਆ, ਸ਼ੋ ਬਣਾਉਣੇ ਆ ਜਾਂ ਜੁਸ ਵੀ ਲਿਖਦੇ ਆ, ਤਾਂ ਸਾਨੂੰ ਓਵਰਆਲ ਨਿਗਾਹ ਰੱਖਣੀ ਪੈਂਦੀ ਆ, ਜਾਂ ਫਿਰ ਜਿਹੜਾ ਲਿਸਨਰ ਚੰਗਾ ਲਿਸਨਰ ਤੇ ਚੰਗਾ ਪਾਠਕ ਆ ਉਹ ਓਵਰਆਲ ਰੱਖ ਲੈਂਦਾ ਨਿਗਾਹ, ਉਹ ਫਿਰ ਵੱਖੋ ਵੱਖਰੇ ਪਲੇਟਫਾਰਮ ਤੇ ਸੁਣਦਾ ਗਾ ਪੈਂਦੀਆਂ, ਫਿਰ ਵੱਖੋ ਵੱਖਰੇ ਥਾਵਾਂ ਤੇ ਪੜ੍ਹਦਾ। ਜਿਹੜਾ ਬੰਦਾ ਸਿਰਫ ਨਸਾਈ ਮਤਲਬ ਆ ਜਾਂ ਨਾਰਮਲ ਜ਼ਿੰਦਗੀ ਤਾਂ ਮਤਲਬ ਆਪਣਾ ਕੰਮ ਕਾਰ ਕਰੋ ਵੋ ਕਰੋ ਬਸ ਬੈਠੇ, ਉਹਨੂੰ ਕੀ ਲੋੜ ਆ। ਤਾਂ ਉਹ ਮੈਂ ਅਕਸਰ ਇਹ ਜਿਹੇ ਹਜ਼ਾਰਾਂ ਬੰਦੇ ਨੂੰ ਜਾਣਦਾ, ਮੇਰਾ ਖੁਦ ਇੱਕ ਕਜ਼ਨ ਬੜਾ ਪੜਿਆ ਲਿਖਿਆ ਸਭ ਕੁਛ, ਤੇ ਜੇ ਉਹਨੂੰ ਅਸੀਂ ਪੁੱਛ ਲਈਏ ਵੀ ਦੇਸ਼ ਦਾ ਰਾਸ਼ਟਰਪਤੀ ਕੌਣ ਆ, ਤੇ ਉਹਨੂੰ ਇਹੀ ਨੀ ਪਤਾ ਹੁੰਦਾ
ਕੌਣ ਆ। ਮਿੱਟੂ ਜੀ
ਕੋਈ ਹੈਡਿਕ ਨੀ ਲੈਂਦਾ, ਅੱਜ ਦੇ ਇੱਥੇ ਬੱਚੇ ਵੀ ਲੈਂਦੇ ਜੀ।
ਪਾਕਿਸਤਾਨ ਪਾਕਿਸਤਾਨੀ ਸ਼ਾਇਰ ਦੀ ਗੱਲ ਮੈਂ ਇੱਕ ਨਾ ਵਾਰਤਕ ਸੁਣ ਲਿਆ ਸੀ, ਕਹਿੰਦਾ ਉਹ ਮੈਂ ਕਹਿੰਦਾ ਡਾਕਟਰ ਹੈ, ਕਹਿੰਦਾ ਮੈਂ ਉਹ ਪੀ ਐਚ ਡੀ ਵਾਲਾ ਡਾਕਟਰ ਨਹੀਂ, ਕਾਗਜ਼ੀ ਡਾਕਟਰ ਨਹੀਂ, ਮੈਂ ਸੱਚੀ ਡਾਕਟਰ ਹੈ, ਸਰਜਰੀ ਵਾਲਾ ਡਾਕਟਰ ਹੈ। ਕਹਿੰਦਾ ਵੀ ਮੇਰੀ ਪਰਫਾਰਮੈਂਸ ਜਿਹੜੀ ਨਾ, ਮੈਂ ਸਰਜਰੀ ਕਰਦਾ ਸੀ ਕਿ ਮੇਰੀ ਪਰਫਾਰਮੈਂਸ ਵਧੀਆ ਨਹੀਂ ਸੀ ਆ ਰਹੀ, ਕਹਿੰਦਾ ਤੇ ਮੈਨੂੰ ਕਹਿੰਦਾ ਮੇਰੇ ਸੁਪੀਰੀਅਰ ਨੇ ਨਾ ਕਹਿੰਦਾ ਲਾ ਤਾ ਵਲੰਟੀਅਰ, ਜਿੱਥੇ ਮਤਲਬ ਬਾਹਰ ਨਹੀਂ ਹੁੰਦਾ ਤੁਸੀਂ ਕੋਈ ਆਫ਼ਤ ਆ ਜਾਂਦੀ ਹੈ ਉੱਥੇ ਜਾਣਾ ਬੰਦੇ ਬਚਾਉਣੇ ਹੈ ਨਾ। ਤੇ ਕਹਿੰਦਾ ਥੋੜੀ ਦੇਰ ਬਾਅਦ ਕਹਿੰਦਾ ਮੇਰੇ ਸੁਪੀਰੀਅਰ ਆਏ, ਡਾਇਰੈਕਟਰ ਸਾਹਿਬ ਆਏ ਤੇ ਮੈਨੂੰ ਕਹਿੰਦੇ ਬਈ ਕਿੱਦਾਂ ਕੀ ਐਵਰੇਜ ਹੈ, ਕਹਿੰਦਾ ਐਵਰੇਜ ਦਾ ਮਤਲਬ ਕਹਿੰਦਾ ਜੀ ਮੈਂ ਇੱਕ ਵੀ ਬੰਦਾ ਨਹੀਂ ਮਾਰਨ ਦਿੱਤਾ। ਕਹਿੰਦਾ ਯਾਰ ਕਮਾਲ ਹੋ ਗਈ, ਕਹਿੰਦਾ ਤੇਰੀ ਐਵਰੇਜ, ਕਹਿੰਦਾ ਸਰਜਰੀ ਤਾਂ ਬਹੁਤ ਜ਼ਿਆਦਾ ਆ ਰਹੀ ਸੀ ਤੇ ਕਿਉਂ ਘੱਟ ਗਈ ਤੇਰੀ ਐਵਰੇਜ, ਤੇ ਜਾਣੀ ਕਿ ਉਹ ਸਰਜਰੀ ਕਰਦਾ ਸੀ ਨਾ ਬੰਦੇ ਬਹੁਤ ਮਰਦੇ ਸੀ ਜਿੰਨੇ ਆਪਰੇਸ਼ਨਾਂ ਚ, ਕਹਿੰਦਾ ਤੇਰੀ ਉਧਰ ਤਾਂ ਸਰਜਰੀ ਚ ਤੱਕ ਐਵਰੇਜ ਚੰਗੀ ਤਕੜੀ ਸੀ, ਕਹਿੰਦਾ ਹੁਣ ਤੇਰੀ ਕਿੱਦਾਂ ਘੱਟ ਗਈ, ਕਹਿੰਦਾ ਬਾਹਰ। ਤੇ ਕਹਿੰਦਾ ਬਸ ਮੈਂ ਕਹਿੰਦਾ ਡਾਕਟਰ ਬਣਿਆ ਨਹੀਂ ਸੀ, ਕਹਿੰਦਾ ਫੇਰ ਕਹਿੰਦਾ ਮੈਂ ਰਾਈਟਰ ਬਣ ਗਿਆ, ਉਹ ਤੋਂ ਬਾਅਦ ਲਿਖਣ ਲੱਗ ਗਿਆ। ਚਲੋ ਮਿੰਟੂ ਜੀ ਇੱਕ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਨਾ, ਉਹ ਆਪਾਂ ਪਹਿਲਾਂ ਵੀ ਵੈਸੇ ਚਿੰਤਨ ਇਹਨਾਂ ਗੱਲਾਂ ਤੇ ਕਰ ਚੁੱਕੇ ਆ। ਨਿਊਜ਼ੀਲੈਂਡ ਦੀ ਖ਼ਬਰ ਹੈ, ਵੈਸੇ ਆਸਟ੍ਰੇਲੀਆ ਦੇ ਵਿਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲਾਗੂ ਹੁੰਦੀ ਆ, ਬਹੁਤ ਸਾਰੇ ਸੱਜਣ ਮਿੱਤਰ ਵਿਜ਼ਿਟਰ ਵੀਜ਼ੇ ਤੇ ਆਪਣੇ ਮਾਂ ਬਾਪ ਨੂੰ ਮੰਗਾਉਂਦੇ ਨੇ, ਰਿਸ਼ਤੇਦਾਰਾਂ ਨੂੰ ਮੰਗਾਉਂਦੇ ਨੇ ਜਾਂ ਇੰਡੀਪੈਂਡੈਂਟ ਵੀ ਆ ਜਾਂਦੇ ਨੇ, ਤੇ ਉਹਨਾਂ ਦੀ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਰਹੀਦਾ ਕਿ ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਹੈ ਨਾ, ਹੈਲਥ ਇੰਸ਼ੋਰੈਂਸ। ਤੇ ਜਦੋਂ ਹੈਲਥ ਇੰਸ਼ੋਰੈਂਸ ਵੀ ਕਰਾਓ ਤਾਂ ਓਨੈਸਟਲੀ ਕਰਾਓ, ਵੀ ਉਹਨਾਂ ਨੂੰ ਜੇ ਕੋਈ ਪਹਿਲੀ ਬਿਮਾਰੀ ਹੈ ਤਾਂ ਉਹ ਡਿਕਲੇਅਰ ਕਰੋ, ਤੇ ਵੈਸੇ ਜੇ ਕੋਈ ਹਾਰਟ ਦੀ ਪ੍ਰੋਬਲਮ ਹੈ ਤਾਂ ਉਹ ਗਰੇਜ਼ ਕਰਨਾ ਚਾਹੀਦਾ ਕਿ ਉਹ ਟਰੈਵਲ ਨਾ ਕਰਨ। ਹੁਣ ਨਿਊਜ਼ੀਲੈਂਡ ਦੀ ਇਹ ਰਿਪੋਰਟ ਹੈ ਕਿ ਨਿਊਜ਼ੀਲੈਂਡ ਦੇ ਵਿਚ ਜਿਹੜੇ ਵਿਜ਼ਟਰ ਵੀਜ਼ੇ ਤੇ ਆਏ ਉਹਨਾਂ ਦਾ ਇਲਾਜ ਕਰਨਾ ਪਿਆ, ਕਰਾਉਣਾ ਪਿਆ, ਤਾਂ 295 ਅਜਿਹੇ ਮਰੀਜ਼ ਹੈ ਜਿਨ੍ਹਾਂ ਨੇ ਵੱਖ ਵੱਖ ਹਸਪਤਾਲਾਂ ਚ ਇਲਾਜ ਕਰਵਾਇਆ ਤੇ ਹਜੇ ਤੱਕ ਉਹਨਾਂ ਦੇ ਜਿਹੜੇ ਬਣਦੇ ਬਿੱਲ ਹੈ ਉਹਨਾਂ ਦਾ ਭੁਗਤਾਨ ਨਹੀਂ ਹੋਇਆ। ਸੋ ਇਹ ਜਿਹੜੀ ਕੁੱਲ ਰਾਸ਼ੀ ਜਿਹੜੀ ਨਿਊਜ਼ੀਲੈਂਡ ਦੇ ਲੋਕ ਜਾਂ ਗੌਰਮੈਂਟ ਝੱਲ ਰਹੀ ਹੈ ਵਿਜ਼ਟਰ ਵੀਜ਼ੇ ਤੇ ਆਏ ਲੋਕਾਂ ਦੇ ਇਲਾਜ ਦੇ ਲਈ, ਉਹ ਤਕਰੀਬਨ 1.8 ਮਿਲੀਅਨ ਡਾਲਰ ਹੈ। ਹੁਣ ਇਹ ਇੱਕ ਚਿੰਤਾ ਦਾ ਵਿਸ਼ਾ ਆ, ਇਲਾਜ ਤਾਂ ਹੋ ਜਾਂਦਾ ਆ ਪਰ ਜਿਹੜਾ ਸਪੌਂਸਰ ਕਰਦਾ ਆ ਉਹਦੇ ਸਿਰ ਪੈਂਦਾ ਆ, ਜਾਂ ਫਿਰ ਇੱਕ ਹੋਰ ਜਿਹੜੀ ਜ਼ਿਆਦਾ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਵਾਰੀ ਅਸੀਂ ਕਹਿ ਦਈਦਾ ਇਹ ਤਾਂ ਜੀ ਵਿਜ਼ਟਰ ਹੈ ਮੇਰਾ ਕੋਈ ਲੈਣ ਦੇਣ ਨਹੀਂ, ਵਾਪਸ ਚਲੇ ਜਾਓ। ਹੁਣ ਮਿੰਟੂ ਜੀ ਮੈਂ ਕਈ ਕੇਸ ਇਹੋ ਜਿਹੇ ਦੇਖੇ ਆ ਕਿ ਮੰਨ ਲਓ ਕਿਸੇ ਮਰੀਜ਼ ਦਾ 30,000 ਜਾਂ 35,000 ਜਾਂ $40,000 ਖਰਚਾ ਆ ਗਿਆ ਤੇ ਉਹ ਪੱਲਾ ਝਾੜ ਕੇ ਉਹ ਵਾਪਸ ਇੰਡੀਆ ਚਲੇ ਗਿਆ। ਉਹ ਜਿਹੜਾ ਬਿੱਲ ਹੈ ਉਹ ਜਿਹੜਾ ਪੈਸਾ ਆ ਉਹਦੇ ਪਾਸਪੋਰਟ ਦੇ ਨਾਲ ਅਟੈਚ ਹੋ ਜਾਂਦਾ ਆਸਟ੍ਰੇਲੀਅਨ ਸਿਸਟਮ ਦੇ ਹਿਸਾਬ ਦੇ ਨਾਲ ਤੇ ਉਹ ਇਹ ਵੀ ਅਟੈਚ ਹੁੰਦਾ ਫਾਈਲ ਬਣ ਜਾਂਦੀ ਹੈ ਬਈ ਇਹ ਬੰਦਾ ਸਪੌਂਸਰ ਕਿਹਨੇ ਕੀਤਾ ਸੀ ਕਿਹਦੇ ਕੋਲ ਆਇਆ ਸੀ। ਸੋ ਗਾਂ ਵਾਸਤੇ ਆਪਣੇ ਰਾਹ ਜਿਹੜੇ ਆ ਉਹ ਬੰਦ ਹੋ ਜਾਂਦੇ ਨੇ ਕਿ ਉਹ ਵੀਜ਼ਾ ਫਿਰ ਨਹੀਂ ਦਿੰਦੇ ਜਾਂ ਉਸ ਬੰਦੇ ਨੇ ਦੁਬਾਰਾ ਫੇਰ ਆਉਣਾ ਆ ਤਾਂ ਉਹ ਉਹਨੂੰ ਪੈਸਿਆਂ ਦਾ ਭੁਗਤਾਨ ਕਰਨਾ ਪੈਣਾ। ਇਹ ਇੱਕ ਬੜੀ ਸਮੱਸਿਆ ਆ, ਚਿੰਤਾ ਦਾ ਵਿਸ਼ਾ ਆ ਜਿਹੜਾ ਕਿ ਸਾਨੂੰ ਮੇਰਾ ਖਿਆਲ ਤੋਂ ਲੈਸਨ ਲੈਣਾ ਚਾਹੀਦਾ। ਤੁਹਾਡਾ ਕੀ ਕਹਿਣਾ?
ਦੇਖੋ ਬਿਲਕੁਲ ਸਹੀ ਤੁਸੀਂ ਗੱਲ ਕਹੀ ਆ, ਪਰ ਦੂਜੇ ਪਾਸੇ ਗੱਲ ਇਹਦਾ ਇਹ ਨੌਬਤ ਕਿਉਂ ਆਉਂਦੀ ਆ? ਹੁਣ ਕਈ ਲੋਕ ਸਾਡੇ ਇਹ ਸੋਚਣਗੇ ਵੀ ਜੇ ਕੋਈ ਵਿਜ਼ਟਰ ਆ ਉਹਦੇ ਕੋਲ ਇੰਸ਼ੋਰੈਂਸ ਹੈ ਨੀ ਤਾਂ ਫਿਰ ਹਸਪਤਾਲਾਂ ਵਾਲੇ ਇਲਾਜ ਕਿਉਂ ਕਰਦੇ ਆ? ਦੇਖੋ ਇਹਨਾਂ ਮੁਲਕਾਂ ਚ ਨਾ ਇੱਕ ਲੋ ਆ ਵੀ ਡਾਕਟਰਾਂ ਨੂੰ ਇਹ ਹਦਾਇਤ ਦਿੱਤੀ ਵਾ, ਹਸਪਤਾਲਾਂ ਨੂੰ ਇਹ ਹਦਾਇਤ ਦਿੱਤੀ ਆ, ਨਾ ਕਿ ਇੰਡੀਆ ਵਾਂਗੂ ਵੀ ਤੜਕੇ ਲੱਖ ਰੁਪਇਆ ਜਮ੍ਹਾਂ ਕਰਾਓ ਤਾਂ ਫੇਰ ਐਡਮਿਟ ਕਰਨਗੇ। ਇੱਥੇ ਆ ਵੀ ਪਹਿਲਾਂ ਤੁਹਾਡਾ ਮਤਲਬ ਜਾਨ ਬਚਾਉਣਾ ਤੇ ਇਲਾਜ ਕਰਨਾ, ਬਿੱਲ ਦੀ ਉਦੋਂ ਬਾਅਦ ਦੀਆਂ ਗੱਲਾਂ। ਸੋ ਇਹ ਤਾਂ ਨੌਬਤ ਆਉਂਦੀ ਆ ਵੀ ਉਹ ਇਹ ਨੀ ਪੁੱਛਦੇ ਵੀ ਉਸ ਟਾਈਮ ਤੇ ਤੁਹਾਨੂੰ ਸਰਸਰਾ ਜ਼ਰੂਰ ਪੁੱਛਣਗੇ ਵੀ ਤੁਹਾਡਾ ਇੰਸ਼ੋਰੈਂਸ ਕਿਹਦੇ ਨਾਲ ਆ ਜਾਂ ਮੈਡੀਕੇਅਰ ਹੈ ਜਾਂ ਨਾ, ਪਰ ਨਹੀਂ ਇਸ ਤੋਂ ਵੱਧ ਕੇ ਕੁਛ ਨੀ। ਉਦੋਂ ਬਾਅਦ ਉਹ ਤੁਹਾਨੂੰ ਉਹਨੂੰ ਬਚਾਉਣ ਵਾਲੇ ਪਾਸੇ ਸੋਚਣਗੇ ਵੀ ਇਸ ਨੂੰ ਆਪਾਂ ਬਚਾਉਣਾ ਕਿਵੇਂ ਆ। ਸੋ ਇਸ ਕਰਕੇ ਨੌਬਤ ਆਉਂਦੀ ਆ। ਦੂਜਾ ਜਿਹੜਾ ਇੰਸ਼ੋਰੈਂਸ ਦੀਆਂ ਵੀ ਪਾਲਿਸੀਜ਼ ਦੇ ਵਿੱਚ ਨਾ ਬਹੁਤ ਸਾਰੇ ਫਰੇਮ ਕੀਤੇ ਆ, ਸੋਰੀ ਟੂ ਸੇ ਆ, ਵੀ ਇੰਸ਼ੋਰੈਂਸ ਜਿਵੇਂ ਹੁਣ ਪਹਿਲਾਂ ਅਸੀਂ ਭੂਪਾ ਦੇ ਇੰਸ਼ੋਰੈਂਸ ਦੇ ਕਹਿੰਦੇ ਸੀ ਵੀ ਉਹ ਬੜਾ ਵਧੀਆ ਕਵਰ ਕਰਦਾ, ਪਰ ਹੁਣ ਮੈਨੂੰ ਪਿਛਲੇ ਦਿਨਾਂ ਚ ਕਈਆਂ ਰਿਪੋਰਟਾਂ ਆਈਆਂ ਕਈਆਂ ਬੰਦਿਆਂ ਨੇ ਵੀ ਭੂਪਾ ਨੇ ਉਹ ਗੱਲ ਸੁਣੀ ਨੀ। ਕਾਰਨ ਕੀ? ਉਹਨੂੰ ਮਿਸਯੂਜ਼ ਕੀਤਾ ਗਿਆ। ਜਿਵੇਂ ਕੋਈ ਐਗਜ਼ਿਸਟਿੰਗ ਕੋਈ ਪ੍ਰੋਬਲਮ ਆ ਪਹਿਲਾਂ ਹੀ ਹੈਗੀ ਆ, ਉਹਨੂੰ ਉਹਦਾ ਇਲਾਜ ਇੱਥੇ ਆ ਕੇ ਕਰਵਾ ਲੈਣਾ ਜਾਂ ਉਹੀ ਬਿਨਾ ਮਤਲਬ ਤੋਂ ਆਹ ਟੈਸਟ ਕਰਾ ਲਓ ਉਹ ਟੈਸਟ ਕਰਾ ਲਓ, ਇੰਸ਼ੋਰੈਂਸ ਤਾਂ ਹੈਗਾ ਹੀ ਆ ਬਿਨਾ। ਬਹੁਤ ਸਾਰੇ ਬੱਚਿਆਂ ਨੂੰ ਸੁਣਿਆ ਇਹ ਗੱਲਾਂ, ਕਹਿੰਦੇ ਲੈ ਕੇ ਮੰਮੀ ਡੈਡੀ ਹੁਣ ਤੁਸੀਂ ਆਏ ਹੋ, ਇੰਸ਼ੋਰੈਂਸ ਤਾਂ ਤੁਹਾਡਾ ਹੈਗਾ ਜਾਂ ਤੁਹਾਡੇ ਠੀਕ ਆ, ਤੇ ਉਹ ਉਹ ਬਿੱਲ ਤਾਂ ਇੰਸ਼ੋਰੈਂਸ ਦੇ ਭੂਪਾ ਨੂੰ ਜਾਣੇ ਜਾਣੇ ਆ, ਕੋਈ ਥੋੜਾ ਵੀ ਉਹ ਫ੍ਰੀ ਚ ਆ, ਉਹ ਕੋਈ ਤਾਂ ਉਹਨੂੰ ਪੇ ਕਰੂਗਾ ਨਾ। ਤਾਂ ਉਹ ਉਹ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਇੰਸ਼ੋਰੈਂਸ ਕੰਪਨੀਆਂ ਵੀ ਸਟ੍ਰਿਕਟ ਹੋ ਗਈਆਂ। ਸੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਬੇਨਤੀ ਇਸੇ ਗੱਲ ਦੀ ਕਰਦਾ ਵੀ ਜਿੱਥੋਂ ਕੁ ਤੱਕ ਸਰਦਾ ਹੁੰਦਾ ਨਾ, ਜਿੰਨਾ ਕੁ ਜਮਾਂ ਅਖੀਰਲਾ ਕੋਈ ਤਾਂ ਹੋਵੇ ਫੇਰ ਤਾਂ ਭਾਣਾ ਕਹਿ ਜਾਵੇ ਬਾਏ ਹੁੱਕ ਐਂਡ ਕਰੁੱਕ ਤੁਸੀਂ ਕਰ ਲਓ, ਪਰ ਤੁਸੀਂ ਦੂਜਿਆਂ ਦੇ ਰਾਹ ਨਾ ਬੰਦ ਕਰਿਆ ਕਰੋ ਬਿਨਾਂ ਮਤਲਬ ਕਈ ਇਹੋ ਜਿਹੀਆਂ ਕੰਮ ਕਰਕੇ। ਹੁਣ ਇਸ ਵਿਸ਼ੇ ਤੇ ਗੱਲ ਛਿੜੀ ਆ ਤਾਂ ਸਿੱਧੂ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਕੱਲ ਨਾ ਇੱਕ ਵੱਡੀ ਅਨਾਉਂਸਮੈਂਟ ਆਈ ਆ।
ਇੱਕ ਮਿੰਟ ਉਹ ਵੱਡੀ ਅਨਾਉਂਸਮੈਂਟ ਤੋਂ ਪਹਿਲਾਂ ਨਾ ਮੈਂ ਥੋੜੇ ਹੋਰ ਫਿਗਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਮੇਲ ਫੀਮੇਲ ਦੀ ਰੇਸ਼ੋ ਦੇ ਵਿੱਚੋਂ ਜਿਹੜੇ ਨਿਊਜ਼ੀਲੈਂਡ ਦੇ ਅੰਕੜੇ ਤੁਹਾਨੂੰ ਦੱਸਦੇ ਆ ਕਿ $600,000 ਜਿਹੜੇ ਆ ਉਹ ਬੰਦਿਆਂ ਦੇ ਸਿਰ ਹੈ ਤੇ $1,200,000 ਔਰਤਾਂ ਦੇ ਸਿਰ ਹੈ, ਜਾਣੀ ਕਿ ਡਬਲ ਅਮਾਊਂਟ ਹੈ ਕਿ ਔਰਤਾਂ ਜਿਹੜੀਆਂ ਇਲਾਜ ਕਰਵਾਉਣੀਆਂ ਇੱਥੇ। ਸੋ ਮੋਸਟ ਲਾਈਕਲੀ ਜਿੱਦਾਂ ਉਹਦੇ ਪ੍ਰੈਗਨੈਂਸੀ ਦੇ ਹੋ ਗਏ ਹੈ ਨਾ ਇਸ਼ੂਜ਼ ਜਾਂ ਜਿਹੜੀਆਂ ਹੋਰ ਫੀਮੇਲ ਰਿਲੇਟਡ ਅਤੇ ਉਹਨਾਂ ਦੇ ਜਿੱਦਾਂ ਮੇਨਲੀ ਇੱਕ ਇਹ ਵੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੇ ਇੱਥੋਂ ਦੇ ਉਹ ਆਪਣੀਆਂ ਮਾਵਾਂ ਨੂੰ ਜ਼ਿਆਦਾ ਮੰਗਾਉਂਦੇ ਨੇ ਹਨਾ, ਤੇ ਮਦਰਸ ਨੂੰ, ਤੇ ਇਲਾਜ ਕਰਾ ਲਓ ਜੀ ਇੱਦਾਂ ਕਰਾ ਲਓ ਹਨਾ। ਸੋ ਇਹ ਇਮੋਸ਼ਨਲ ਹੋ ਕੇ ਉਹ ਇਹ ਕੰਮ ਕਰ ਰਹੇ ਨੇ, ਪਰ ਉਹਨਾਂ ਨੂੰ ਲੌਂਗ ਟਰਮ ਇਹ ਨਹੀਂ ਪਤਾ ਕਿ ਐਕਚੁਲੀ ਦੇ ਹੈਵ ਟੂ ਪੇ ਬੈਕ ਵਨ ਡੇ ਦਿਸ ਵੇ ਔਰ ਦੈਟ ਵੇ ਹਨਾ, ਤੇ ਹੋਰਨਾਂ ਲਈ ਵੀ ਔਖਾ ਹੁੰਦਾ। ਤੇ ਹੁਣ ਆਪਾਂ ਕਰਦੇ ਹਾਂ ਵੱਡੀ ਅਨਾਉਂਸਮੈਂਟ ਦੀ ਗੱਲ ਜੀ, ਕਿਹੜੀ ਆਈ ਆ?
ਦੇਖੋ ਇਹ ਨਾ ਪੇਰੈਂਟਸ ਵੀਜ਼ੇ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੋਣਾ, ਐਡਲੇਡ ਤੋਂ ਨੌਜਵਾਨਾਂ ਨੇ ਅਰਵਿੰਦ ਦੁੱਗਲ ਹੋਰਾਂ ਨੇ ਇੱਕ ਕੇਸ ਲਾਇਆ ਸੀਗਾ, ਰੌਕੀ ਬਾਈ ਵੀ ਆਪਣੇ ਉਹਨਾਂ ਦੇ ਨਾਲ ਸਨ, ਤੇ ਇਹਨਾਂ ਸਾਰਿਆਂ ਨੇ ਰਲ ਕੇ ਨੌਜਵਾਨਾਂ ਨੇ ਇੱਕ 3-4 ਸਾਲਾਂ ਤੋਂ ਸੰਘਰਸ਼ ਵਿੱਢਿਆ ਹੋਇਆ, ਜਿਹਦੇ ਚ ਉਹਨਾਂ ਨੇ ਇੱਕ ਬੜੀ ਜੈਨੂਨ ਡਿਮਾਂਡ ਕੀਤੀ ਸੀ ਲੌਂਗ ਸਟੇ ਵੀਜ਼ਾ, ਪੇਰੈਂਟਸ ਲੌਂਗ ਸਟੇ ਵੀਜ਼ਾ, ਜਿਹਦਾ ਜਵਾਬ ਮੀਨਿੰਗ ਹੀ ਦੱਸ ਰਿਹਾ ਵੀ ਉਹ ਆਪਣੇ ਮਾਪਿਆਂ ਨੂੰ ਲੰਮਾ ਟਾਈਮ ਸਟੇ ਕਰਨ ਦਾ ਵੀਜ਼ਾ ਮੰਗ ਰਹੇ ਆ, ਜਿਹ ਚ ਕਿ ਪਰਮਾਨੈਂਟ ਕੁਛ ਨੀ ਮੰਗ ਰਹੇ, ਜਿਹਦੇ ਵਿੱਚ ਉਹਦੇ ਚ ਉਹ ਸਾਰੀਆਂ ਜਿੰਮੇਵਾਰੀਆਂ ਚੱਕਣ ਲਈ ਉਹਨਾਂ ਨੇ ਕਿਹਾ ਵੀ ਅਸੀਂ ਇੰਸ਼ੋਰੈਂਸ ਵੀ ਆਪ ਕਰਾ ਲਾਂਗੇ, ਅਸੀਂ ਉਹਨਾਂ ਦਾ ਕੋਈ ਵੀ ਪੈਨਸ਼ਨ ਨੀ ਅਪਲਾਈ ਕਰਦੇ, ਕੋਈ ਉਹ ਵਰਕ ਨੀ ਕਰਨਗੇ, ਸਾਰੀਆਂ ਚੀਜ਼ਾਂ ਕਰ ਰਹੇ। ਸਿਰਫ ਤੇ ਸਿਰਫ ਇੱਕੋ ਮੰਗ ਸੀ ਵੀ ਜਿਹੜਾ ਉਹਨਾਂ ਨੂੰ 3-3 ਮਹੀਨਿਆਂ ਤੋਂ ਕੰਟਰੀ ਆਊਟ ਕਰਨਾ ਪੈਂਦਾ ਇਸ ਉਮਰ ਦੇ ਵਿੱਚ ਵੀ ਉਹ ਬਹੁਤ ਜ਼ਿਆਦੇ ਆ, ਉਹਨੂੰ ਤੁਸੀਂ 10 ਸਾਲ ਦਾ ਸਟੇ ਕਰ ਦਿਓ ਵੀਜ਼ੇ ਨੂੰ ਵੀ ਉਹ ਇੱਕ ਵਾਰੀ ਆ ਕੇ 10 ਸਾਲ ਤੱਕ ਰਹਿ ਸਕਦੇ ਹੁਣ, ਤੇ ਅਸੀਂ ਆਪੇ ਮੈਨੇਜ ਕਰਾਂਗੇ ਬਾਕੀ ਚੀਜ਼ਾਂ। ਦੇਖੋ ਜਦੋਂ ਇਲੈਕਸ਼ਨ ਆਏ ਫੈਡਰਲ ਤੇ, ਇਲੈਕਸ਼ਨਾਂ ਵੇਲੇ ਲੇਬਰ ਤੇ ਲਿਬਰਲ ਨੇ ਵੱਧ ਚੜ ਕੇ ਅਨਾਊਂਸਮੈਂਟ ਕੀਤੀਆਂ ਵੀ ਅਸੀਂ ਐਂ ਕਰਾਂਗੇ ਅਸੀਂ ਵੋ ਕਰਾਂਗੇ, ਪਰ ਉਸ ਤੋਂ ਬਾਅਦ ਜਿਹੜੇ ਪੀਟਰ ਡਟਨ ਹੋਰਾਂ ਨੇ ਕਾਫੀ ਉਹਦੀ ਵਿਰੋਧਤਾ ਕੀਤੀ, ਕਾਫੀ ਟੇਢਾ ਬਿੰਗੇ ਢੰਗ ਨਾਲ ਫੈਸਲੇ ਹੁੰਦੇ ਰਹੇ, ਪਰ ਹੁਣ ਕੱਲ ਇੱਕ ਅਨਾਊਂਸਮੈਂਟ ਆਈ ਆ ਜੀ ਲਿਬਰਲ ਗੌਰਮੈਂਟ ਵੱਲੋਂ ਵੀ ਇੱਕ ਤਰੀਕ ਤੋਂ ਇੱਕ ਜਨਵਰੀ ਦੇ ਉੱਤੋਂ ਜਿਹੜਾ ਪੇਰੈਂਟਸ ਵੀਜ਼ਾ ਲੌਂਗ ਸਟੇ ਵੀਜ਼ਾ ਜਿਹੜਾ ਇਹ ਲਾਗੂ ਹੋਊਗਾ, ਪਰ ਲਾਗੂ ਹੋਊਗਾ ਸ਼ਰਤਾਂ ਨਾਲ। ਹੁਣ ਤੁਸੀਂ ਜਿਹੜੀਆਂ ਸ਼ਰਤਾਂ ਜੇ ਪੜੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਕੱਲ ਜਦੋਂ ਮੈਨੂੰ ਦੁੱਗਲ ਸਾਹਿਬ ਦਾ ਫੋਨ ਆਇਆ ਤੇ ਕਹਿੰਦੇ ਭਾਜੀ ਵੀ ਉਹ ਲਾਗੂ ਹੋ ਰਿਹਾ ਇੱਕ ਤਰੀਕ ਨੂੰ, ਮੈਂ ਕਿਹਾ ਜੀ ਵਧਾਈਆਂ, ਉਹਦੇ ਲਈ ਵਧਾਈਆਂ ਥੋੜੀਆਂ ਜਿਹੀਆਂ ਖੱਟੀਆਂ। ਮੈਂ ਕਿਹਾ ਜੀ ਖੱਟੀਆਂ ਕਿਵੇਂ? ਕਹਿੰਦੇ ਉਹਨਾਂ ਨੇ ਆਪਾਂ ਨੂੰ ਬਸ ਕੰਡਿਆਂ ਤੋਂ ਵਿਕੜੀਫਿਆ ਤੇ ਹੋਰ ਇਹੋ ਜਿਹਾ ਪੰਗੇ ਖੜੇ ਕਰਤੇ ਵੀ ਜਿਹੜੇ ਆਪਾਂ ਪੂਰੇ ਨੀ ਕਰ ਪਾਵਾਂਗੇ। ਤਾਂ ਮੈਂ ਕਿਹਾ ਕੀ ਫਿਰ ਉਹਨਾਂ ਨੇ ਮੈਨੂੰ ਭੇਜਿਆ ਵੀ ਆ ਸਾਰਾ ਕੁਛ ਤੇ ਅਸੀਂ ਕੋਸ਼ਿਸ਼ ਕਰ ਰਹੇ ਨੂੰ ਛੇਤੀ ਸਾਰੇ ਨੂੰ ਵਿਸਤਾਰ ਚ ਨਿਊਜ਼ ਦੇ ਰੂਪ ਚ ਵੀ ਲੈ ਕੇ ਆਉਣੇ ਆ। ਪਰ ਉਹਦੇ ਚ ਜੇ ਬਰੀਫਲੀ ਮੈਂ ਦੱਸਾਂ ਤਾਂ ਉਹਦੇ ਚ ਉਹਨਾਂ ਨੇ ਕਰਤਾ ਵੀ ਜੇ ਤੁਸੀਂ 10 ਸਾਲ ਲਈ ਵੀਜ਼ਾ ਲਵਾਉਣਾ ਤਾਂ ਤੁਹਾਨੂੰ ਮਿਨੀਮਮ $20,000 ਜਿਹੜਾ ਇੱਕ ਫੀਸ ਦੇਣੀ ਪਊਗੀ। ਉਹਨਾਂ ਨੇ ਉਹਦਾ ਰੀਜ਼ਨ ਇਹ ਦੱਸਿਆ ਵੀ ਜੇ 10 ਸਾਲਾਂ ਦੇ ਵਿੱਚ ਹਰ ਸਾਲ ਉਹਨੂੰ 6 ਮਹੀਨਿਆਂ ਤੋਂ ਵੀ ਜੇ ਕੰਟਰੀ ਆਊਟ ਕਰਦੇ ਤਾਂ 20 ਵਾਰੀ ਕੰਟਰੀ ਆਊਟ ਕਰਨਾ ਪੈਣਾ ਸੀ ਤੇ ਉਹਨਾਂ ਦੇ ਆਉਣ ਜਾਣ ਦਾ ਜਿਹੜਾ ਖਰਚਾ ਇੱਕ ਵਾਰੀ ਦਾ 1,000 ਤਾਂ ਮਿਨੀਮਮ ਲੱਗਣੇ ਸੀ ਨਾ,
2,000 ਰੱਖੋ।
ਸੋ ਇਸ ਕਰਕੇ ਉਹ 20,000 ਅਸੀਂ ਲਵਾਂਗੇ, ਠੀਕ ਆ
ਜੀ।
ਤੇ ਇੰਸ਼ੋਰੈਂਸ ਦੀਆਂ ਹੋਰ ਦੀਆਂ ਕੁੱਲ ਮਿਲਾ ਕੇ ਜਿੰਨੀਆਂ ਵੀ ਉਹਨਾਂ ਨੇ ਮੱਦਾਂ ਉਸ ਚ ਰੱਖੀਆਂ ਸ਼ਰਤਾਂ ਦੀਆਂ, ਉਹ ਕੋਈ ਵੀ ਸ਼ਰਤ ਇਹੋ ਜਿਹੀ ਨੀ ਵੀ ਜਿਹਦੇ ਨਾਲ ਸਾਨੂੰ ਇਹ ਰਾਹਤ ਮਿਲਦੀ ਹੋਵੇ ਤੇ ਬੰਦਾ ਉਦੋਂ ਇਹ ਸੋਚਦਾ ਵੀ ਚਲੋ ਭਾਈ ਤੁਸੀਂ ਉੱਥੇ ਠੀਕ ਹੋ, ਇੰਡੀਆ ਠੀਕ ਹੋ, ਅਸੀਂ ਇੰਨਾ ਕਿੱਥੋਂ ਕੇ ਲਿਆਵਾਂਗੇ ਕੀ ਕਰਾਂਗੇ। ਸੋ ਕੱਲ ਇਹ ਅਨਾਉਂਸਮੈਂਟ ਜ਼ਰੂਰ ਹੋ ਗਈ ਆ ਤੇ ਪਰ ਹੋਈ ਆ ਜਿਹੜੀ ਉਹ ਸ਼ਰਤਾਂ ਨਾਲ ਤੇ ਹੁਣ ਅੱਜ ਜਿਹੜੀ ਉਹਦੇ ਜਿਹੜੀ ਮੇਸ ਆ ਫਿਰ ਦੁਬਾਰਾ ਆਵਾਜ਼ ਬੁਲੰਦ ਕਰਨ ਲਈ ਉਹ ਇਕੱਠੇ ਹੋ ਰਹੇ ਆ ਇੱਕ ਅੱਧੇ ਦਿਨ ਚ।
ਦੇਖੋ ਮਿੰਟੂ ਜੀ,
ਫਿਰ ਉਹਦੀ ਜਿਹੜੀ ਲੇਬਰ ਕੌਰ
ਲੇਬਰ ਦੀ ਵੀ ਆਪਾਂ ਗੱਲ ਕਰਦੇ, ਮੈਂ ਸਹਿਮਤ ਹਾਂ ਇਹਨਾਂ ਨਾਲ ਵੀ ਆਪਾਂ ਨੂੰ ਕੰਟੀਨਿਊਸਲੀ ਲਗਾਤਾਰ ਜਿਹੜੀ ਆ ਉਹ ਲੌਬਿੰਗ ਕਰ ਲੈਣੀ ਦੇਣੀ ਚਾਹੀਦੀ ਹੈ। ਪਰ ਆਪਾਂ ਪਹਿਲਾਂ ਵੀ ਚਿੰਤਨ ਕੀਤਾ ਸੀ ਕਿ ਅਗਰ ਆਪਾਂ ਇਹਨੂੰ 5,000, 10,000, 20,000 ਵੀਜ਼ੇ ਨੂੰ ਆਪਾਂ ਬਾਹਰ ਕੱਢ ਦਈਏ ਵੀ ਹੈ ਹੀ ਨਹੀਂ ਇਹ, ਤਾਂ ਆਪਸ਼ਨ ਕੀ ਹੈ? ਆਪਸ਼ਨ ਸਿਰਫ 3 ਮਹੀਨੇ ਦੀ ਹੈ ਨਾ ਇਸ ਵੇਲੇ, ਜਾਂ 3 ਮਹੀਨੇ ਆ ਜਾਂ ਤੁਸੀਂ $45,000 ਜਮ੍ਹਾਂ ਕਰਾਓ ਤੇ ਪੱਕੇ ਆਪਣੇ ਪੇਰੈਂਟਸ ਨੂੰ ਮੰਗਾਓ, ਉਹ ਵੀ ਤਾਂ ਜੇ ਬੈਲੈਂਸ ਆਫ ਫੈਮਿਲੀ ਤੁਹਾਡੀ ਬਣਦੀ ਹੈ। ਸੋ ਪਹਿਲਾਂ ਤਾਂ ਕੋਈ ਆਪਸ਼ਨ ਹੀ ਹੈ ਨੀ। ਹੁਣ ਇਹ ਜਿਹੜੀ ਆਪਸ਼ਨ ਹੈ ਹੁਣ ਉਹਦੇ ਵਿੱਚ ਕੀ ਸੀ, ਆਪਾਂ ਪਹਿਲਾਂ ਵੀ ਕਈ ਵਾਰੀ ਲੰਬੀ ਚੌੜੀ ਗੱਲਬਾਤ ਕੀਤੀ ਹੈ ਕਿ 3 ਮਹੀਨੇ ਲਈ ਅਸੀਂ ਮੰਗਾਉਣਾ ਚਾਹੁੰਦੇ ਹਾਂ, 3 ਮਹੀਨੇ ਬਾਅਦ ਚੱਲ ਜਾਂਦੇ ਨੇ ਫਿਰ 3 ਮਹੀਨੇ, ਹੈ ਨਾ, ਇਹ ਆਪਸ਼ਨ ਹੈ। ਦੂਜੇ ਪਾਸੇ ਕਿ ਜਿਹੜੇ ਪੇਰੈਂਟਸ ਹੈ ਉਹ ਇੰਡੀਆ ਛੱਡਣਾ ਨਹੀਂ ਚਾਹੁੰਦੇ, ਉਹ $45,000 ਦੇਣਾ ਨਹੀਂ ਚਾਹੁੰਦੇ, ਦੋ ਜਣਿਆਂ ਦਾ $90,000 ਬਣ ਜਾਂਦਾ, ਆਲਮੋਸਟ $1,00,000 ਬਣ ਜਾਂਦਾ। $1,00,000 ਦੇ ਕੇ ਪੇਰੈਂਟਸ ਇਹ ਸੋਚਦੇ ਆ ਉਹ ਸਾਡੀ ਜ਼ਿੰਦਗੀ ਪਤਾ ਨਹੀਂ ਸੀ 5 ਸਾਲ ਜੀਣਾ, ਪਤਾ ਨਹੀਂ 10 ਸਾਲ ਜੀਣਾ, ਪਤਾ ਨਹੀਂ 15 ਸਾਲ ਜੀਣਾ, ਉਹ ਵੀ $1,00,000 ਕੱਲ ਹੀ ਲਾਣਾ ਆ, ਠੀਕ ਹੈ ਨਾ। ਇਸ ਕਰਕੇ ਉਹ ਇੰਡੀਆ ਬੈਠੇ ਰਹਿੰਦੇ ਨੇ, ਨਿਆਣੇ ਇੱਥੇ ਰਹਿੰਦੇ ਨੇ, ਨਾ ਉਹ ਉਧਰ ਜੋਗੇ ਤੇ ਨਾ ਉਧਰ ਜੋਗੇ, ਉਹ ਪੈਸਿਆਂ ਦੁੱਖੋਂ ਹੀ ਉਹ ਵੀਜ਼ਾ ਨਹੀਂ ਸੀ ਅਪਲਾਈ ਕਰਦੇ। ਇਸ ਕਰਕੇ ਨਾ ਜਿੱਥੇ ਤੱਕ ਮੇਰੀ ਆਪਣੀ ਅੰਡਰਸਟੈਂਡਿੰਗ ਹੈ ਕਿ ਸਰਕਾਰ ਨੇ ਮਿਡਲ ਵੇ ਕੱਢ ਕੇ ਦਿੱਤਾ ਵੀ ਜੇ ਤੁਸੀਂ ਪੱਕੇ ਨਹੀਂ ਮੂਵ ਹੋਣਾ, ਕਿਉਂਕਿ ਉਹਨਾਂ ਕੋਲ ਅੰਕੜੇ ਨੇ ਵੀ ਜੇ ਤੁਸੀਂ ਪੱਕੇ ਨਹੀਂ ਮੂਵ ਹੋਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਆ 10,000, 5,000, 20,000 ਵਾਲੀ ਆਪਸ਼ਨ ਦੇ ਦਿੰਦੇ ਹਾਂ, ਠੀਕ ਹੈ, ਤੇ ਤੁਸੀਂ ਯੂ ਸਟਿਲ ਸੇਵ $80,000 ਵੀ ਤੁਸੀਂ ਜੇ ਕਹਿੰਦੇ ਹਾਂ ਤੁਹਾਡੀ 5 ਸਾਲ ਉਮਰ ਹੈ 10 ਸਾਲ ਉਮਰ ਹੈ ਤਾਂ ਜਸਟ ਯੂਜ਼ ਦੈਟ। ਇੱਕ ਓਪਰਚੁਨਿਟੀ ਤਾਂ ਹੈ ਨਾ। ਹੁਣ ਦੇਖੋ ਦੂਜੇ ਪਾਸੇ ਆ ਕਿ ਹਜੇ ਅਸੀਂ ਨਵੇਂ ਨਵੇਂ ਪੱਕੇ ਹੋਏ ਆ ਇੱਥੇ, ਸਾਡੇ ਕੋਲ $1,00,000 ਨਹੀਂ ਹੈਗਾ, ਆਉਣ ਵਾਲੇ 5 ਸਾਲ ਨਹੀਂ ਹੋਣਾ ਸਾਡੇ ਕੋਲ $1,00,000, ਇਹਦਾ ਮਤਲਬ ਸਾਡੇ ਪੇਰੈਂਟਸ ਉੱਤੇ ਬੈਠੇ
ਨੇ। ਪ੍ਰੋਬਲਮ ਇੱਕ ਤਾਂ ਆਪਾਂ ਨੂੰ 50% ਬਚੂਗਾ, 50% ਬਚੂਗਾ, ਕਿਉਂਕਿ ਇੱਕ ਜਾਣੇ ਦਾ 20,000 ਭਰਨਾ।
ਹਾਂਜੀ 50%,
ਜੇ ਦੋ ਪੇਰੈਂਟਸ ਬਣਾਵਾਂਗੇ ਤਾਂ 50% ਹੀ ਬਚਣਾ ਇੱਕ ਕਿਸਮ ਦਾ,
ਨਹੀਂ 50% ਬਚੂਗਾ, 60% ਬਚੂਗਾ। ਪਰ ਉਹਦੇ ਨਾਲ ਮਿੰਟੂ ਜੀ ਮੈਂ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਇਹ ਸੋਚਦਾ ਕਿ ਜਿਹੜੀ ਆਪਸ਼ਨ ਪਹਿਲਾਂ ਸੀਗੀ ਨੀ, ਠੀਕ ਹੈ ਨਾ, ਉਹ 40% ਦੇ ਉੱਤੇ ਇੱਕ ਆਪਸ਼ਨ ਤਾਂ ਆ ਗਈ ਹੈ ਨਾ। ਹੁਣ ਕਈ ਪੇਰੈਂਟਸ ਹਟਦੇ ਆ, ਮੈਂ ਤੁਹਾਨੂੰ ਬੱਚੇ ਚਾਹੁੰਦੇ ਆ ਕਰਨਾ, ਇੰਡੀਆ ਪੇਰੈਂਟਸ ਕੋਲ ਪ੍ਰਾਪਰਟੀਆਂ ਵੀ ਹੁੰਦੀਆਂ, ਪੈਸੇ ਵੀ ਜਮ੍ਹਾਂ ਹੁੰਦੇ, ਪਰ ਉਹ ਅਕਾਊਂਟ ਚ ਰੱਖਣਾ ਚਾਹੁੰਦੇ ਆ, ਉਹ ਆਪਣੀ ਵੈਲਬੀਇੰਗ ਲਈ, ਬੱਚਿਆਂ ਦੇ ਲਈ ਨਹੀਂ ਖਰਚਣਾ ਚਾਹੁੰਦੇ, ਅਸੀਂ ਨੀ ਜੀ ਜਾਣਾ ਆਸਟ੍ਰੇਲੀਆ, ਠੀਕ ਹੈ, ਤੇ ਸਾਡਾ ਤਾਂ ਜੀ $1,00,000 ਲੱਗ ਜਾਣਾ, ਸਾਡੀ ਸੇਵਿੰਗ ਜਾਂਦੀ, ਅਸੀਂ ਤਾਂ ਅੱਜੇ ਹੋ ਜਾਣਾ 9 ਪੁੱਤ ਦੇ, ਹੈ ਨਾ। ਸੋ ਉਹ ਇੱਕ ਸਮੱਸਿਆ ਹੈ ਕਿ ਚਲੋ 20,000 ਹੈ ਉਹ ਵਿਦ ਇਨ ਦਾ ਰੇਂਜ ਹੈ 20 ਜਾਂ 40,000। ਦੂਜੀ ਗੱਲ ਜਿਹੜੀ ਸਾਰਿਆਂ ਨੂੰ ਵੱਡੀ, ਹੁਣ ਆਪਾਂ ਗੱਲ ਕਰਦੇ ਹਾਂ ਲੇਬਰ ਤੇ ਲਿਬਰਲ ਦੀ, ਇਹ ਜਦੋਂ ਕਹਿੰਦੇ ਕਿ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਸਾਰੇ, ਇਹ ਹੁਣ ਲੇਬਰ ਦੀ ਗੱਲ ਕਰੀਏ ਕਿ ਜਿਹੜਾ ਇੱਕ ਨਵਾਂ ਕਾਨੂੰਨ ਆ ਰਿਹਾ ਆ, ਹੁਣ ਲੇਬਰ ਤਾਂ ਕਹੀ ਜਾਂਦੀ ਅਸੀਂ ਆਹ ਕਰਾਂਗੇ ਉਹ ਕਰਾਂਗੇ, ਜਦੋਂ ਇਹ ਨਵਾਂ ਕਾਨੂੰਨ ਆਇਆ ਸੀਗਾ ਤਾਂ ਲੇਬਰ ਸਰਕਾਰ ਨੇ ਕਿਹਾ ਸੀ, ਪਹਿਲਾਂ ਤਾਂ ਲਿਬਰਲ ਪਾਰਟੀ ਨੇ ਕਿਹਾ ਸੀ ਵੀ 4 ਸਾਲ ਜਿਹੜਾ ਵੇਟ ਕਰਨਾ ਪਊਗਾ ਕੋਈ ਵੀ ਨਿਊ ਸਟਾਰਟ ਦਾ ਪੱਤਾ ਲੈਣ ਦੇ ਲਈ, ਜੇ ਹੁਣ ਇੰਡੀਆ ਤੋਂ ਕੋਈ ਇੱਥੇ ਮੂਵ ਹੁੰਦਾ ਆ ਤਾਂ ਉਹ 4 ਸਾਲ ਜਿਹੜਾ ਨਵੀਂ ਮਤਲਬ ਜੋਬ ਸਟਾਰਟ ਨਹੀਂ ਲੈ ਸਕਦਾ, ਉਹਨੂੰ ਜੋਬ ਕਰਨੀ ਪੈਣੀ ਆ। ਹੁਣ ਉਸ ਵੇਲੇ ਲੇਬਰ ਸਰਕਾਰ ਨੇ ਇਹ ਕਿਹਾ ਸੀ ਕਿ ਕੇਅਰਰ ਪੇਮੈਂਟ, ਪੇਰੈਂਟਲ ਲੀਵ, ਫੈਮਿਲੀ ਟੈਕਸ ਬੈਨੀਫਿਟ ਦੇ ਲਈ ਕਹਿੰਦੇ ਅਸੀਂ 1 ਤੋਂ 2 ਸਾਲ ਦਾ ਹੀ ਘਟਾ ਕੇ ਕਰ ਦਾਂਗੇ। ਪਰ ਹੋਇਆ ਪਤਾ ਕੀ, ਪਿਛਲੇ ਹਫ਼ਤੇ ਲਿਬਰਲ ਪਾਰਟੀ ਦਾ ਇਹ ਪਲਾਨ ਪੌਲਿਨ ਹੈਨਸਨ ਨੇ ਔਰ ਲੇਬਰ ਪਾਰਟੀ ਨੇ ਰਲ ਕੇ 4 ਸਾਲ ਦਾ ਪਾਸ ਕੀਤਾ ਆ। ਇਹ ਤੁਸੀਂ ਹਾਲਾਤ ਦੇਖੋ, ਦੋਨੋ ਪਾਰਟੀਆਂ ਨੇ ਰਲ ਕੇ 4 ਸਾਲ ਦਾ ਕੀਤਾ। ਸੋ ਜੇ ਅਸੀਂ ਕਹੀਏ ਨਾ ਵੀ ਲੇਬਰ ਪਾਰਟੀ ਬੈਟਰ ਹੈ, ਲਿਬਰਲ ਪਾਰਟੀ ਬੈਟਰ ਹੈ, ਨਹੀਂ। ਜਦੋਂ ਮਾਈਗ੍ਰੈਂਟਸ ਦੀ ਗੱਲ ਆਉਂਦੀ ਹੈ ਤਾਂ ਪੈਸੇ ਝਾੜਨ ਦੇ ਲਈ ਹਰ ਸਰਕਾਰ ਜਿਹੜੀ ਹੋਏਗੀ ਉਹ ਮਾਈਗ੍ਰੈਂਟਸ ਨੂੰ ਪੂਰੀ ਤਰ੍ਹਾਂ ਝੰਬੇਗੀ ਸਿਰੇ ਦੇ। ਸੋ ਆਪਾਂ ਇਹ ਨਹੀਂ ਵੀ ਉਹ ਸਰਕਾਰ ਨੂੰ ਵੋਟ ਪਾ ਦੇਣੀ ਆ, ਉਹਨੂੰ ਵੋਟ ਪਾ ਦੇਣੀ, ਦੇ ਆਲ ਵਨ ਐਂਡ ਸੇਮ ਥਿੰਗ। ਸੁੱਚਾ ਸਿੰਘ ਐਂਡ ਤਰਸੇਮ ਸਿੰਘ, ਵਨ ਐਂਡ ਸੇਮ ਥਿੰਗ, ਹੈ ਨਾ। ਇਹ ਦੋਨੋਂ ਪਾਰਟੀਆਂ ਇੱਕੋ ਜਿਹੀਆਂ ਨੇ। ਸੋ ਹੁਣ ਜਿਹੜੀ 4 ਸਾਲ ਦੀ ਵੇਟ ਆ, ਚਲੋ ਉਹ ਤਾਂ ਜਾਇਜ਼ ਵੀ ਲੱਗਦੀ ਆ ਮਿੰਟੂ ਜੀ, ਕਿ ਮਤਲਬ ਨਵੀਂ ਜੋਬ ਲੈਣੀ ਆ, ਮਾਈਗ੍ਰੈਂਟ ਆ, ਪਹਿਲੀ ਗੱਲ ਤਾਂ ਪ੍ਰਾਹੁਣਾ ਕੀ, ਇਹ ਵੀ ਆਪਣੇ ਬੰਦਿਆਂ ਨੇ ਕੰਮ ਖਰਾਬ ਕੀਤਾ ਆ। ਜਦੋਂ ਅਸੀਂ ਆਏ ਆ ਨਾ, ਆਉਂਦੇ ਹੀ ਪਤਾ ਕੀ ਕਹਿੰਦੇ ਹੁੰਦੇ ਸੀ, ਉਹ ਤੁਸੀਂ ਆਪਣਾ ਕੰਮ ਇਧਰ ਉਧਰ ਕੈਸ਼ ਕੁਸ਼ ਕਰੀ ਜਾਓ, ਸਿੱਧੀ ਤੁਸੀਂ ਚੱਕੋ ਸੈਂਟਰ ਲਿੰਕ, 2-2 ਸਾਲ 3-3 ਸਾਲ ਸੈਂਟਰ ਲਿੰਕ ਚੱਕੀ ਜਾਓ ਆ ਕੇ, ਹੈ ਨਾ। ਸੋ ਮਤਲਬ ਉਹ ਇਨ ਦਾ ਐਂਡ ਤਾਂ ਬੇੜੀਆਂ ਚ ਤਾਂ ਬੱਟੇ ਅਸੀਂ ਪਾਏ ਹੋਏ ਨੇ, ਸਾਡੇ ਆਪਣੇ ਭਾਈਚਾਰੇ ਨੇ, ਜਾਂ ਅਸੀਂ ਨੀ, ਹੋਰ ਵੀ ਜਿਹੜੇ ਮਾਈਗ੍ਰੈਂਟਸ ਸਾਰੇ ਆ ਸਾਡੇ ਨਾਲੋਂ ਜ਼ਿਆਦਾ ਮਿਡਲ ਈਸਟ। ਹਾਂ, ਸੋ ਇਸ ਕਰਕੇ ਨਾ ਇਹ ਜਿਹੜੀਆਂ ਕਰੈਕਸ਼ਨ ਨੇ ਇਹ ਸਮੇਂ ਸਮੇਂ ਸਿਰ ਨਾਲ ਦੀ ਨਾਲ ਹੁੰਦੀਆਂ ਨੇ। ਇਹ ਸਰਕਾਰੀ ਵੀ ਅਦਾਰੇ ਕਰਦੇ ਨੇ, ਪ੍ਰਾਈਵੇਟ ਅਦਾਰੇ ਵੀ ਕਰਦੇ ਨੇ, ਬੈਂਕ ਵੀ। ਜੀ ਮਿੰਟੂ ਜੀ,
ਦੇਖੋ ਕਈ ਵਾਰੀ ਕੀ ਹੁੰਦਾ ਨਾ ਵੀ ਜਦੋਂ ਸੰਘਰਸ਼ ਬਹੁਤ ਜ਼ਿਆਦਾ ਲੰਮਾ ਸੰਘਰਸ਼ ਹੋ ਜਾਏ ਤੇ ਕੋਸ਼ਿਸ਼ਾਂ ਹੋਣ, ਉਹਦੇ ਵਿਚ ਜਿਹੜਾ ਪਲਾਨ ਸੀ ਉਹ ਬੜਾ ਸੋਚ ਸਮਝ ਕੇ ਬਣਾਇਆ ਹੋਇਆ ਸੀ ਪੇਰੈਂਟਸ ਵੀਜ਼ੇ ਵਾਲਾ, ਉਹਦੇ ਚ ਕੋਈ ਵਾਹਲਾ ਨੀ ਸੀਗਾ ਜਿਹੜੇ ਚ ਕੋਈ ਗੌਰਮੈਂਟ ਦੇ ਉੱਤੇ ਕਿਸੇ ਕਿਸਮ ਦਾ ਬੋਝ ਬਣਦਾ ਹੁੰਦਾ। ਪਰ ਉਹਦੇ ਚ ਇੱਕ ਹੋਰ ਜਿਹੜੀ ਸ਼ਰਤ ਉਹਨਾਂ ਨੇ ਰੱਖੀ ਆ, ਉਹਨਾਂ ਨੇ ਕਿਹਾ ਵੀ ਅਸੀਂ ਸਿਰਫ 15,000 ਇੰਡੀਵਿਜੁਅਲ ਨੂੰ ਪੇਰੈਂਟਸ ਚ, ਯਾਨੀ ਕਿ 7,500 ਜੋ ਮਾਪਿਆਂ ਨੂੰ ਵੀਜ਼ੇ ਦਿਆ ਕਰਾਂਗੇ ਅਸੀਂ
ਸਿਰਫ,
ਤਾਂ ਜੇ ਹਾਂ ਕੋਟਾ ਕਰਤਾ। ਪਰ ਹੁਣ ਜੇ ਕੋਟੇ ਦੀ ਗੱਲ ਕਰਦੇ ਆ ਤਾਂ ਚਾਈਨੀਜ਼ ਕਹਿੰਦੇ ਵੀ ਏਦੋਂ ਵੱਧ ਤਾਂ ਸਾਡੇ ਕੱਲਿਆਂ ਦੇ ਮਾਪੇ ਆਉਣਗੇ ਇੱਕ ਸਾਲ ਚ।
ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ। ਹੁਣ ਆਪਣੇ ਗੁਰਵਿੰਦਰ ਸਿੰਘ ਨੱਤ ਹੁਣੀ ਕਹਿ ਰਹੇ ਨੇ ਕਿ ਭਾਜੀ 62,000-63,000 ਹੁੰਦਾ ਆ ਇੱਕ ਪੇਰੈਂਟ ਦਾ, 45 ਵਾਲੇ ਟਾਈਮ ਗਏ। ਦੇਖੋ ਵੀ ਆਰ ਆਊਟ ਡੇਟਡ, ਸੋਰੀ ਆ, ਪਰ ਇਸ ਹਿਸਾਬ ਨਾਲ 1,20,000 ਬਣਦਾ। ਆਈ ਸਟਿਲ ਬਿਲੀਵ, ਮੈਨੂੰ ਹਜੇ ਵੀ ਯਕੀਨ ਹੈ ਕਿ 10,000 ਦੀ ਆਪਸ਼ਨ, 20,000 ਦੀ ਆਪਸ਼ਨ ਬਹੁਤ ਜ਼ਿਆਦਾ ਲੋਕੀ ਯੂਜ਼ ਕਰਨਗੇ। ਤਾਂ ਹੀ ਇਨ੍ਹਾਂ ਨੇ ਕੋਟਾ ਦੂਜੇ ਪਾਸੇ ਕਿਉਂ ਕੀਤਾ ਆ, ਕੋਟਾ ਇਸ ਕਰਕੇ ਕੀਤਾ ਕਿ ਜਿਹੜੇ ਪਰਮਾਨੈਂਟ ਬੰਦੇ ਆਉਂਦੇ ਨੇ ਨਾ, ਜਿੱਦਾਂ ਹੁਣ 15,000 ਕਿਹਾ ਇਨ੍ਹਾਂ ਨੇ। ਪਹਿਲੀ ਗੱਲ ਤਾਂ ਜਿਹੜਾ ਸਰਕਾਰੀ ਇਨਫਰਾਸਟਰਕਚਰ ਹੈ ਉਸ ਬੇਸ ਤੇ ਹੁੰਦੀ ਹੈ ਸਾਰੀ ਕਹਾਣੀ। ਕਿ ਮੰਨ ਲਓ ਮੈਂ ਤੁਹਾਨੂੰ ਇੱਕ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਕਿ ਇੱਕ ਤੁਸੀਂ ਸਿੱਧੇ ਆ ਜਾਂਦੇ ਹੋ ਮਤਲਬ ਇੱਥੇ, ਤੇ ਉਹ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੋਈ ਹੈ, ਜਿਹੜੇ ਕਿ $20,000 ਆਪਾਂ ਕਰਦੇ ਨਾ 10,000 ਦੀ, ਉਹ ਪ੍ਰਾਈਵੇਟ ਇੰਸ਼ੋਰੈਂਸ ਜਾਣੇ ਆ। ਜੇ ਉਹਨਾਂ ਨੂੰ ਕੋਈ ਮੈਡੀਕਲ ਸਮੱਸਿਆ ਆ ਜਾਵੇ ਤਾਂ ਉਹ ਪ੍ਰਾਈਵੇਟ ਹਸਪੀਟਲ ਚ ਜਾ ਕੇ ਉਹਨਾਂ ਦਾ ਇਲਾਜ ਹੋਏਗਾ, ਜਿਹੜਾ ਕਿ ਸਰਕਾਰੀ ਲੋਡ ਨਹੀਂ ਹੈਗਾ, ਠੀਕ ਹੈ ਨਾ। ਹੁਣ ਦੂਜੇ ਪਾਸੇ ਜਿੰਨੇ ਸਰਕਾਰੀ ਹਸਪਤਾਲ ਹੈ ਉਹਨਾਂ ਦੀ ਕਪੈਸਿਟੀ ਦੇਖੀ ਜਾਂਦੀ ਹੈ ਕਿ ਇਹ ਜੇ ਅਸੀਂ 15,000 ਐਲਡਰਲੀ ਲਿਆ ਕੇ ਬਿਠਾਲ ਲਏ ਤਾਂ ਉਹਨਾਂ ਦੇ ਕਿੰਨੇ ਸਾਲ ਦੇ ਐਵਰੇਜ ਟੈਸਟ ਆ ਰਹੇ ਆ, ਕੀ ਸਾਡੇ ਹਸਪਤਾਲਾਂ ਚ ਕਪੈਸਿਟੀ ਹੈ ਉਹਨਾਂ ਨੂੰ ਹੈਂਡਲ ਕਰਨ ਦੀ। ਇੱਦਾਂ ਹੀ ਘਰ ਹੈ, ਇੱਦਾਂ ਹੀ ਹੋਟਲ ਹੈ। ਹੁਣ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਉਹ ਕਿੱਦਾਂ ਕੰਮ ਕਰਦਾ ਆ, ਉਹ ਕਰਦਾ ਕਿ ਉਹਨਾਂ ਨੇ ਸਾਰੀਆਂ ਸਟੇਟਾਂ ਸਾਰੇ ਸ਼ਹਿਰਾਂ ਦੇ ਹੋਟਲ ਗਿਣੇ ਹੋਏ ਆ ਵੀ ਸਾਡੇ ਕੋਲ ਜੀ 15,00,000 ਕਮਰੇ ਜਿਹੜੇ ਨੇ ਉਹ ਅਵੇਲੇਬਲ ਨੇ। ਟੂਰਿਜ਼ਮ ਡਿਪਾਰਟਮੈਂਟ ਨੂੰ ਪਤਾ ਆ ਨਿਊ ਸਾਊਥ ਵੇਲਜ਼ ਦੇ ਵਿਚ ਵੀ ਅਸੀਂ 15,00,000 ਜਾਂ 7,00,000 ਬੰਦਾ ਜਿਹੜਾ ਅਸੀਂ ਆਪਣੇ ਹੋਟਲਾਂ ਚ ਪੈਣਾ ਵੀ ਜੇ ਕਰ ਸਕਦੇ, ਜੇ ਨਿਊ ਸਾਊਥ ਵੇਲਜ਼ ਦੇ ਵਿਚ ਇਹਦਾ ਮਤਲਬ 7,00,000 ਬੰਦਾ ਆ ਸਕਦਾ ਬਾਹਰੋਂ। ਸੋ ਉਸ ਹਿਸਾਬ ਨਾਲ ਜਿਹੜੇ ਟੂਰਿਸਟ ਵੀਜ਼ੇ ਇਸ਼ੂ ਕੀਤੇ ਜਾਂਦੇ ਆ ਕਿ ਕਪੈਸਿਟੀ ਫੁੱਲ ਰਹੇ, ਠੀਕ ਹੈ। ਜੇ ਹੁਣ ਹੋਟਲਾਂ ਦੀ ਕਪੈਸਿਟੀ ਹੋਵੇ 7,00,000 ਬੰਦੇ ਨੂੰ ਹੈਂਡਲ ਕਰਨ ਦੀ ਨਿਊ ਸਾਊਥ ਵੇਲਜ਼, ਵੀਜ਼ੇ ਕਰ ਦੇਣੇ 2 ਮਿਲੀਅਨ ਇਸ਼ੂ, ਉਹ ਬੰਦੇ ਪਾਉਣੇ ਕਿੱਥੇ ਆ ਫਿਰ, ਠੀਕ ਹੈ ਨਾ। ਇੱਦਾਂ ਦਾ ਹੈ ਨੀ ਵੀ ਸਾਡੇ ਵਾਂਗ ਸੱਦ ਲਓ ਬਰਾਤ, ਮਤਲਬ ਬੰਦੇ 200 ਕਹੇ ਤਾਂ 1,000 ਪਾ ਦਿਓ ਤੇ ਬਾਲਟੀ ਪਾ ਦਿਓ ਪਾਣੀ ਦੀ ਸਬਜ਼ੀ ਚ, ਇੱਦਾਂ ਥੋੜੋ ਚੱਲਦਾ ਸਿਸਟਮ। ਸੋ ਇਸ ਕਰਕੇ ਜਿਹੜੇ ਬਾਲਟੀਆਂ ਲੈ ਲੋ ਪਾਣੀ ਵਾਲੀਆਂ ਦੋ ਚਾਰ ਤੁਸੀਂ ਵੀ ਇਹ ਕੰਮ ਹੋ
ਸਕਦਾ ਉਹੀ ਆ ਉਹ ਨਾ ਮੈਨੂੰ ਨਾ ਉਹ ਬਲਰਾਜ ਆ ਗਿਆ ਬਾਈ ਜਿਹੜਾ ਮੁੰਡਾ ਪਰਸ ਤੋਂ ਮੂਵ ਹੋਇਆ ਰਿਵਰਲੈਂਡ ਤੇ ਉਹਨਾਂ ਨੇ ਬੜੇ ਵਧੀਆ ਬੰਦੇ ਆ ਤੇ ਉਹਨਾਂ ਨੇ ਮੈਨੂੰ ਆਦੇ ਕਹਿੰਦੇ ਬਾਈ ਨੇ ਉਹਨੇ ਗੱਲ ਸੁਣਾਈ ਮੈਨੂੰ ਇੱਕ ਗੱਲ ਤਾਂ ਉਹਨਾਂ ਨੇ ਸੁਣਾਈ ਸਹਿ ਸੁਭਾਈ ਪਰ ਉਹ ਜਿੱਦੇ ਦੀ ਉਹ ਗੱਲ ਸੁਣਾਈ ਹੈ ਮੈਨੂੰ ਮੈਂ ਮਾਫੀ ਚਾਹੁੰਦਾ ਸਰੋਤਿਆਂ ਤੋਂ ਵੀ ਅਸੀਂ ਜਮਾਂ ਜ਼ਰੂਰ ਟਰਨ ਮਾਰ ਕੇ ਕਿਸੇ ਹੋਰ ਪਾਸੇ ਚਲੇ ਗਏ ਪਰ ਕਈ ਵਾਰੀ ਭਾਰੀਆਂ ਗੱਲਾਂ ਨਾ ਤੰਗ ਕਰਦੀਆਂ ਥੋੜੀਆਂ ਹਲਕੀ ਗੱਲਾਂ ਸੁਣ ਲੈਣੀਆਂ
ਚਾਹੀਦੀਆਂ ਠੀਕ ਹੈ ਹਾਂ ਹਾਂ
ਫਿਰ ਉਹ ਨਾ ਮੈਨੂੰ ਕਹਿੰਦਾ ਬਾਈ ਜੀ ਕਹਿੰਦਾ ਨਾ ਇੱਕ ਨਾ ਬਾਈ ਕਹਿੰਦਾ ਕੋਈ ਐਨ ਆਰ ਆਈ ਸਾਡੇ ਪਿੰਡ ਕਹਿੰਦਾ ਅਮਰੀਕਾ ਤੋਂ ਆਇਆ ਹੈ ਤੇ ਬਾਈ ਤੇਰੇ ਵਾਂਗੂ ਉਹਦੇ ਵੀ ਖਾਸੇ ਯਾਰ ਮਿੱਤਰ ਸੀਗੇ ਬਾਬਾ ਵਾਲੀ ਸੀ ਉਹਦੇ ਕਹਿੰਦਾ ਹੈ ਤੇ ਕਹਿੰਦਾ ਬਾਈ ਕਹਿੰਦਾ ਨਾ ਉਹਨੇ ਆਪਦੇ ਮੁੰਡੇ ਦਾ ਵਿਆਹ ਰੱਖਿਆ
ਤੇਰੇ ਵਾਂਗ
ਤੇ ਕਹਿੰਦਾ ਉਹਦੇ ਵਿਆਹ ਦੇ ਵਿੱਚ ਨਾ ਕਹਿੰਦਾ ਕੁੜੀ ਵਾਲਿਆਂ ਨੂੰ ਕਹਿੰਦਾ ਵੀ 500 ਬੰਦਾ ਜਾਣਾ ਹੋਊਗਾ ਤੇ ਉਦੋਂ ਬਾਅਦ 2000 ਬੰਦੇ ਦੀ ਕਹਿੰਦਾ ਉਹਨੇ ਰਿਸੈਪਸ਼ਨ ਪਾਰਟੀ ਦਾ ਸਾਰੇ ਬਾਈ ਤੇਰੇ ਵਾਂਗੂ ਇੰਤਜ਼ਾਮ ਜੇ ਕੀਤੇ ਹੋਏ ਸੀ ਹਾਂ ਨਾਲ ਨਾਲ ਤੋਰੀ ਜਾਵੇ ਤੇ ਕਹਿੰਦਾ ਮੈਂ ਆਖਿਆ ਮੈਂ ਖੁਸ਼ ਜੇ ਹੋਈ ਜਾਵਾਂ ਸਾਰੀ ਕੁਛ ਸੁਣ ਕੇ ਵੀ ਫਿਰ ਕਿਆ ਬਾਤ ਹੀ ਹੋਊ ਕਿਆ ਬਾਤ ਹੁਣ ਕਹਿੰਦਾ ਨਾ ਕਹਿੰਦਾ ਬਾਈ ਕਹਿੰਦਾ ਉਹ ਨਾ ਜਦੋਂ ਕਹਿੰਦਾ ਜੰਨ ਜਾਣ ਲੱਗੇ ਤੇ ਕਹਿੰਦਾ ਡਨ ਹੁਣ ਕਹਿੰਦਾ ਪਤਾ ਹੀ ਅੱਜ ਕੱਲ ਸਾਰੇ ਸਿੱਧੇ ਆਉਂਦੇ ਆ ਬਰੀ ਪੈਲਸ ਚ ਆਉਂਦੇ ਆ ਤੇ ਕਹਿੰਦਾ ਪਰ ਜਦੋਂ ਗਏ ਉੱਥੇ ਤੇ ਡੀਕੇ ਡੁਕੇ ਵੀ ਜਾਣ ਤੇ ਕਹਿੰਦਾ ਕੋਈ ਆਇਆ ਹੀ ਨਾ ਕਹਿੰਦਾ 35 ਬੰਦੇ ਹੀ ਆਏ ਸਾਰੇ ਟੋਟਲੀ ਤੇ ਕਹਿੰਦਾ ਉਹ ਬੰਦੇ ਨੇ ਕਹਿੰਦਾ ਵੀ ਆਪਾਂ ਤਾਂ ਇੰਨਾ ਆੜੀ ਸਰਕਲ ਸੀ ਆਪਣਾ ਇੰਨਾ ਉਹ ਸੀ ਤੇ ਵੱਡੀਆਂ ਵੱਡੀਆਂ ਗੱਲਾਂ ਕੁੜੀ ਵਾਲਿਆਂ ਨੂੰ ਵੀ ਕਰਿਆ ਸੀ ਵੀ ਸਾਡੇ ਤਾਂ ਬਹੁਤ ਬੰਦੇ ਹੋਣਗੇ ਏਦਾਂ ਹੋਣਗੇ ਫਲਾਨਾ ਹੋਣਗੇ ਧਮਕਾ ਹੋਣਗੇ ਏਦਾਂ ਕਹਿੰਦਾ ਬੰਦੇ ਰਹਿ ਗਏ 35
ਤੋੜਦੇ ਅੰਗਰ
ਤੇ ਜਦੋਂ ਕਹਿੰਦਾ 35 ਬੰਦੇ ਰਹਿ ਗਏ ਕਹਿੰਦਾ ਤੇ ਕਹਿੰਦਾ ਫੇਰ ਕਹਿੰਦਾ ਉਹਨੇ ਕੀ ਕੀਤਾ ਉੱਥੇ ਤਾਂ ਕਹਿੰਦਾ ਜੰਨ ਤਾਂ ਵਿਆਹ ਹੋਇਆ ਤੇ ਉਹਨੂੰ ਚਿੰਤਾ ਖਾਣ ਲੱਗ ਗਈ ਦੂਜੇ ਦਿਨ ਰਿਸੈਪਸ਼ਨ ਦੀ ਕਹਿੰਦਾ ਬਸ ਫਿਰ ਉੱਥੋਂ ਡੋਲੀ ਤੁਰਦੀ ਸਾਰ ਭੱਜਿਆ ਕਹਿੰਦਾ ਤੇ ਫਿਰ ਕਹਿੰਦਾ ਨਾ ਉਹ ਬਾਈ ਰਾਤ ਨੂੰ ਸਾਰੀ ਰਾਤ ਪਿੰਡ ਚ ਕੁੱਲੇ ਕੁੱਲੇ ਘਰੇ ਬੀਬਾਂ ਦੇ ਵਿਹੜਿਆਂ ਚ ਉਧਰ ਮੁਹੱਲਿਆਂ ਚ ਗਿਆ ਵੀ ਕੱਲ ਨੂੰ ਮੇਰੀ ਬੇਇੱਜ਼ਤੀ ਨਾ ਕਰਾ ਦੇ ਬਾਈ ਬਣ ਕੇ ਸਾਰੇ ਆਏ ਉਹ 2000 ਬੰਦੇ ਦਾ ਪਹਿਲੇ ਬੁੱਕ ਕਰਾਇਆ ਹੋਇਆ ਮੈਂ ਤੇ ਮੈਨੂੰ ਨਾ ਹੁਣ ਮੈਨੂੰ ਜਦੋਂ ਦੀ ਉਹ ਗੱਲ ਸੁਣੀ ਆ ਤੇ ਮੈਨੂੰ ਬੋਝ ਆ ਪਿਆ ਖੜਾ ਤੇ ਮੈਂ ਕੱਲ ਪਰਸੋਂ ਘਰੇ ਵੀ ਕਹਿ ਕੇ ਹਟਿਆ ਮੈਂ ਕਿਹਾ ਵੀ ਦੇਖੋ ਆਪਾਂ ਸੱਦਾ ਸਦਾਈ ਜੇ ਦੇ ਰਹੇ ਹਾਂ ਤੇ ਉਹ ਲਿਮਿਟ ਵਿੱਚ ਰਹਿ ਕੇ ਦੇ ਰਹੇ ਹਾਂ ਵੀ ਕਿਤੇ ਵੀ ਐਵੇਂ ਬੋਝ ਜਾਣਾ ਵਾਲਾ ਬਣ ਜੇ ਇਕੱਠ ਨਾ ਵਾਲਾ ਹੋ ਜੇ ਏਦਾਂ ਨਾ ਹੋ ਜੇ ਮੈਂ ਕਿਹਾ ਕਿਤੇ ਉਸ ਐਨ ਆਰ ਆਈ ਨਾ ਹੋਵੇ ਆਪਣੇ ਨਾਲ ਕੋਈ ਆਵੇ ਸੋ ਹੁਣ ਮੈਂ ਨਾ ਸਕੀਮ ਇਹ ਲੜਾਈ ਆ ਹੁਣ ਹਰੇਕ ਨੂੰ ਕਹਿ ਰਿਹਾ ਵੀ ਆਸਟ੍ਰੇਲੀਆ ਵਾਂਗੂ ਫਿਰ ਮੈਨੂੰ ਪਤਾ ਤਾਂ ਹੋਵੇ ਨਾ ਤੁਸੀਂ ਕਿੰਨੇ ਜਾਣੇ ਆ ਰਹੇ ਹੋ
ਹਾਂਜੀ ਹਾਂਜੀ ਉਹ ਦੇਖੋ
ਫਿਰ ਮੈਂ ਮਨਪ੍ਰੀਤ ਨਾਲ ਡਿਸਕਸ ਕਰ ਲਈ ਇਹ ਗੱਲ ਫਿਰ ਮਨਪ੍ਰੀਤ ਨੇ ਇਹਦਾ ਤੋੜ ਲੱਭਤਾ ਸੌਖਾ ਤੋੜ ਲੱਭਤਾ ਬਹੁਤ ਹੀ ਸੌਖਾ ਤੋੜ ਆ ਤੇ ਕਹਿੰਦਾ ਵੀ ਬਾਈ ਜੀ ਐਂ ਕਰੋ ਤੁਸੀਂ ਏਦਾਂ ਇਹਦਾ ਇਹ ਗੱਲ ਕਰੋ ਮੈਂ ਕਿਹਾ ਕੀ ਗੱਲ ਕਰੋ ਕਹਿੰਦਾ ਤੁਸੀਂ ਨਾ ਕਹਿੰਦਾ ਇੱਕ ਰਫਲ ਸਿਸਟਮ ਕਰੋ ਕਹਿੰਦਾ ਤੁਸੀਂ ਨਾ ਰਫਲ ਸਿਸਟਮ ਪਾਓ ਤੇ ਕਹੋ ਵੀ ਜਿਹੜੇ ਵੀ ਫੈਮਲੀਆਂ ਸਾਡੇ ਵਿਆਹ ਚ ਆਉਣਗੀਆਂ ਦੇਖੋ ਚਿੰਤਾ ਦੇਖੋ ਲੋਕਾਂ ਨੂੰ ਤਾਂ ਇਹ ਚਿੰਤਾ ਹੁੰਦੀ ਹੈ ਸਾਡੇ ਆਵੇ ਨਾ ਕੋਈ ਸਾਨੂੰ ਇਹ ਚਿੰਤਾ ਵੀ ਜੇ ਨਾ ਇਹ ਕਰਾਂਗੇ ਜੀ
ਰਫਲ ਕੱਢਣਾ ਫਿਰ
ਕੱਢਣਾ ਕਹਿੰਦਾ ਉਹਦੇ ਵਿੱਚ ਕਹਿੰਦਾ ਇਹ ਲਿਖਿਓ ਵੀ ਭਾਈ ਅਸੀਂ ਉਹਦੇ ਪਰਿਵਾਰ ਨੂੰ ਆਸਟ੍ਰੇਲੀਆ ਦਾ ਵੀਜ਼ਾ ਲਾ ਕੇ ਟੂਰਿਸਟ ਘੁਮਾਵਾਂਗੇ ਇੱਕ ਫੈਮਿਲੀ ਨੂੰ
ਲੋਡ ਤਾਂ
ਫੈਮਿਲੀ ਦਾ ਕਿੱਥੇ ਆ
ਸਿਸਟਮ ਤੇ ਲੋਡ ਤਾਂ ਤੁਸੀਂ ਪਾਈ ਜਾ ਰਹੇ ਹੋ ਹੁਣ ਮੈਨੂੰ ਸਮਝ ਆ ਗਈ ਹੁਣ
ਕਹਿੰਦਾ ਵੀ ਤੁਸੀਂ ਏਦਾਂ ਕਰ ਦਿਓ ਤੇ ਕਹਿੰਦਾ ਮੈਂ ਕਿਹਾ ਯਾਰ ਮਨਪ੍ਰੀਤ ਵੀ ਇਸ ਤਾਂ ਯਾਰ ਹੁਣ ਅਗਲੇ ਦੇ ਚਾਰਜ ਹੀ ਤਾਂ ਮਿਨੀਮਮ ਹੋਣਗੇ ਤਾਂ ਬਹੁਤ ਵੱਡਾ ਖਰਚੇ ਵਾਲਾ ਕੰਮ ਹੋਜੂ $20,000 ਦੀ ਥਾਂ ਹੋਜੂਗਾ ਇੰਨਾ ਨਹੀਂ ਕਹਿੰਦਾ ਬਾਈ ਇਹਦਾ ਤੋੜ ਵੀ ਦੱਸੂਗਾ ਇਹਦਾ ਤੋੜ ਮੈਂ ਬਾਅਦ ਚ ਦੱਸੂਗਾ ਤੁਹਾਨੂੰ ਤੇ ਉਹ ਪੈਸੇ ਵੀ ਨੀ ਲੱਗਦੇ ਕਹਿੰਦਾ ਕੁਛ ਨੀ ਲੱਗਦਾ ਇਹ ਕੀ ਚੱਕਰ ਕਿਵੇਂ ਨੀ ਲੱਗਦਾ ਕਹਿੰਦਾ ਬਾਈ ਇਹ ਤਾਂ ਸੌਖਾ ਤਰੀਕਾ ਹੀ ਆ ਕਹਿੰਦਾ ਉੱਥੇ ਰੌਲਾ ਗੌਲਾ ਤਾਂ ਹੁੰਦਾ ਹੀ ਆ ਜਿਹੜੀਆਂ ਰਾਈਫਲ ਦੇ 2 ਡੱਬੇ ਬਣਾ ਲਿਓ ਕਹਿੰਦਾ ਪਰਚੀਆਂ ਦੇ ਤੇ ਇੱਕ ਡੱਬੇ ਚ ਤਾਂ ਕਹਿੰਦਾ ਆਪਦੀ ਬੇਟੀ ਦੀਆਂ ਤੇ ਉਹਨਾਂ ਦੀ ਫੈਮਿਲੀ ਦੀਆਂ ਜਿਹੜੇ ਨਵੇਂ ਰਿਸ਼ਤੇਦਾਰਾਂ ਦੀਆਂ ਸਾਰੀਆਂ ਉਹਨਾਂ ਦੀਆਂ ਪਰਚੀਆਂ ਪਾ ਦਿਓ ਇੱਕ ਚ ਕਹਿੰਦਾ ਆਮ ਲੋਕਾਂ ਦੀਆਂ ਪਾ ਦਿਓ ਤੇ ਮੁੜ ਕੇ ਆਪਦੀ ਕੱਢ ਕੇ ਪਰਚੀ ਉਹ ਲੱਕੀ ਗਾ ਸਾਡੀ ਆਪਣੀ ਕੁੜੀ ਨਿਕਲੇ
ਬਾਕੀ ਆਪਣਾ ਮਨਪ੍ਰੀਤ ਪਾੜਾ ਹੈ
ਲਿਸਨਰ ਆਦੇ ਹੋਣਗੇ ਵੀ ਸਿਆਣੇ ਸੁੱਥੇ ਬੰਦੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ। ਦੇਖੋ ਜੀ ਇਹ ਗੱਲਾਂ ਨੀ ਸਾਡੀਆਂ ਦਿਲ ਦੀਆਂ ਗੱਲਾਂ, ਤੇ ਬਿਲਕੁਲ ਇਹ ਵੀ ਜਦੋਂ ਤੁਸੀਂ ਰਾਹਾਂ ਚ ਲੰਘਦੇ ਹੋ ਨਾ ਕਿਸੇ ਰਾਹ ਵਿੱਚ ਵੀ, ਤੇ ਉਦੋਂ ਤੁਹਾਨੂੰ ਪੀੜ ਦਾ ਪਤਾ ਲੱਗਦਾ ਵੀ ਇਹਨਾਂ ਰਾਹਾਂ ਚ ਕਿੱਥੇ ਕਿੱਥੇ ਪੱਥਰ ਆ, ਕਿੱਥੇ ਠੇਡੇ ਵੱਧਣਗੇ, ਕਿਹੋ ਜਿਹੇ ਰਾਹ, ਕਿਹੋ ਜਿਹੀ ਹਵਾ ਵਗੂਗੀ, ਤੇ ਹੁਣ ਅੱਜ ਕੱਲ ਅਸੀਂ ਇਸ ਹਵਾ ਦੇ ਵਿੱਚ ਦੀ ਗੁਜ਼ਰ ਰਹੇ ਹਾਂ। ਸੋ ਇਹ ਵੀ ਇੱਕ ਪੀੜ ਆ ਸਾਡੀ ਵੀ ਪਤਾ ਨੀ ਹੁਣ ਅਣਕਿਆਸੀਆਂ ਗੱਲਾਂ ਵੀ ਹੋ ਸਕੇ ਤਾਂ ਉੱਥੇ ਕਿੰਨਾ ਵੀ ਹੋ ਜਾਏ, ਇੱਕ ਇਹ ਵੀ ਹੋ ਸਕਦਾ ਵੀ ਕੋਈ ਆਵੇ ਨਾ।
ਮਿੰਟੂ ਜੀ ਗੱਲ ਇਹ ਆ ਵੀ ਦੇਖੋ ਇਹ ਜੋ ਆਪਾਂ ਗੱਲ ਕੀਤੀ ਕਿੱਥੇ ਆਪਾਂ ਸਰਕਾਰਾਂ ਦੀਆਂ ਗੱਲਾਂ ਕਰ ਰਹੇ ਹਾਂ ਪਾਲਿਸੀਆਂ ਦੀ, ਕਿੱਥੇ ਆਪਾਂ ਹੁਣ ਵਿਆਹ ਦੇ ਰਹਿਫਲ ਤੇ ਆ ਗਏ। ਇਹ ਆਪਾਂ ਸਿਰਫ ਇਹ ਦੱਸਣ ਨੂੰ ਕੀਤੀ ਹੈ ਕਿ ਸਾਡੀ ਰੇਂਜ ਬਹੁਤ ਵੱਡੀ, ਆਪਾਂ ਇੱਕਦਮ ਆਪਾਂ
ਵੀ ਲਾਲ ਗਾਈਆਂ ਤੋਂ ਚਾਕਲੇਟਾਂ ਨਹੀਂ ਬਣਾਉਂਦੇ,
ਰੇਂਜ ਬਸ ਸਕੀਮਾਂ ਸਾਡੇ ਕੋਲ ਬਹੁਤ ਨੇ, ਇਸ ਕਰਕੇ ਆਪਾਂ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਪੂਰੀ ਆਪਾਂ ਰਿਸਰਚ ਕੀਤੀ ਹੋਈ ਹੈ, ਸਾਡੇ ਨਾਲ ਪਾੜੇ ਬੰਦੇ ਆ, ਤੇ ਇਸ ਕਰਕੇ ਆਪਾਂ ਪੂਰੀ ਰਿਸਰਚ ਕਰਕੇ ਲੈ ਕੇ
ਆਏ। ਟੀਮ ਬਹੁਤ ਵਿਸ਼ਾਲ ਆ,
ਟੀਮ ਬਹੁਤ ਵਿਸ਼ਾਲ। ਦੇਖੋ ਗੱਲ ਇਹ ਹੈ ਵੀ ਜਿਹੜਾ ਪਾਲਿਸੀ ਬਣਦੀ ਆ ਜਾਂ ਕੋਈ ਲੇਬਰ ਬਣਾਉਂਦੀ ਆ, ਕਿਸੇ ਨੇ ਬਣਾਉਣੀ ਆ, ਚਾਹੇ ਪੌਲਿਨ ਹੈਨਸਨ ਆ ਜਾਵੇ ਚਾਹੇ ਗ੍ਰੀਨ ਪਾਰਟੀ ਆ ਜਾਵੇ, ਅਖੀਰ ਨੂੰ ਜੇ 7 ਲੱਖ ਦੀ ਕਪੈਸਿਟੀ ਆ ਨਿਊ ਸਾਊਥ ਵੇਲਜ਼ ਹੋਟਲਾਂ ਦੀ ਤਾਂ ਉਹ 7 ਲੱਖ ਤੋਂ ਵੱਧ ਇਸ਼ੂ ਨਹੀਂ ਕਰਨਗੇ ਵੀਜ਼ੇ, ਦੈਟਸ ਬਲੈਕ ਐਂਡ ਵਾਈਟ ਰਾਈਟ। ਤੁਹਾਡੇ ਘਰ ਦੇ ਵਿਚ ਮਤਲਬ 2 ਬੈਡਰੂਮ ਹੈ ਤੇ ਤੁਸੀਂ 10 ਪ੍ਰਾਹੁਣਿਆਂ ਨੂੰ ਸੱਦ ਕੇ ਕਿੱਥੇ ਪਾਉਂਗੇ, ਹਨਾ। ਸੋ ਇਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਕਈ ਪੈਰਾਮੀਟਰ ਆ ਜਿਹੜੇ ਸੋਚਣੇ ਪੈਂਦੇ ਆ, ਪਰ ਫਿਰ ਵੀ ਆਈ ਬਿਲੀਵ, ਮੈਨੂੰ ਹਜੇ ਤੱਕ ਵੀ ਯਕੀਨ ਹੈ ਕਿ ਜਿਹੜੀ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਦੇ ਉੱਤੇ ਮੈਂ ਮੁੰਡਿਆਂ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ, ਵਿਚਰਦਾ, ਉਨ੍ਹਾਂ ਦੇ ਪੇਰੈਂਟਸ ਨਾਲ ਵੀ ਗੱਲਬਾਤ ਕਰਦਾ ਆ, ਕਿ ਉਹ ਹੁਣ ਨੱਤ ਉਨ੍ਹਾਂ ਨੇ ਦੱਸਿਆ ਕਿ $62,000-63,000 ਪਰ ਪੇਰੈਂਟ ਦੇਣ ਨੂੰ ਰਾਜੀ ਨਹੀਂ ਹੈਗਾ, ਚਾਹੇ ਉਨ੍ਹਾਂ ਦੇ ਨਿਆਣੇ ਇੱਥੇ ਦੇਣ ਨੂੰ ਰਾਜੀ ਹੈ, ਪਰ ਉਹ ਪੇਰੈਂਟਸ ਜਿਹੜੇ ਇੰਡੀਆ ਬੈਠੇ ਨਹੀਂ ਆਪਣੇ ਮੁੰਡਿਆਂ ਤੋਂ ਕੁੜੀਆਂ ਤੋਂ ਪੈਸੇ ਖਰਚਾਉਣਾ ਚਾਹੁੰਦੇ, ਕਿਉਂਕਿ ਉਹ ਬਿਲੀਵ ਕਰਦੇ, ਉਹ ਸੋਚਦੇ ਆ ਕਿ ਅਸੀਂ ਅੱਜੇ ਹੋ ਜਾਵਾਂਗੇ ਰਹਿੰਦੀ ਉਮਰੇ ਤੱਕ, ਆਪਣੀ ਨੌਂ ਦੇ ਮਿਹਣੇ ਸਾਹਣੇ ਸੁਣ ਨੂੰ ਬੈਠਾਂਗੇ ਵੀ ਤੇਰੇ ਤੇ ਇੰਨੇ ਪੈਸੇ ਖਰਚਤੇ, ਤੂੰ ਐਂ ਕਰੀ ਜਾਂਦਾ, ਤੂੰ ਓ ਕਰੀ ਜਾਂਦਾ। ਸੋ ਉਹ ਵੀ ਆਪਣੀ ਜਿਹੜੀ ਹੀਣ ਭਾਵਨਾ ਮੰਨਦੇ ਆ, ਤੇ ਇਸ ਕਰਕੇ ਉਹ ਆਪਣੀ ਡਿਗਨਿਟੀ ਰੱਖਣ ਦੇ ਲਈ ਆਪਣੇ ਨਿਆਣਿਆਂ ਦੇ ਪੈਸੇ ਇੰਨੇ ਨਹੀਂ ਖਰਚਾਉਣਾ ਚਾਹੁੰਦੇ, ਪਰ ਇਨ ਰਿਟਰਨ ਮੇਰਾ ਖਿਆਲ ਇਹ ਬਹੁਤ ਵਧੀਆ ਆਪਸ਼ਨ ਹੈ। ਜੇ $10,000-20,000 ਦੀ ਆਪਸ਼ਨ ਹੈਗੀ ਆ ਤਾਂ 10 ਸਾਲ ਪੇਰੈਂਟਸ ਇੱਥੇ ਰਹਿਣ, ਆਪਣੇ ਬੱਚੇ ਪਾਲਣ, ਰਿਲੇਸ਼ਨ ਬਣਾਉਣ, ਜੇ ਉਨ੍ਹਾਂ ਨੂੰ ਚੰਗਾ ਲੱਗੇ ਤਾਂ ਰਹਿ ਲੈਣ, ਨਹੀਂ ਤਾਂ ਵਾਪਸ ਚੱਲ ਲੈਣ ਜਦੋਂ ਵੀ ਮਰਜ਼ੀ। ਮਿੰਟੂ ਆਈ ਸਟਿਲ ਬਿਲੀਵ ਕਿ ਇੱਕ ਬਹੁਤ ਵਧੀਆ ਆਪਸ਼ਨ ਹੈ ਮੇਰੇ ਹਿਸਾਬ ਦੇ ਨਾਲ। ਮਤਲਬ ਉਦਾਂ ਆਪਾਂ ਇਹਨੂੰ ਪੋਲੀਟੀਕਲ ਬਣਾਉਣਾ, ਨਿੰਦਣਾ ਜਿਹੜੀਆਂ ਪਾਰਟੀਆਂ ਨੂੰ ਆਪਾਂ ਬੇਸ਼ੱਕ ਜੋ ਮਰਜ਼ੀ ਕਰੀ ਜਾਈਏ, ਪਰ ਰਿਐਲਿਟੀ ਰਿਐਲਿਟੀ ਹੈ।
ਚਲੋ ਦੇਖੋ ਗੱਲ ਇਹ ਹੁੰਦੀ ਹੈ ਜੀ ਵੀ ਬੱਚੇ ਨੂੰ ਰੋਣਾ ਪੈਂਦਾ ਹੁੰਦਾ ਕੁਛ ਲੈਣ ਲਈ, ਜੇ ਹੁਣ ਇਹਨਾਂ ਨੌਜਵਾਨਾਂ ਨੇ ਐਡੀ ਉਦਮ ਕੀਤਾ ਕੁਛ ਨਾ ਕੁਛ ਲੈ ਰਹੀ ਹੈ, ਪਰ ਮੈਨੂੰ ਉਮੀਦ ਆ ਵੀ ਹੁਣ ਵੀ ਜਿਹੜਾ ਇਹ ਕਰ ਰਹੇ ਹੈ ਨਾ, ਜਿਹੜਾ ਹੁਣ ਇਹ ਕਰ ਰਹੇ ਹੈ ਇਹਦੇ ਨਾਲ ਥੋੜਾ ਜਿਹਾ ਹੋਰ ਰਾਹਤ, ਜਿੰਨੀ ਰਾਹਤ ਲੈ ਲੈਣਗੇ ਤਾਂ ਉਹ ਸਾਨੂੰ ਉਨੀ ਕੁ ਰਾਹਤ ਹੀ ਵਧੀਆ ਦੀ ਗੱਲ ਆ ਲਈ ਇਹਨਾਂ ਨੂੰ ਕੋਸ਼ਿਸ਼ ਕਰਨੀ।
ਪੂਰੇ ਸਪੋਰਟਿਵ ਹੈ, ਤੁਸੀਂ ਵੀ ਪੂਰੇ ਸਪੋਰਟਿਵ ਹੈ, ਪਰ ਇੱਦਾਂ ਹੈ ਕਿ ਆਪਾਂ ਇਹਨੂੰ ਇੱਦਾਂ ਨਹੀਂ ਹੈਗਾ ਵੀ ਖੋਪੇ ਲਾ ਕੇ ਬਹਿ ਜਾਣਾ ਤੇ ਇੱਕੋ ਸਾਈਡ ਦੀ ਗੱਲ ਕਰੀ ਜਾਣੀ ਹੈ, ਪਰ ਜਿਹੜੀ ਇੱਕ ਲੋਕਾਂ ਦੀ ਆਵਾਜ਼ ਹੈ ਉਹ ਵੀ ਆਪਾਂ ਹਰ ਤੱਕ ਪਹੁੰਚਾਉਣੀ ਹੈ। ਸਾਡੇ ਨਾਲ ਹਰਿੰਦਰ ਘੁੰਮਣ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦੀਪ ਸੋ ਜੋਤ ਵੀ ਕਹਿੰਦੇ ਨੇ ਬਹੁਤ ਵਧੀਆ ਆਵਾਜ਼ ਆ ਰਹੀ ਹੈ ਜੀ। ਹੁਣ ਬਚਿੱਤਰ ਸਿੰਘ ਮੌੜ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ, ਇਹ ਵੀ ਫਿਰੋਜ਼ਪੁਰ ਤੋਂ ਸਾਨੂੰ ਸੁਣਦੇ ਨੇ ਤੜਕੇ ਉੱਠ ਕੇ। ਤਾਂ ਕੁਲਵਿੰਦਰ ਸਿੰਘ ਧਾਲੀਵਾਲ ਕਹਿੰਦੇ ਆ ਜੀ, ਭਾਜੀ ਤੁਹਾਨੂੰ ਦੋਨਾਂ ਨੂੰ ਤਾਂ ਅਸੀਂ ਸਿਆਣੇ ਮੰਨਦੇ ਹੀ ਨਹੀਂ, ਤੇ ਅਗਲੀ ਲਾਈਨ ਚ ਉਹਨਾਂ ਨੇ ਲਿਖਿਆ ਆ ਤੁਸੀਂ ਤਾਂ ਕਹਿੰਦੇ ਮਹਾਂਪੁਰਸ਼ ਹੋ ਨਾ, ਹੁਣ ਤੁਸੀਂ
ਸਾਨੂੰ
ਕਿਤੇ ਇਹਨਾਂ ਨੇ ਸਾਨੂੰ ਮਹਾਂ ਦੀ ਦਾਲ ਕਹਿੰਦੇ ਦੇਖ ਲਿਆ ਹੋਣਾ ਤੇ ਸਾਨੂੰ ਮਹਾਂਪੁਰਸ਼ ਕਹਿੰਦੇ ਨੇ।
ਦੇਖੋ ਗੱਲ ਇਹ ਆ ਨਾ, ਕਈ ਵਾਰ ਕੀ ਹੁੰਦਾ ਨਾ ਜਿਹੜੇ ਆਲਾ ਦੁਆਲਾ ਤੁਹਾਡੇ ਆਲੇ ਦੁਆਲੇ ਨਾ ਕਿਹੋ ਜਿਹਾ ਤੁਹਾਡਾ ਇੱਕ ਰੱਚ ਦਿੰਦਾ ਮਾਹੌਲ ਰੱਚ ਦਿੰਦਾ ਤੇ ਤੁਸੀਂ ਫੀਲਿੰਗ ਚ ਆ ਜਾਂਦੇ ਹੋ, ਫੇਰ ਜਦੋਂ ਇੰਨੀ ਫੀਲਿੰਗ ਚ ਆ ਜਾਂਦਾ ਨਾ ਤਦੋਂ ਪੀੜ ਵੀ ਦੁੱਗਣੀ ਹੁੰਦੀ ਆ। ਹੁਣ ਦੇਖੋ ਇੱਕ ਆਮ ਬੰਦੇ ਦੇ ਉਹਦੇ ਘਰ ਵਾਲੀ ਇਹਨੂੰ ਬੇਲ ਨਾ ਵੱਜੇ ਕੱਦੀ ਪੀੜ ਆ, ਇੱਕ ਮਹਾਂਪੁਰਖ ਸਮਝਦੇ ਆਪਦੇ ਬੰਦੇ ਦੇ ਤੇ ਉਹਦੇ ਬੇਲ ਨਾ ਵੱਜੇ ਤਾਂ ਕਿੱਡੀ ਵੱਡੀ ਪੀੜ ਦੀ ਗੱਲ ਆ। ਇਸ ਕਰਕੇ ਭਰਾਵੋ ਤੁਸੀਂ ਰਹਿਣ ਦੇ ਸਾਨੂੰ, ਸਾਨੂੰ ਆਮ ਇਨਸਾਨ ਹੀ ਠੀਕ ਆ, ਆਮ ਇਨਸਾਨ ਬਣ ਕੇ ਪੀੜ ਘੱਟ ਲੱਗਦੀ ਆ ਥੋੜੀ ਜੀ, ਉਹੀ ਜਾਉਂਗੇ ਰਾਜੀ ਆ।
ਪੀੜ ਦੀ ਗੱਲ ਆਪਾਂ ਸਵੇਰੇ ਵੀ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਮਿੰਟੋ ਜੀ, ਕਿ ਅਮਰੀਕਾ ਦੇ ਵਿਚ ਇੱਕ ਬੰਦੇ ਨੂੰ ਇੰਨੀ ਕੁ ਪੀੜ ਹੋਈ ਆ, 5 ਸਾਲ ਦੀ ਸਜ਼ਾ ਕੀਤੀ ਆ ਤੇ ਉਹਨੂੰ $8 million ਦਾ ਜਿਹੜਾ ਫਾਈਨ ਕੀਤਾ ਆ ਗੌਰਮੈਂਟ ਨੇ, ਅਮਰੀਕਾ ਗੌਰਮੈਂਟ ਨੇ ਕੀਤਾ ਪਤਾ ਕੀ ਉਹਨੂੰ। ਤੇ ਆਪਾਂ ਵੈਸੇ ਸਵੇਰੇ ਵੀ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਇੱਕ ਤਾਂ ਬੇਬੀ ਸ਼ਾਵਰ ਪਾਰਟੀਆਂ ਚੱਲਦੀਆਂ ਨੇ ਅੱਜ ਕੱਲ੍ਹ, ਹਨਾ ਉਹ ਵੀ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਆਪਾਂ ਕਈ ਵਾਰੀ ਗੱਲ ਵੀ ਕਰ ਚੁੱਕੇ ਤੇ ਹੁਣ ਇੱਕ ਹੋਰ ਪਾਰਟੀ ਸ਼ੁਰੂ ਹੋ ਗਈ ਜਿਹੜੀ ਕਿ ਮੈਂ ਤੁਹਾਨੂੰ ਸਰਪ੍ਰਾਈਜ਼ ਸ਼ਾਇਦ ਮਿਲੇ ਪਹਿਲੀ ਵਾਰੀ ਤੁਸੀਂ ਸੁਣੀ ਹੋਗੀ ਮੈਂ ਵੀ ਪਹਿਲੀ ਵਾਰੀ ਇਹ ਸੁਣੀ ਸੀ ਕਿ ਬੇਬੀ ਰਵੀਲ ਪਾਰਟੀ ਇੱਕ ਸ਼ੁਰੂ ਹੋਈ ਹੈ ਬੇਬੀ ਰਵੀਲ ਜੈਂਡਰ ਰਵੀਲ ਪਾਰਟੀ ਕਿ ਇੱਕ ਪਾਰਟੀ ਚੱਲਦੀ ਹੈ ਤੇ ਉਹ ਪਾਰਟੀ ਦੇ ਵਿੱਚ ਇਹ ਜ਼ਾਹਰ ਕੀਤਾ ਜਾਂਦਾ ਹੈ ਕਿ ਜਿਹੜਾ ਬੱਚਾ ਹੋਣਾ ਆ ਜਣੇਪਾ ਹੋਇਆ ਆ ਮਤਲਬ ਹੋਣਾ ਆ ਉਹ ਮੁੰਡਾ ਹੋਏਗਾ ਜਾਂ ਕੁੜੀ ਹੋਏਗੀ ਇਹਦੀ ਵੀ ਇੱਕ ਪਾਰਟੀ ਸ਼ੁਰੂ ਹੋ ਗਈ ਹੈ ਹਾਂਜੀ ਹਾਂਜੀ ਤੇ ਇਹਦਾ ਤਰੀਕਾ ਪਤਾ ਕੀ ਅਪਣਾਇਆ ਆ ਇਹਦਾ ਤਰੀਕਾ ਇਹ ਅਪਣਾਇਆ ਆ ਕਿ ਪਾਰਟੀ ਦੇ ਵਿੱਚ ਸਦਕੇ ਸਹੁਰੇ ਲੋਕ ਜੋ ਵੀ ਜਿੱਦਾਂ ਦੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਿ ਭੂੰਬੜੇ ਬੰਨ ਦਿੱਤੇ ਜਾਂਦੇ ਨੇ ਉਹਦੇ ਵਿੱਚ ਨਾ ਰੰਗ ਹੁੰਦਾ ਜਾਂ ਕਨਫੈਟੀ ਹੁੰਦੀ ਆ ਜਾਂ ਕਾਗਜ਼ ਹੁੰਦੇ ਨੇ ਜੇ ਤਾਂ ਮੁੰਡਾ ਆ ਫੇਰ ਤਾਂ ਨੀਲੇ ਰੰਗ ਦਾ ਭਰਿਆ ਹੁੰਦਾ ਉਹ ਠੀਕ ਹੈ ਨੀਲੇ ਰੰਗ ਦੇ ਜੇ ਮਤਲਬ ਕਿ ਬਲੂਨ ਪਾਟ ਜਾਵੇ ਤਾਂ ਦੱਸਣਾ ਨੀ ਇੱਦਾਂ ਸਟੇਜ ਤੇ ਚੜ ਕੇ ਨੀ ਜਿੱਦਾਂ ਤੁਸੀਂ ਜਾਂ ਰਣਜੀਤ ਭਾਜੀ ਜਾਂ ਗੱਗੀ ਕਹਿਣ ਲਵੇ ਲਓ ਜੀ ਮੁੰਡਾ ਹੋਣਾ ਇੱਦਾਂ ਨੀ ਰਵੀਲ ਕਰਨਾ ਹੈਨਾ ਉਹ ਬਲੂਨ ਪਾਟਣਾ ਉਹਨੂੰ ਪੋਪ ਕਰਨਾ ਤੇ ਉਹਦੇ ਵਿੱਚੋਂ ਜਿੱਦਾਂ ਦੇ ਰੰਗ ਦੇ ਫੁੱਲ ਜਾਂ ਕਨਫੈਟੀ ਨਿਕਲੇਗੀ ਉਹ ਰੰਗ ਦੇ ਹਿਸਾਬ ਨਾਲ ਲੋਕਾਂ ਨੂੰ ਆਪ ਪਤਾ ਲੱਗ ਜਾਏਗਾ ਕਿ ਮੁੰਡਾ ਹੋ ਗਿਆ ਕਿ ਕੁੜੀ ਹੋਏਗੀ ਹੁਣ ਨੀਲਾ ਰੰਗ ਜਿਹੜਾ ਉਹ ਮੁੰਡੇ ਦਾ ਤੇ ਪਿੰਕ ਰੰਗ ਜਿਹੜਾ ਹੈ ਉਹ ਕੁੜੀ ਦਾ ਹੈ ਹਾਂ ਸੋ ਇਹ ਇੱਕ ਨਵੀਂ ਪਾਰਟੀ ਚੱਲੀ ਹੈ ਜਿਹੜੀ ਕਿ ਜਲਦ ਹੀ ਤੁਸੀਂ ਪੰਜਾਬੀ ਮਾਰਕੀਟ ਦੇ ਵਿੱਚ ਦੇਖਣ ਜਾ ਰਹੇ ਹੋ ਸੋ ਪੰਜਾਬੀ ਪੰਜਾਬੀ ਬੰਦੇ ਆਪਣੇ ਅੱਡੀਆਂ ਚੱਕ ਚੱਕ ਕੇ ਪਾਰਟੀਆਂ ਕਰ ਰਹੇ ਕਰਨਗੇ ਥੋੜੀ ਦੇਰ ਬਾਅਦ ਹੀ ਤੇ ਦੇਖੋ ਉਹਦੇ ਇਹ ਪਾਰਟੀ ਹੁਣ ਇੱਕ ਹੋਰ ਵੱਡੇ ਲੈਵਲ ਤੱਕ ਲੈ ਗਏ ਆਪਣੇ ਅਸੀਂ ਕਹਿੰਦੇ ਕਿ ਅਸੀਂ ਪੰਜਾਬੀ ਹੀ ਨੀ ਇਕੱਲੇ ਫੁਕਰੇ ਸਾਰੇ ਹੀ ਹੁੰਦੇ ਆ ਹਰੇਕ ਸੰਸਾਰ ਦੇ ਵਿੱਚ ਹਰੇਕ ਕਮਿਊਨਿਟੀ ਦੇ ਵਿੱਚ ਇਹ ਫੁਕਰਾਪੰਥੀ ਦੀ ਹੱਦ ਜਿਹੜੀ ਆ ਜਿਹਨੂੰ $8 million ਫਾਈਨ ਹੋਇਆ ਤੇ 5 ਸਾਲ ਦੀ ਜੇਲ੍ਹ ਹੋਈ ਹੈ ਨਾ ਉਹਨੂੰ ਇਸ ਪਾਰਟੀ ਕਰਕੇ ਹੋਈ ਹੈ ਕਿਉਂਕਿ ਇਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਮੈਂ ਪਾਰਟੀ ਕਰਨੀ ਆ ਪਾਰਟੀ ਸੱਦ ਲਏ ਉਹਨੇ ਆਪਣੇ ਫਾਰਮ ਦੇ ਉੱਤੇ ਸੱਦ ਕੇ ਬੰਬ ਰੱਖ ਲਿਆ ਬੰਬ ਬਣਾ ਲਿਆ ਡੱਬੇ ਦੇ ਵਿੱਚ ਠੀਕ ਹੈ ਉਹਦੇ ਵਿੱਚ ਰੰਗ ਭਰ ਦਿੱਤਾ ਮੁੰਡਾ ਸੀ ਨੀਲਾ ਭਰਤਾ ਕਹਿੰਦਾ ਵੀ ਹੁਣ ਨਾ ਇਹ ਸਾਰੇ ਦਾਰੂ ਦੂਰੂ ਪੀਣ ਹੁਣ ਕਹਿੰਦਾ ਲਓ ਜੀ ਹੁਣ ਰਵੀਲ ਕਰਨੀ ਆ ਚੱਕੀ ਆਪਣੀ ਦਨਾਲੀ ਦਨਾਲੀ ਚੱਕ ਕੇ ਕਹਿੰਦਾ ਮੈਂ ਡੱਬੇ ਚ ਮਾਰਨੀ ਆ ਤੇ ਉਹ ਬੰਬ ਫਟਣਾ ਤੇ ਜਿਹੜਾ ਰੰਗ ਨਿਕਲੂਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿਹੜਾ ਆ ਹੁਣ ਚੱਕੀ ਦਨਾਲੀ ਲੋਡ ਕੀਤੀ ਠਾਹ ਮਾਰੀ ਉਹ ਜਾ ਕੇ ਗੋਲੀ ਲੱਗੀ ਡੱਬੇ ਚ ਤੇ ਬਲਾਸਟ ਹੋਇਆ ਬਹੁਤ ਵੱਡਾ ਠੀਕ ਹੈ ਤੇ ਨੀਲਾ ਰੰਗ ਨਿਕਲਿਆ ਸਾਰਿਆਂ ਨੇ ਤਾੜੀਆਂ ਮਾਰੀਆਂ ਉਹ ਨਾਲੇ ਜਦ ਬਲਾਸਟ ਹੋਇਆ ਤਾਂ ਥੱਲੇ ਘਾਹ ਨੂੰ ਅੱਗ ਲੱਗ ਗਈ ਤੇ ਉਹ 4700 acres ਜ਼ਮੀਨ ਜਲ ਗਈ ਸਵਾਹ ਹੋ ਗਈ ਹਨਾ ਤੇ ਉਹਦੇ ਵਿੱਚ ਸਰਕਾਰ ਦਾ $11 million ਦਾ ਨੁਕਸਾਨ ਹੋਇਆ ਜਿਹੜੇ ਘਰ ਘੁਰ ਜਲੇ ਜਾਂ ਪੁਲ ਜਲੇ ਜਾਂ ਹੋਰ ਇਨਫਰਾਸਟ੍ਰਕਚਰ ਜਲਿਆ ਤੇ ਹੁਣ ਇਸ ਕਰਕੇ ਉਹਨੂੰ 5 ਸਾਲ ਦੀ ਸਜ਼ਾ ਤੇ $11 million ਫਾਈਨ ਕੀਤਾ ਗਿਆ ਜੀ ਪੁਗਰਾ ਬੰਤੀ ਦੀ ਕੋਈ ਵੀ ਹੱਦ ਨਹੀਂ ਹੁੰਦੀ ਸੋ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਕਦੋਂ ਕ ਆਪਣੇ ਪੰਜਾਬੀ ਮਾਰਕੀਟ ਚ ਐਂਟਰ ਕਰ ਰਹੀ ਹੈ ਪਾਰਟੀ
ਦੇਖੋ ਮੈਨੂੰ ਤਾਂ ਲੱਗਦਾ ਵੀ ਅਸੀਂ ਸਾਰਾ ਮੁਕਾਲੇ ਸਭ ਤੋਂ ਪਹਿਲਾਂ ਆਈ ਹੈ
ਹਾਂਜੀ ਆਵਾਜ਼ ਭਾਜੀ ਥੋੜੀ ਲਾਗੇ ਕਰੋ ਆਪਣੀ
ਮੈਂ ਇਹੀ ਕਹਿ ਰਿਹਾ ਸੀ ਸਿੱਧੂ ਸਾਹਿਬ ਵੀ ਦੇਖੋ ਇਹ ਆਪਾਂ ਪੰਜਾਬੀ ਸਭ ਤੋਂ ਪਹਿਲ ਕਰਨ ਦੇ ਵਿੱਚ ਅਕਸਰ ਕਾਲੇ ਹੁੰਦੇ ਆ ਤੇ ਛੇਤੀ ਇੰਟਰੋਡਿਊਸ ਤਾਂ ਕਰਨਗੇ ਪਰ ਆਪਾਂ ਆਪਦੇ ਵੱਲੋਂ ਦਿਲੋਂ ਅਰਦਾਸ ਦੁਆ ਵੀ ਕਰਦੇ ਆ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਵੀ ਕਰਦੇ ਆ ਦੋਸਤੋ ਇਹ ਆਪਣੇ ਕਲਚਰ ਦਾ ਹਿੱਸਾ ਨੀ ਮਜ਼ਾਕ ਨਾਲ ਮਜ਼ਾਕ ਅਸੀਂ ਕਰੀ ਜਾਂਦੇ ਹਾਂ ਪਰ ਇਹ ਨਾ ਲਿਆਓ ਤਾਂ ਜ਼ਿਆਦਾ ਚੰਗਾ ਪਰ ਅਸੀਂ ਤਾਂ ਪਹਿਲਾਂ ਵਾਲੀਆਂ ਬੇਬੀ ਸ਼ਾਵਰ ਜਾਂ ਜਿਹੜੀਆਂ ਹੋਰ ਬਹੁਤ ਸਾਰੀਆਂ ਪਾਰਟੀਜ਼ ਜਿਹੜੀਆਂ ਪਿੱਛੇ ਜੇ ਹਨ ਪਾਰਟੀ ਹੋਈ ਹੋਰ ਹੋਈਆਂ ਇਹਦੀਆਂ ਤੋਂ ਅਸੀਂ ਤਾਂ ਪਹਿਲਾਂ ਹੀ ਦੁਖੀ ਹਾਂ ਤੇ ਹੋਰ ਨਾ ਪਲੀਜ਼ ਦੁਖੀ ਕਰਿਓ ਹਾਂ ਸਾਨੂੰ ਜ਼ਰੂਰ ਆ ਸਾਨੂੰ ਤਾਂ ਦੇਖੋ ਪ੍ਰੋਗਰਾਮ ਕਰਨੇ ਆ ਤੇ ਸਾਨੂੰ ਤਾਂ ਕੋਈ ਨਾ ਕੋਈ ਮੁੱਦੇ ਚਾਹੀਦੇ ਮਸਲੇ ਚਾਹੀਦੇ ਅਸੀਂ ਵਿਚਾਰ ਲਾਂਗੇ ਗੱਲਾਂ ਕਰ ਲਾਂਗੇ ਪਰ ਅਸੀਂ ਉਹ ਸਮਾਜ ਦਾ ਹਿੱਸਾ ਜੇ ਉਹ ਸਮਾਜ ਦੇ ਵਿੱਚ ਬੁਰਾਈ ਆਊਗੀ ਤਾਂ ਬਚ ਕੇ ਅਸੀਂ ਵੀ ਨਹੀਂ ਰਹਿ ਸਕਾਂਗੇ ਉਹ 4 ਦਿਨਾਂ ਨੂੰ ਤਾਂ ਸੇਕ ਸਾਡੇ ਘਰਾਂ ਨੂੰ ਵੀ ਲੱਗੂਗਾ ਸੋ ਬੇਨਤੀ ਅਰਦਾਸ ਆ ਜੀ ਸਭ ਮੂਹਰੇ ਵੀ ਪਲੀਜ਼ ਇਹਨਾਂ ਕੰਮਾਂ ਤੋਂ ਬਚਿਓ ਇਹ ਪਾਰਟੀਆਂ ਸਾਡੇ ਲਈ ਨਹੀਂ ਹਨ ਇਹ ਉਹਨਾਂ ਲੋਕਾਂ ਲਈ ਹੈ ਜਿਹਨਾਂ ਕੋਲੇ ਫੈਮਿਲੀਆਂ ਨੀ ਜਿਹਨਾਂ ਕੋਲੇ ਕਲਚਰ ਨੀ ਹੈ ਜਿਹਨਾਂ ਕੋਲੇ ਵਿਰਾਸਤ ਨੀ ਹੈ ਤੇ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਆ ਤੇ ਉਹ ਇਹ ਜਿਹੀਆਂ ਫਿਰ ਨਵੀਆਂ ਕਾਢਾਂ ਕਰਕੇ ਇਹ ਜਾਂ ਕੁਛ ਕਰਦੇ ਆ
ਹਾਂਜੀ ਉਹ ਚਿੱਤ ਲਭਾਓ ਜਿਹੜੀਆਂ ਗੱਲਾਂ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਮਿੰਟੂ ਜੀ ਥੋੜੇ ਵਿਸਤਾਰ ਦੇ ਵਿੱਚ ਕਿ ਅਸਲ ਦੇ ਵਿੱਚ ਜਿਹੜਾ ਜਣੇਪਾ ਹੈ ਨਾ ਉਹ ਉਸ ਦੇ ਵਿੱਚ ਸ਼ਾਂਤੀ ਚਾਹੀਦੀ ਆ ਸਹਿਜਤਾ ਚਾਹੀਦੀ ਆ ਤੇ ਇਹ ਕੁਦਰਤੀ ਵਰਤਾਰਾ ਆ ਤੇ ਇਸ ਨੂੰ ਢਕਣਾ ਚਾਹੀਦਾ ਆ ਇਸ ਨੂੰ ਉਛਾਲਣਾ ਨਹੀਂ ਚਾਹੀਦਾ ਖੈਰ ਆਪਾਂ ਅੱਗੇ ਚੱਲਦੇ ਹਾਂ ਤੇ ਜਸਵੀਰ ਰੰਧਾਵਾ ਪਰਥ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਮਿੰਟੂ ਜੀ ਕਾਫੀ ਗਤੀਵਿਧੀਆਂ ਨਵੇਂ ਸਾਲ ਤੇ ਹੋਣਗੀਆਂ ਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇੰਡੀਆ ਕਦੋਂ ਜਾ ਰਹੇ ਹੋ ਕਿਉਂਕਿ ਵਿਆਹ ਹੁਣ ਜਨਵਰੀ ਚ
ਥੋੜੇ
ਦਿਨ ਰਹਿ ਗਏ ਆ ਡੇਢ ਮਹੀਨਾ ਹੀ ਰਹਿ ਗਿਆ
ਮੈਂ ਤਕਰੀਬਨ ਮੇਰੇ ਹਾਂ 2 ਵੀਕ ਰਹਿ ਗਏ ਜੀ ਇੰਡੀਆ ਜਾਣ ਚ ਮੈਂ 19 ਤਰੀਕ ਨੂੰ ਇੱਥੋਂ ਜਾਣਾ ਤੇ 2 ਵੀਕਾਂ ਤੋਂ ਬਾਅਦ ਫਿਰ 6 ਵੀਕਾਂ ਦੀ ਲੰਮੀ ਗੈਰ ਹਾਜ਼ਰੀ ਲੱਗੂਗੀ ਸਰੋਤਿਆਂ ਨਾਲ ਤੇ ਪਰ ਫਿਰ ਵੀ ਉਪਲਬਧ ਤਾਂ ਰਹਾਂਗੇ ਕਿਸੇ ਨਾ ਕਿਸੇ ਰੂਪ ਚ ਜਦੋਂ ਵੀ ਕੋਈ ਟਾਈਮ ਲੱਗੂਗਾ ਜਿੱਥੇ ਵੀ ਹਾਜ਼ਰੀ ਲਵਾਉਂਦੇ ਰਹਾਂਗੇ ਤੇ ਦੂਜਾ ਮੈਂ ਬੇਨਤੀ ਫੇਰ ਖੁੱਲਾ ਸੱਦਾ ਜ਼ਰੂਰ ਸਾਰੇ ਸਰੋਤਿਆਂ ਨੂੰ ਇਸ ਗੱਲ ਲਈ ਦੇਣਾ ਵੀ ਦੇਖੋ ਪਰਸਨਲ ਗੱਲਾਂ ਹੋਰ ਹੁੰਦੀਆਂ ਜਾਂ ਕਈ ਵਾਰੀ ਆਪਾਂ ਮਜ਼ਾਕ ਦੀਆਂ ਗੱਲਾਂ ਹੋਰ ਹੁੰਦੀਆਂ ਪਰ ਮੈਂ ਸੀਰੀਅਸਲੀ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਜੇ ਮੈਂ ਸਾਰਿਆਂ ਨੂੰ ਸੱਦਾ ਤਾਂ ਮੇਰੇ ਲਈ ਤੁਹਾਨੂੰ ਪਤਾ ਵੀ ਮੁਸ਼ਕਿਲ ਵੀ ਹੁੰਦਾ ਪਰ ਮੈਂ ਫੇਰ ਵੀ ਇੱਕ ਬੇਨਤੀ ਇਹ ਕਰਦਾ ਤੁਹਾਡੇ ਲਈ ਵੀ ਮੁਸ਼ਕਿਲ ਹੋਊਗਾ ਜੇ ਹੁਣ ਕਿਸੇ ਵੀ ਬੰਦੇ ਨੂੰ ਮੈਂ ਕਾਰਡ ਭੇਜਦਾ ਆਪਣੇ ਲਿਸਨਰ ਨੂੰ ਸਰੋਤੇ ਨੂੰ ਕਿਉਂਕਿ ਅਸੀਂ ਕਦੇ ਹਰਮਨ ਰੇਡੀਓ ਦੇ ਕਦੇ ਇਹ ਚੀਜ਼ ਆਪਾਂ ਮੰਨੀਏ ਨੀ ਆਪਾਂ ਪਰਿਵਾਰ ਮੰਨਿਆ ਸੋ ਪਰਿਵਾਰ ਨੂੰ ਜੇ ਮੈਂ ਸਾਰਿਆਂ ਨੂੰ ਖੁੱਲਾ ਸੱਦਾ ਇਸ ਲਈ ਦੇ ਰਿਹਾ ਵੀ ਜੇ ਤੁਸੀਂ ਹੁਣ ਮੈਂ ਸਪੈਸ਼ਲ ਤੁਹਾਨੂੰ ਕਰਦਾ ਮੈਂ ਭੇਜਦਾ ਤਾਂ ਤੁਹਾਨੂੰ ਇੱਥੋਂ ਜਾਣਾ ਆਉਣਾ $5,000-10,000 ਚ ਪੈ ਜਾਂਦਾ ਵੀ ਚਲੋ ਜੇ ਕਿਹਾ ਤਾਂ ਜਾਣਾ ਵੀ ਪੈਂਦਾ ਬੰਦੇ ਨੂੰ ਸੋ ਬਿਹਤਰ ਆਈਡੀਆ ਇਹ ਹੈ ਜੀ ਜੇ ਤੁਸੀਂ ਇੰਡੀਆ ਜਾ ਰਹੇ ਹੋ ਤੇ ਜਨਵਰੀ ਮਹੀਨੇ ਵਿੱਚ ਇੰਡੀਆ ਤਾਂ 14-15 ਜਨਵਰੀ ਦੇ ਫੰਕਸ਼ਨ ਆ ਜੀ ਜਿਹੜੇ ਵੀ ਮਰਜ਼ੀ ਇੱਕ ਫੰਕਸ਼ਨ ਦੇ ਉੱਤੇ ਤੁਸੀਂ ਆਉਣਾ ਚਾਹੋ ਤਾਂ ਮੈਨੂੰ ਜ਼ਰੂਰ ਦੱਸਿਓ ਇਹ ਨਹੀਂ ਹੈ ਵੀ ਮੇਰਾ ਸੁਨੇਹਾ ਉਡੀਕੋ ਜਾਂ ਇਹ ਕਹੋ ਵੀ ਮੈਨੂੰ ਤਾਂ ਕਿਹਾ ਨਹੀਂ ਪਰਸਨਲ ਨਹੀਂ ਕਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਜੇ ਇੰਡੀਆ ਚੋਂ ਤਾਂ ਮੈਨੂੰ ਜ਼ਰੂਰ ਕਾਲ ਕਰਕੇ ਆਪਦੇ ਮਾਣ ਨਾਲ ਆਪਦੇ ਪਰਿਵਾਰ ਦਾ ਇੱਕ ਵਿਆਹ ਹੋਣ ਨਾਲ ਦੇ ਹਿਸਾਬ ਨਾਲ ਮੈਥੋਂ ਇਹ ਮੰਗਿਓ ਵੀ ਬਾਈ ਜੀ ਅਸੀਂ 14 ਨੂੰ ਆ ਰਹੇ ਹਾਂ ਜਾਂ ਅਸੀਂ 15 ਨੂੰ ਆ ਰਹੇ ਹਾਂ ਤੇ ਕਿੱਥੇ ਆਈਏ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਮੈਂ ਨਾਲ ਦੀ ਨਾਲ ਤੁਹਾਨੂੰ ਜਿਹੜਾ ਡਿਜੀਟਲ ਜਿਹੜਾ ਕਾਰਡ ਹੋਊਗਾ ਜਾਂ ਹੋਰ ਉਹ ਤੁਹਾਨੂੰ ਫਾਰਵਰਡ ਕਰੂੰਗਾ ਪਰ ਬੇਨਤੀ ਹੈ ਵੀ ਥੋੜਾ ਜਿਹਾ ਪਹਿਲਾਂ RSVP ਹੋ ਜੇ ਤਾਂ ਮੈਨੂੰ ਪਤਾ ਲੱਗ ਜੇ ਤੇ ਮੈਂ ਉਹ ਜਾ ਅਰੇਂਜ ਕਰ ਲਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਆਓ ਤੇ ਮੈਂ ਦਾਲ ਨੂੰ ਲੰਮੀ ਕਰਕੇ ਤੁਹਾਨੂੰ ਦਾਲ ਖਵਾਵਾਂ 5 ਦੀਆਂ ਬਾਲਟੀਆਂ ਪਾ ਕੇ ਫਿਰ ਮੈਂ ਜਿੰਨੇ ਕੁ ਜਾਣੇ ਆਉਣ ਉਹਨਾਂ ਕੁ ਨੂੰ ਚੱਜ ਦਾ ਸੇਵਾ ਕਰ ਸਕਾਂ ਸੋ ਇਹ ਮੇਰੀਆਂ ਮਜਬੂਰੀਆਂ ਸਮਝਦੇ ਹੋਏ ਤੇ ਮੇਰੇ ਨਾਲ ਇੰਨਾ ਕੁ ਜ਼ਰੂਰ ਕੋਆਪਰੇਟ ਕਰਿਓ ਸਾਰੇ ਸੱਜਣੋ ਮਿੱਤਰੋ ਵੀ ਜੇ ਤੁਸੀਂ ਇਸ ਦੌਰਾਨ ਇੰਡੀਆ ਜਾ ਰਹੇ ਹੋ ਤਾਂ ਤੁਹਾਨੂੰ ਖੁੱਲਾ ਸੱਦਾ ਜੀ ਵਿਆਹ ਦੇ ਵਿੱਚ ਆਉਣ ਦਾ
ਮਿੰਟੂ ਜੀ ਬਾਕੀ ਤੁਸੀਂ ਆਪਣੀ ਦੂਸਰੀ ਤਾਂ ਦੱਸਿਆ ਕਿ ਆਪ ਤਾਂ ਪਹੁੰਚਣ ਨਾ ਕੋਈ ਹਨਾ ਇਹ ਵੀ ਇੱਕ ਸਮੱਸਿਆ ਆ ਵੀ RSVP ਨਾ ਦਿਓ ਤਾਂ ਮੁੜ ਕੇ ਤੁਸੀਂ ਗਿਣੀ ਰੱਖੋ ਤੇ ਮੁੜ ਕੇ ਬੰਦੇ ਕਾਰਡ ਗਏ ਹੁਣ ਪਹੁੰਚਣ ਹੈ ਨਾ ਇਹ ਵੀ ਇੱਕ ਸਮੱਸਿਆ ਦਾ ਕਾਰਨ ਆ ਵੀ ਚੰਗਾ ਨਹੀਂ ਲੱਗਦਾ ਪ੍ਰਬੰਧ ਸਾਰੇ ਕੀਤੇ ਹੁੰਦੇ ਨੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਖੈਰ ਮਿੰਟੂ ਜੀ ਮੈਂ ਇੱਕ ਨਾ ਜਾਂਦੇ ਜਾਂਦੇ ਗੱਲ ਇਹ ਕਹਿਣਾ ਚਾਹਾਂਗਾ ਕਿ ਮੈਂ ਵੀ ਪਹਿਲਾਂ RSVP ਨੂੰ ਨਾ ਲਾਈਟਲੀ ਜਿਹਾ ਲੈਂਦਾ ਸੀ ਬਹੁਤ ਪਰ ਮੈਂ 2 ਸਾਲ ਤੋਂ ਨਾ ਥੋੜਾ ਜਿਹਾ ਚਲੋ ਉਮਰ ਦਾ ਤਕਾਜ਼ਾ ਵੀ ਰੱਖ ਲਓ ਐਕਸਪੀਰੀਅੰਸ ਰੱਖ ਲਓ ਜ਼ਿੰਮੇਵਾਰੀ ਰੱਖ ਲਓ ਵੀ ਮੈਨੂੰ ਵੀ ਬਹੁਤ ਵਧੀਆ ਲੱਗ ਗਿਆ ਵੀ ਜਦੋਂ ਵੀ ਕੋਈ ਕਾਰਡ ਆਉਂਦਾ ਨਾ ਮੈਂ ਫਸਟ ਥਿੰਗ ਆਈ ਡੂ ਇਜ਼ ਕਿ 1-2 ਦਿਨਾਂ ਦੇ ਵਿੱਚ ਵਿੱਚ ਨਾ ਮੈਂ ਰਿਮਾਈਂਡਰ ਲਾ ਲੈਂਦਾ ਫੋਨ ਤੇ ਵੀ ਮੈਂ RSVP ਭੇਜਣਾ ਆ ਤੇ ਮੈਂ ਭੇਜਦਾ ਆ ਤੇ ਉਹ ਭੇਜਣ ਨਾਲ ਮੈਨੂੰ ਨਾ ਬੜਾ ਸਕੂਨ ਮਿਲਦਾ ਤੇ ਜਦੋਂ ਮੈਂ ਭੇਜਦਾ ਨਾ ਜਿਹੜੇ ਮੂਹਰੇ ਕਾਰਡ ਵਾਲੇ ਹੁੰਦੇ ਉਹ ਬੜਾ ਐਪਰੀਸ਼ੀਏਟ ਕਰਦੇ ਆ ਬੜਾ ਥੈਂਕਸ ਕਰਦੇ ਆ ਯੂ ਆਰ ਦਾ ਫਸਟ ਵਨ ਹਨਾ ਤੇ ਮੈਨੂੰ ਬੜਾ ਚੰਗਾ ਲੱਗਦਾ ਕਿ ਉਹਨਾਂ ਨੂੰ ਇੱਕ ਕਲੀਅਰ ਆਈਡੀਆ ਹੋ ਜਾਂਦਾ ਵੀ ਇਹ 2 ਜਣੇ ਆ ਰਹੇ ਆ 4 ਜਣੇ ਆ ਰਹੇ ਆ ਸੋ ਉਹ ਇੱਕ ਤਰ੍ਹਾਂ ਨਾਲ ਇੱਜ਼ਤ ਹੋਰ ਵੱਧਦੀ ਹੈ ਇੱਕ ਦੂਜੇ ਦੇ ਮਨਾਂ ਦੇ ਵਿੱਚ ਤੇ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੀ ਚੀਜ਼ ਅਸੀਂ ਬੜੀ ਦੇਰ ਨਾਲ ਸਿੱਖੀ ਆ ਔਰ ਉਹਦੇ ਰਿਜ਼ਲਟ ਬੜੇ ਪੋਜ਼ਿਟਿਵ ਆ ਰਹੇ ਨੇ ਤੇ ਮੈਨੂੰ ਲੱਗਦਾ ਕਿ ਸਾਡੇ ਐਕਸਪੀਰੀਅੰਸ ਤੋਂ ਅਗਰ ਤੁਸੀਂ ਬਾਕੀ ਵੀ ਗੱਲਾਂ ਮੰਨਦੇ ਹੋ ਇਹ ਵੀ ਮੰਨ ਲਿਆ ਕਰੋ ਕਿ ਅਗਰ ਤੁਹਾਨੂੰ ਕੁਝ ਸੱਦਦਾ ਆ ਤਾਂ RSVP ਜ਼ਰੂਰ ਮੈਸੇਜ ਕਰਕੇ ਉਹਨੂੰ ਦੇ ਦਿਆ ਕਰੋ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਫੰਕਸ਼ਨ ਹੈ ਜਾਂ ਬੜਾ ਵਧੀਆ ਲੰਘੇਗਾ ਹਾਂਜੀ
ਸਿੱਧੂ ਸਾਹਿਬ ਗੱਲ ਇਹ ਹੈ ਵੀ ਇਹ ਤਾਂ ਆਪਾਂ ਨਸੀਹਤਾਂ ਤਾਂ ਦੇਤੀ ਆ ਤੇ ਕੋਸ਼ਿਸ਼ ਕਰਨਗੇ ਸਾਡੇ ਸੱਜਣ ਮਿੱਤਰ ਉਸ ਨਸੀਹਤ ਨੂੰ ਮੰਨਣਗੇ ਪਰ ਮੈਂ ਇੱਕ ਨਾ ਤੁਹਾਨੂੰ ਸਵਾਲ ਪੁੱਛਦਾ ਤੇ ਦਿਲ ਵਾਲੀ ਗੱਲ ਆ ਤੇ ਦਿਲ ਨਾਲ ਜਵਾਬ ਦਿਓ ਤੇ ਜੇ ਝੂਠ ਬੋਲਿਆ ਤਾਂ ਜਾਣ ਦਿਓ ਫਿਰ ਮੈਨੂੰ ਠੀਕ ਆ ਸਿੱਧੀ ਪੰਜਾਬੀ ਚ ਮੈਂ ਮਿੱਟੀ ਪੱਟ ਦੂ ਸਾਰੀ ਦੁਨੀਆਂ ਚ ਵੀ ਸਿੱਧੂ ਸਾਹਿਬ ਨੇ ਝੂਠ ਬੋਲਿਆ ਠੀਕ ਆ ਨਾ ਤੇ ਗੱਲ ਇਹ ਆ ਵੀ ਜਿਵੇਂ ਹੁਣ ਤੱਕ ਨਾ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਜਦੋਂ ਕੋਈ ਬੰਦਾ ਗਰਮੀਆਂ ਚ ਕੋਟ ਪਾ ਕੇ ਜਾਂਦਾ ਹੁੰਦਾ ਤੇ ਅਸੀਂ ਕਹਿੰਦੇ ਸੀ ਨਾ ਠੰਡਾ ਕੋਟ ਆ ਠੰਡਾ ਕੋਟ ਪਾਇਆ ਹੋਇਆ ਉਹ ਤਾਂ ਬਾਅਦ ਚ ਪਤਾ ਲੱਗਿਆ ਕਿ ਵੀ ਠੰਡਾ ਕੋਟ ਕੀ ਹੁੰਦਾ ਤੇ ਗਰਮ ਕੋਟ ਕੀ ਹੁੰਦਾ ਹੈ ਤੇ ਉਹ ਉਵੇਂ ਜਿਹਾ ਨਾ ਜਦੋਂ ਹੁਣ ਤੱਕ ਇੰਡੀਆ ਦੇ ਵਿੱਚ ਵਿਆਹਾਂ ਦੇ ਕਾਰਡ ਤੁਸੀਂ ਚੱਕ ਕੇ ਦੇਖ ਲਓ ਹਜੇ ਵੀ ਚੱਲ ਰਹੀ ਹੈ ਰੀਤ ਤੇ ਉੱਥੇ ਨਾ ਉਹਦੇ ਥੱਲੇ 2 ਚੀਜ਼ਾਂ ਲਿਖੀਆਂ ਹੁੰਦੀਆਂ ਇੱਕ ਪਾਸੇ ਲਿਖਿਆ ਹੁੰਦਾ ਵੀ ਉਡੀਕ ਬਾਣ ਜਾਂ ਮੰਨ ਲਓ ਉਹਨੂੰ ਅੰਗਰੇਜ਼ੀ ਚ ਕੋਈ ਵੀ ਦਰਸ਼ਨਾ ਭਲਾਸੀ ਲਿਖਿਆ ਹੁੰਦਾ ਕਈ ਵਾਰੀ ਏਦਾਂ ਵੀ ਲਿਖਿਆ ਹੁੰਦਾ ਹਿੰਦੀ ਪੰਜਾਬੀ ਚ ਇੱਦਾਂ ਤੇ ਉੱਥੇ ਲਿਖੇ ਹੁੰਦੇ ਆ 2-4 ਘਰਦਿਆਂ ਦੇ ਨਾਂ ਪਿਓ ਦਾਦੇ ਦੇ ਚਾਚੇ ਤਾਇਆਂ ਦੇ ਠੀਕ ਆ ਤੇ ਪੰਜ ਚਾਰ ਕੁ ਜਾਣਿਆਂ ਦੇ ਜਿਹੜੇ ਵਾਧੂ ਘਾਟੂ ਹੁੰਦੇ ਆ, ਜਿਨ੍ਹਾਂ ਦੇ ਨਾਂ ਲਿਖਣੇ ਵੀ ਚਾਹੁੰਦੇ ਹੁੰਦੇ ਆ ਤੇ ਲਿਖਣਾ ਵੀ ਨੀ ਚਾਹੁੰਦੇ ਹੁੰਦੇ, ਤੇ ਉਹਨਾਂ ਦੇ ਨਾਂ ਪਤਾ ਕਿੱਥੇ ਲਿਖੇ ਹੁੰਦੇ ਆ? ਜਿੱਥੇ ਦੂਜੇ ਪਾਸੇ ਲਿਖਿਆ ਹੁੰਦਾ ਆਰ ਐਸ ਬੀ ਪੀ, ਤੇ ਉਹਦੇ ਥੱਲੇ ਉਹ ਨਾਂ ਲਿਖ ਦਿੰਦੇ ਆ। ਮੈਨੂੰ ਹਜੇ ਤੱਕ ਸਮਝ ਨੀ ਆਈ, ਪਹਿਲਾਂ ਤਾਂ ਅਸੀਂ ਆਰ ਐਸ ਬੀ ਪੀ ਦੇ ਮਾਮਲੇ ਚ ਸ਼ਬਦ ਸਮਝਦੇ ਹੁੰਦੇ ਸੀ, ਲੋਕ ਕਹਿੰਦੇ ਸੀ ਵੀ ਆਰ ਐਸ ਬੀ ਪੀ ਦਾ ਮਤਲਬ ਹੈ ਰੋਂਦੇ ਸਾਰੇ ਵਿਆਹ ਪਿੱਛੋਂ, ਮੈਨੂੰ ਇਹ ਦੱਸਿਆ ਗਿਆ ਸੀ ਬਚਪਨ ਤੋਂ। ਪਰ ਮੈਨੂੰ ਇਹ ਦੱਸੋ ਵੀ ਤੁਸੀਂ ਵੀ ਪਹਿਲਾਂ ਇਸ ਬਾਰੇ ਗਿਆਨ ਸੀਗਾ ਤੁਹਾਨੂੰ ਵੀ ਆਰ ਐਸ ਬੀ ਪੀ ਮੈਨੇ ਇਹ ਹੁੰਦਾ ਵੀ ਮੈਂ ਆ ਰਿਹਾ ਕਿ ਨਹੀਂ ਆ ਰਿਹਾ, ਕਿ ਉਹਦੇ ਥੱਲੇ ਜਿਹੜੇ ਵਾਧੂ ਘਾਟੂਆਂ ਦੇ ਨਾਂ ਲਿਖਣ ਲਈ ਆਰ ਐਸ ਬੀ ਪੀ ਤੁਸੀਂ ਵੀ ਕਰਦੇ ਰਹੇ ਹੋ?
ਨਹੀਂ ਨਹੀਂ, ਮੈਂ ਤੁਹਾਨੂੰ ਦਿਲ ਵਾਲੀ ਗੱਲ ਦੱਸਦਾ ਕਿ ਮੈਨੂੰ ਇਹ ਸੱਤਵੀਂ ਅੱਠਵੀਂ ਦਾ ਹੀ ਪਤਾ ਸੀ, ਗਿਆਨ ਹੋ ਗਿਆ ਸੀ ਮੈਨੂੰ ਬਚਪਨ ਚ ਗਿਆਨ ਹੋ ਗਿਆ ਸੀ। ਤੇ ਹਾਂਜੀ, ਉਹ ਗਿਆਨ ਇੱਦਾਂ ਹੋ ਗਿਆ ਸੀਗਾ ਵੀ ਸਾਡੇ ਪ੍ਰਿੰਸੀਪਲ ਸਾਹਿਬ ਕੈਂਬਰਿਜ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਹੋਈ ਸੀ, ਕਾਫੀ ਇੰਗਲੈਂਡ ਦੇ ਐਟੀਕੇਟਸ ਉਹ ਜਾਣਦੇ ਸੀ, ਤੇ ਉਹ ਇੱਦਾਂ ਦੀਆਂ ਗੱਲਾਂ ਬੜੀਆਂ ਸਾਨੂੰ ਸਿਖਾਲਦੇ ਹੁੰਦੇ ਸੀ, ਚਮਚਾ ਕਿੱਦਾਂ ਫੜਨਾ ਆ, ਫੋਰਕ ਨਾਈਫ ਕਿੱਦਾਂ ਫੜਨੀ ਆ, ਜੇ ਤੁਸੀਂ ਹਜੇ ਖਾਣਾ ਖਾ ਰਹੇ ਹੋ ਤਾਂ ਫੋਰਕ ਨਾਈਫ ਕਿੱਦਾਂ ਰੱਖਣਾ, ਸਿੱਧਾ ਰੱਖਣਾ ਆ, ਜੇ ਤੁਸੀਂ ਖਾਣਾ ਖਾ ਹਟੇ ਹੋ ਤਾਂ ਪੁੱਠਾ ਰੱਖਣਾ ਆ ਤਾਂ ਵੇਟਰ ਚੱਕ ਕੇ ਲੈ ਜਾਏਗਾ। ਸੋ ਇੱਦਾਂ ਦੇ ਬੜੇ ਉਹਨਾਂ ਨੇ ਜਿਹੜੇ ਐਟੀਕੇਟਸ ਨੇ ਉਹ ਸਾਨੂੰ ਸਿਖਾਲੇ ਸੀ। ਉਹਨਾਂ ਦੇ ਵਿੱਚੋਂ ਆਰ ਐਸ ਬੀ ਪੀ ਤਾਂ ਮੈਨੂੰ ਤਾਂ ਯਾਦ ਆ ਕਿ ਸਾਡੀ ਇੱਕ ਵਾਰੀ ਛਿੱਤਰ ਪਰੇਡ ਹੋਈ ਸੀ ਇਹਦੇ ਪਿੱਛੇ, ਹੈ ਨਾ, ਤੇ ਤਾਂ ਕਰਕੇ ਮਤਲਬ ਦਿਲ ਵਾਲੀ ਗੱਲ,
ਇੰਜਣ ਕਰਨਾ ਪਿਆ,
ਇੰਜਣ ਸਾਡਾ ਸਰਵਿਸ ਹੋਇਆ ਸੀ, ਓਵਰਆਲ ਕੀਤਾ ਸੀ, ਤੇ ਅਸੀਂ ਵੀ ਏਦਾਂ ਰੋਂਦੇ ਸਾਰੇ ਵਿਆਹ ਪਿੱਛੋਂ ਕਹਿ ਬੈਠੇ ਸੀ, ਤੇ ਉਹਨਾਂ ਨੂੰ ਕਿਤੇ ਸੁਣ ਗਿਆ ਤੇ ਉਹਨੇ ਸਾਡਾ ਫਿਰ ਕੀਤਾ ਬਜੰਤਰ, ਕਹਿੰਦੇ ਮੈਂ ਤੁਹਾਨੂੰ ਸੁਣਾਉਣਾ, ਕਹਿੰਦੇ ਰੋਣਾ ਮੈਨੂੰ ਚਾਹੀਦਾ, ਹਜੇ ਤਾਂ ਤੁਸੀਂ ਨਿਆਣੇ ਆ, ਬਲੋ ਪਹਿਲਾਂ ਉਦਾਂ ਹੀ ਰੋਲੋ ਚਿੱਤਰਾਂ ਕਰਕੇ। ਤੇ ਉਹ ਸਾਨੂੰ ਤਾਂ ਪਤਾ ਸੀਗਾ ਕਿ ਆਰ ਐਸ ਬੀ ਪੀ ਅਸਲ ਦੇ ਵਿੱਚ ਕੀ ਆ, ਪੁਰਾਣੇ ਜ਼ਮਾਨੇ ਵਿੱਚ ਆਰ ਐਸ ਬੀ ਪੀ ਲਿਖ ਕੇ ਨਾ ਥੱਲੇ ਐਡਰੈਸ ਲਿਖਿਆ ਹੁੰਦਾ ਸੀਗਾ, ਇੱਥੇ ਨੂੰ ਭੇਜਦੇ ਸੀ, ਹਨਾ, ਚਿੱਠੀ, ਉਹ ਚਿੱਠੀ ਪਾ ਕੇ ਭੇਜਦੇ ਹੁੰਦੇ ਸੀ ਇੱਕ, ਤੇ ਇੱਥੇ ਨੂੰ ਭੇਜਣਾ, ਇੱਕ ਬਹੁਤ ਹਾਈ ਜੈਂਟਰੀ ਦਾ ਇਹ ਪ੍ਰੋਟੋਕਾਲ ਹੈ ਵੀ ਇੱਥੇ ਜਾਓ ਤੇ ਉਹ ਭੇਜਦੇ ਹੁੰਦੇ ਸੀ, ਜਿੱਦਾਂ ਪਹਿਲਾਂ ਆਪਣੇ ਨਾਈ ਜਾਂਦੇ ਹੁੰਦੇ ਸੀ, ਫਿਰ ਸੁਨੇਹਾ ਭੇਜਣਾ ਨਾਈ ਕੋਲ, ਇੱਦਾਂ ਦੇ ਪ੍ਰੋਟੋਕਾਲ ਚੱਲਦੇ ਹੁੰਦੇ ਸੀ, ਹਨਾ। ਤੇ ਹੁਣ ਜਿਹੜੇ ਉਹ ਚਲੋ ਥੱਲੇ ਦੋ ਚਾਰ ਨੰਬਰ ਲਿਖ ਦਿੰਦੇ, ਉਹਦਾ ਮਤਲਬ ਇਹ ਵੀ ਹੋ ਸਕਦਾ ਵੀ ਤੁਸੀਂ ਇਹਨਾਂ ਬੰਦਿਆਂ ਨੂੰ ਦੱਸ ਦਿਓ, ਉਹ ਇਹ ਇੰਚਾਰਜ ਆ ਜੀ, ਇਹ ਮੈਨੇਜ ਕਰਨਗੇ ਵੀ ਹਾਲ ਦੀਆਂ ਕਿੰਨੀਆਂ ਕੁਰਸੀਆਂ ਲਾਣੀਆਂ, ਸੋ ਇਹ ਵੀ ਹੋ ਸਕਦਾ। ਪਰ ਇਹ ਮਤਲਬ ਇੱਕ ਚੰਗੀ ਆਦਤ ਹੈ ਜਿਹੜੀ ਪਾਣੀ ਚਾਹੀਦੀ ਸਾਰਿਆਂ ਨੂੰ। ਤੇ ਖੈਰ ਆਪਾਂ ਦਿਲ ਵਾਲੀਆਂ ਗੱਲਾਂ ਦੇ ਨਾਲ ਨਾਲ ਇਮੋਸ਼ਨਲ ਵੀ ਕਰ ਰਹੇ ਹਾਂ, ਹੋਰ ਵੀ ਕਰ ਰਹੇ ਹਾਂ। ਮਿੰਟੂ ਜੀ, ਲਈਏ ਇਜਾਜ਼ਤ, ਫਿਰ ਆਪਾਂ ਚੱਲੀਏ।
ਬਿਲਕੁਲ ਜੀ ਬਿਲਕੁਲ, ਕੰਮ ਡੀਕਾਂ ਆਵਾਜ਼ਾਂ ਮਾਰ ਰਿਹਾ ਤੇ ਕੰਮ ਕਰਦੇ ਆ ਜੀ, ਦੁਪਹਿਰਾ ਚੜ ਰਿਹਾ ਤੇ ਫੇਰ ਆਪਾਂ ਮਿਲਦੇ ਆ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੇ ਅਗਲੇ ਸੰਡੇ ਫਿਰ ਆਪਾਂ ਦਿਲ ਵਾਲੀ ਗੱਲ ਕਰਾਂਗੇ। ਸ਼ੁਕਰੀਆ। ਸੋ ਹਾਂਜੀ, ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਲੀ ਜੋਲ ਭੈਣ ਜੀ ਵੀ ਆ ਗਏ ਨੇ, ਤੇ ਕਹਿ ਰਹੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਇੰਟਰਸਟਿੰਗ ਟੌਪਿਕ ਹੈ। ਤੇ ਬਾਕੀ ਕਹਿੰਦੇ ਹਾਂਜੀ, ਤੁਸੀਂ ਜਿਹੜੀ ਗੱਲਬਾਤ ਕਰ ਰਹੇ ਹੋ ਮੈਨੂੰ ਬਹੁਤ ਪਸੰਦ ਹੈ, ਤੇ ਤੁਹਾਡੇ ਮਗਰੋਂ ਮੈਂ ਟਾਕ ਸ਼ੋਅ ਕਰ ਸਕਦੇ ਹਾਂ, ਤੇ ਬਿਲਕੁਲ ਮਿੰਟੂ ਭਾਈ ਨਾਲ ਗੱਲ ਕਰ ਲਿਓ ਜੀ। ਤੇ ਕਹਿੰਦੇ ਆਈ ਅਗਰੀ ਵਿਦ ਆਰ ਐਸ ਬੀ ਪੀ, ਰਿਮੈਂਬਰ ਵਟ ਹੈਪਨ ਐਟ ਸ਼ੈਰਨਸ ਵੈਡਿੰਗ ਯੂ ਸੋ, ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ, ਤੇ ਮੈਂ ਕੋਸ਼ਿਸ਼ ਕਰਦਾ ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ, ਪਰ ਜਾਂਦੇ ਜਾਂਦੇ ਮੈਂ ਲਾਣ ਦੀ ਕੋਸ਼ਿਸ਼ ਕਰਾਂਗਾ ਇਹ ਗੀਤ, ਲਾਏ ਦਿੰਦਾ, ਲੱਭਿਆ ਹੈ ਮੈਨੂੰ ਗੀਤ। ਸੋ ਥੈਂਕ ਯੂ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਸਮਾਂ ਕੱਢਦੇ ਨੇ, ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਸੁਣਦੇ ਨੇ, ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਪਸੰਦ ਕਰਦੇ ਹੋ। ਤੇ ਆਉਣ ਵਾਲੇ ਹਫ਼ਤੇ ਫਿਰ ਸ਼ਨਿਚਰਵਾਰ ਨੂੰ ਤੁਹਾਡੇ ਸਾਹਮਣੇ ਪੇਸ਼ ਹੋਵਾਂਗਾ ਅਮਰੀਕ ਸਿੰਘ ਫਲੋਰਾ ਦੇ ਨਾਲ, ਤੇ ਤੱਕ ਦੇ ਲਈ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਰਹਿਣੇ ਆ 24 ਆਵਰ 7 ਸੱਤੇ ਦਿਨ। ਸੋ ਮਿਲਦੇ ਆ ਜੀ, ਰੱਬ ਰਾਖਾ, ਸਤਿ ਸ੍ਰੀ ਅਕਾਲ।
ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ, ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ, ਸਫ਼ਰ ਹੈ ਯੇ ਕੈਸਾ ਸਫ਼ਰ, ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ, ਹੈ ਯੇ ਕੈਸੀ ਡਗਰ ਚਲਤੇ ਹੈ ਸਭ ਮਗਰ, कैसा सफर कोई समझ।